پڑھ پڑھ عالم فاضل ہوئے ہوں، کدے اپنے آپ نو پڑھیا ہی نہیں، جا جا بڑھدا مندر مسیتی، کدے من اپنے بچ بڑھیا ہی نہیں۔ میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویا، جیہدے وچ وکھ وکھ ٹاپکاں نو بڑے سمپل طریقے دے نال تہاڈے روبرو پیش کرن دی کوشش کراں گا۔ مائنڈ اینڈ باڈی پروگرام دیکھ رہے لکھاں ہی درشکاں تے سروتیاں نوں ڈاکٹر نریندر روی دا پیار بھریا نمسکار، سلام علیکم، ست سری اکال اینڈ ویری گڈ مارننگ۔ ہر سنڈے دی سویر 10 بجے تو لے کے 11 بجے تک میں تہاڈی خدمت دے وچ مائنڈ اینڈ باڈی پروگرام لے کے حاضر ہوں، جہدے وچ زیادہ تر سپرچل ٹاپکس نوں ڈسکس کیتا جاندا ہے۔ اس تو علاوہ کچھ ایتھیکلس، کچھ سوشل پولیٹیکل، ਤੇ ਨਾਲ ਦੀ ਨਾਲ ਜਦੋਂ ਵੀ ਕਦੇ ਕੋਈ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸ ਡਾਕਟਰ ਮਿਲ ਜਾਂਦੇ ਨੇ ਤਾਂ ਉਨ੍ਹਾਂ ਨਾਲ ਸਰੀਰਕ ਬਿਮਾਰੀਆਂ ਦੇ ਸਬੰਧੀ ਵੀ ਕਿਸੇ ਟੌਪਿਕ ਤੇ ਗੱਲਬਾਤ ਕੀਤੀ ਜਾਂਦੀ ਹੈ ਤੇ ਜੇ ਉਨ੍ਹਾਂ ਕੋਲ ਟਾਈਮ ਹੋਵੇ ਤੁਹਾਡੀਆਂ ਲਾਈਵ ਕਾਲਸ ਵੀ ਲਈਆਂ ਜਾਂਦੀਆਂ ਨੇ। ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਇਹ ਵਿਦਆਊਟ ਐਨੀ ਐਡਵਰਟਾਈਜ਼ਮੈਂਟ ਹੁੰਦਾ। ਜਦੋਂ ਮੈਂ ਪ੍ਰੋਗਰਾਮ ਕਿੰਨੇ ਸਾਲ ਹੋ ਗਏ ਸ਼ੁਰੂ ਕੀਤੇ ਨੂੰ ਕੋਈ ਇਹਦੀ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਤੇ ਨਾ ਹੀ ਮੈਨੂੰ ਲੋੜ ਹੈ, ਸੋ ਮੇਰਾ ਆਪਣਾ ਸ਼ੌਕ ਹੈ, ਇਸ ਕਰਕੇ ਕਰਦੇ ਹਾਂ। ਕਿਉਂਕਿ ਮੇਰਾ ਜਿਹੜਾ ਬੇਸਿਕ ਬੈਕਗਰਾਉਂਡ ਹੈ ਉਹ ਹੈਗੀ ਕੰਪੈਰੇਟਿਵ ਰਿਲੀਜਨ ਦੀ। ਮੈਂ ਸਿਰਫ ਮਾਸਟਰਜ਼ ਹੀ ਨਹੀਂ ਕੀਤੀਆਂ ਡਿਫਰੈਂਟ ਡਿਫਰੈਂਟ ਸਬਜੈਕਟਸ ਦੇ ਉੱਤੇ, ਸਗੋਂ ਐਮਲਿਟ ਵੀ ਕੀਤੀ, ਫਿਰ PhD ਕੀਤੀ ਤੇ ਉਹਦੇ ਵਿੱਚ ਅਸੀਂ ਹਿੰਦੂਇਜ਼ਮ ਵੀ ਪੜ੍ਹਿਆ, ਸਿੱਖਇਜ਼ਮ ਵੀ, ਜੈਨਇਜ਼ਮ ਵੀ, ਬੁੱਧਇਜ਼ਮ ਵੀ, ਇਸਲਾਮ ਦੀ, ਕ੍ਰਿਸਚੈਨਿਟੀ ਵੀ। ਸੋ ਇਸ ਕਰਕੇ ਜੋ ਵੀ ਕੁਛ 30-35 ਸਾਲਾਂ 'ਚ ਪੜ੍ਹਿਆ ਤੇ ਉਸ ਤੋਂ ਬਾਅਦ ਬੁੱਕ ਵੀ ਲਿਖੀ ਤੇ ਜੋ ਕੁਛ ਜਾਤੀ ਤਜਰਬਾ ਉਹਦੇ ਉੱਤੇ ਕੀਤਾ, ਐਕਸਪੀਰੀਅੰਸ ਕੀਤਾ, ਉਹਨੂੰ ਕੁੱਲ ਮਿਲਾ ਕੇ ਇੰਨਾ ਸਾਲ ਹੋ ਗਏ। ਸੋ ਉਹਨੂੰ ਹਲਕੇ ਫੁਲਕੇ ਢੰਗ ਦੇ ਨਾਲ ਤੁਹਾਡੇ ਅੱਗੇ ਮੈਂ ਪੇਸ਼ ਕਰਦਾ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਵਿਜ਼ਨਰੀ ਕਹਿ ਲਓ, ਹਾਕਾ ਲਾਲ ਦੀ ਕਮਾਈ ਕਹਿ ਲਓ, ਠੱਗੀ ਕਹਿ ਲਓ, ਚੀਟਿੰਗ ਕਹਿ ਲਓ, ਝੂਠ ਕਹਿ ਲਓ, ਫਰੇਬ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹਨੂੰ ਆਪਾਂ ਹਲਕੇ ਫੁਲਕੇ ਢੰਗ ਦੇ ਨਾਲ ਕਰਾਂਗੇ ਕਿ ਸਾਡੀ ਅੱਜ ਦੀ ਕਲਯੁਗ ਦੀ ਇਸ ਦੁਨੀਆਂ ਦੇ ਵਿੱਚ ਅਸੀਂ ਕੀ ਕੁਛ ਕਰਦੇ ਹਾਂ। ਇਹ ਮੈਂ ਕਿਸੇ ਨੂੰ ਨਹੀਂ ਸੁਣਾ ਰਿਹਾ, ਜੋ ਕੁਛ ਦੁਨੀਆਂ ਦੇ ਵਿੱਚ ਵਾਪਰ ਰਿਹਾ ਉਹਦੇ ਸੰਬੰਧੀ ਗੱਲ ਕਰਾਂਗੇ। ਮੇਰੇ ਤੇ ਵੀ ਲਾਗੂ ਹੁੰਦੀ ਹੈ, ਬਹੁਤਿਆਂ ਤੇ ਲਾਗੂ ਹੁੰਦੀ ਹੈ। ਮੈਂ ਤਾਂ ਆਪਣੀ ਗੱਲ ਕਰਦਾ ਕਿ ਮੈਂ ਕਿਹੜਾ ਦੁੱਧ ਧੋਤਾ। ਸੋ ਆਪਾਂ ਸਿੰਪਲ ਤਰੀਕੇ ਨਾਲ ਵਿਦਆਊਟ ਹਰਟ ਐਨੀ ਬੋਡੀਜ਼ ਇਹਦੇ ਉੱਤੇ ਗੱਲਬਾਤ ਕਰਾਂਗੇ ਕਿ ਹੱਕ ਹਲਾਲ ਦੀ ਜਾਂ ਓਨੈਸਟ ਅਰਨਿੰਗ ਕਿਹਨੂੰ ਕਹਿੰਦੇ ਨੇ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਤਾਂ ਕਿ ਇਹ ਸੁਣ ਕੇ ਹੋ ਸਕਦਾ ਸਾਡੇ ਉੱਤੇ ਜੋ ਅਸੀਂ ਸੁਣਦੇ ਹਾਂ ਕਈ ਵਾਰੀ ਅਸਰ ਵੀ ਪੈ ਜਾਂਦਾ, 1%, 2%, 4%। ਇਹੀ ਸਾਡੇ ਜਿਹੜਾ ਮੇਰਾ ਰੇਡੀਓ ਦਾ ਪ੍ਰੋਗਰਾਮ ਹੁੰਦਾ ਉਹਦਾ ਪਰਪਜ਼ ਇਹ ਹੁੰਦਾ ਕਿ ਅਜਿਹੀ ਗੱਲ ਕਹੋ ਜਿਹੜਾ ਕਿਸੇ ਨੂੰ ਹਰਟ ਵੀ ਨਾ ਕਰੇ ਤੇ ਨਾਲ ਦੀ ਨਾਲ ਅਸੀਂ ਆਪਣੇ ਅੰਦਰ ਝਾਤੀ ਵੀ ਮਾਰ ਲਈਏ। ਜੇ ਕੋਈ ਸ਼ਾਇਦ ਝਾਤੀ ਮਾਰ ਕੇ ਫਾਇਦਾ ਹੋ ਜਾਵੇ ਤਾਂ ਹਮੇਸ਼ਾ ਬੰਦਾ ਉਹਦੇ ਗੁਣ ਗਾਉਂਦਾ। ਇਹ ਜਿਹੜਾ ਪ੍ਰੋਗਰਾਮ ਹੈ ਹਮੇਸ਼ਾ ਦੀ ਤਰ੍ਹਾਂ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰਾਪਰਟੀ ਤੁਹਾਡਾ ਮਕਾਨ ਹੋ ਸਕਦੀ ਹੈ, ਤੁਹਾਡੀ ਦੁਕਾਨ ਹੋ ਸਕਦੀ ਹੈ, ਤੁਹਾਡਾ ਫਾਰਮ ਹੋ ਸਕਦਾ, ਤੁਹਾਡਾ ਗੈਸ ਸਟੇਸ਼ਨ, ਕੁਛ ਵੀ ਹੋਵੇ, ਜਾਂ ਵੇਚੋਗੇ ਜਾਂ ਖਰੀਦੋਗੇ। ਜੇ ਵੇਚਣੀ ਹੈ ਤਾਂ ਵੀ ਤੇ ਜੇ ਖਰੀਦਣੀ ਹੈ ਤਾਂ ਵੀ ਤੁਹਾਨੂੰ ਇੱਕ ਦਲਾਲ ਦੀ ਲੋੜ ਪੈਂਦੀ ਹੈ, ਵਿਚੋਲੀਏ ਦੀ ਲੋੜ ਪੈਂਦੀ ਹੈ, ਜਿਹਨੂੰ ਕੈਨੇਡਾ 'ਚ ਰੀਅਲ ਸਟੇਟ ਦਾ ਏਜੰਟ ਕਹਿੰਦੇ ਨੇ। ਉਹ ਕੀ ਕਰਦਾ ਕਿ ਤੁਹਾਡਾ ਨਾਂ ਲਿਸਟ ਕਰਕੇ ਜਾਂ ਜਿਨ੍ਹਾਂ ਦੀ ਲਿਸਟ ਹੋਈ ਹੋਈ ਹੈ ਉਹਨਾਂ ਦੀ ਐਡਵਰਟਾਈਜ਼ਮੈਂਟ ਕਰਦਾ, ਫੱਟੇ ਲਾਉਂਦਾ, ਤੁਹਾਨੂੰ ਲੋੜ ਹੁੰਦੀ ਹੈ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ, ਤੇ ਜਿਹਨੂੰ ਵੇਚਣਾ ਹੁੰਦਾ ਉਹ ਚਾਹੁੰਦਾ ਕਿ ਮੇਰੇ ਕੋਲ ਗਾਹਕ ਆਉਣ। ਸੋ ਇਹ ਜਿਹੜਾ ਦਲਾਲ ਹੈ, ਰੀਅਲ ਸਟੇਟ ਦਾ ਏਜੰਟ ਹੈ, ਗੱਲਬਾਤ ਕਰਾ ਕੇ ਤੁਹਾਡੀ ਜਿਹੜੀ ਡੀਲ ਹੈ ਫਾਈਨਲ ਕਰ ਦਿੰਦਾ ਤੇ ਵਿੱਚੋਂ ਆਪਣੀ ਕਮਿਸ਼ਨ ਲੈ ਲੈਂਦਾ, ਚੁੰਗ ਲੈ ਲੈਂਦਾ। ਕੈਨੇਡਾ ਦੀ ਟ੍ਰੈਜਡੀ ਇਹ ਹੈ, ਜਿਹੜੀ ਚੁੰਗ ਹੈ ਨਾ ਉਹ ਪਰਸੈਂਟੇਜ ਦੇ ਆਧਾਰ ਤੇ ਹੈ ਕਿ ਜਦੋਂ ਮਕਾਨ 2 ਲੱਖ ਦੇ ਸੀ ਉਦੋਂ ਵੀ 3% ਸੀ ਜਾਂ 4% ਸੀ ਜਾਂ ਜਿੰਨੇ 5% ਸੀ, ਜੇ ਹੁਣ ਉਹ 2 ਮਿਲੀਅਨ ਦੋ ਹੀ ਹੋ ਗਏ ਤਾਂ ਵੀ ਉਨੇ ਹੈ। ਜਿਹੜਾ ਬੰਦਾ ਅੱਗੇ 5-6 ਹਜ਼ਾਰ ਬਣਾਉਂਦਾ ਸੀ ਹੁਣ ਉਹ 50-60 ਹਜ਼ਾਰ ਬਣਾਉਂਦਾ। ਮਿਹਨਤ ਉਨੀ ਕਰਨੀ ਪੈਂਦੀ ਹੈ, ਸਾਰਾ ਕੁਛ ਉਨਾ ਹੀ ਹੈ, ਪਰ ਕਿਉਂਕਿ ਪੈਸੇ ਤੁਹਾਨੂੰ ਸਿੱਧੇ ਨਹੀਂ ਦੇਣੇ ਪੈਂਦੇ, ਵਕੀਲ ਨੇ ਆਪ ਹੀ ਤੁਹਾਡੇ ਪੈਸੇ ਲੈ ਲੈਣੇ, ਕੱਟ ਕਟਾ ਕੇ ਦੇ ਦੇਣੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਰੀਅਲ ਸਟੇਟ ਨੇ ਕਿੰਨੇ ਲਏ ਨੇ ਤੇ ਉਹਨੇ ਕਿੰਨੇ ਬਣਾਏ ਨੇ। ਪੈਸਿਆਂ ਦੇ ਨਾਲ ਚਲਾਕੀ ਆਉਂਦੀ ਅੱਜ, ਇਹ ਵੀ ਗੱਲ ਕਰਾਂਗੇ ਕਿਉਂਕਿ ਆਪਣਾ ਟੌਪਿਕ ਹੀ ਅੱਜ ਇਹੀ ਹੈ, ਹੱਕਾ ਲਾਲ ਦੀ ਕਮਾਈ। ਅਸੀਂ ਕੀ ਹਾਂ, ਹੁਸ਼ਿਆਰ ਹਾਂ ਅਸੀਂ ਅੱਲ ਨੂੰ ਗੱਲ ਕਲੀਅਰ ਨਹੀਂ ਕਰਦੇ, ਗੱਲ ਗੋਲ ਮੋਲ ਕਰ ਦਿੰਦੇ ਹਾਂ, ਥੋੜਾ ਜਿਹਾ ਝੂਠ ਬੋਲ ਦਿੰਦੇ, ਟ੍ਰਿਕ ਖੇਡਦੇ ਨੇ ਕਾਹਦੇ ਲਈ, ਆਪਣੇ ਫਾਇਦੇ ਦੇ ਲਈ। ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਮਕਾਨ ਲੈਣਾ, ਹਾਂਜੀ ਕਿਵੇਂ ਵਧੀਆ ਦਵਾਵਾਂਗੇ, ਤੁਹਾਡੇ ਕੋਲ ਅਸੀਂ ਕੁਛ ਨਹੀਂ ਲੈਣਾ, ਤੁਹਾਡੇ ਕੋਲ ਕੁਛ ਨਹੀਂ ਲੈਣਾ, ਵੀ ਭਾਈ ਸਾਹਿਬ ਭੈਣ ਜੀ ਤੁਸੀਂ ਸਾਡੇ ਕੋਲ ਤਾਂ ਕੁਛ ਨਹੀਂ ਲੈਣਾ, ਪਰ ਮੇਰੇ ਕਰਕੇ ਤੈਨੂੰ ਤਾਂ ਪੈਸੇ ਮਿਲਣਗੇ 50-60 ਹਜ਼ਾਰ, ਉਹਦੇ ਚੋਂ ਮੈਨੂੰ ਕੀ ਦੇਗਾ? ਉਹਨੂੰ ਕਹਿੰਦੇ ਨੇ ਕੈਸ਼ ਬੈਕ, ਉਹ ਦੱਸਦੇ ਨੀ ਤੇ ਚੁੱਪ ਕਰਕੇ ਤੁਹਾਨੂੰ ਕਾਰਪੇਟ ਲੈ ਆਉਂਦੇ ਨੇ, ਕੋਈ ਸੋਫਾ ਲੈ ਆਉਂਦੇ ਨੇ, ਕੋਈ ਛੱਤ ਠੀਕ ਲਾ ਆਉਂਦੇ, ਕੋਈ ਗੋਡੇ ਹੱਥ ਲਾ ਆਉਂਦੇ ਨੇ, ਆਪ ਸਾਰੇ ਪੈਸੇ ਰੱਖ, ਕੋਈ ਪੈਸਾ ਕੱਢਣਾ ਬਹੁਤ ਮੁਸ਼ਕਿਲ ਹੈ, ਆ ਜਾਏ ਜਿੰਨਾ ਮਰਜ਼ੀ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਬਿਜ਼ਨਸ ਦੇ ਵਿੱਚ ਬੜੀ ਕਲੈਰਿਟੀ ਹੋਣੀ ਚਾਹੀਦੀ ਹੈ, ਦੱਸ ਕੇ ਕਰੋ, ਨਾਲੇ ਪੈਸਾ ਕਿਹੜਾ ਨਾਲ ਜਾਣਾ, ਜਿੰਨੇ ਮਰਜ਼ੀ ਇਕੱਠੇ ਕਰੀਏ ਜਾਣਾ ਤਾਂ ਖਾਲੀ ਹੱਥ ਹੀ ਪੈਣਾ। ਇੱਕ ਰੋਜ਼ ਜਹਾਨੋਂ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ। ਹਕੀਕਤ ਸਮਝੋ ਕਿ ਜਿਹੜਾ ਸਾਡਾ ਜਿਹਦੇ ਲਿਪਸਟਿਕਾਂ ਪਾਊਡਰ ਬਿੰਦੀਆਂ ਬੜੀ ਮੇਕਅਪ ਕਰਾਉਣੇ ਆ, ਇਹਨੂੰ ਕਿਸੇ ਨੇ ਨੀ ਪੁੱਛਣਾ, ਇਹ ਮਿੱਟੀ ਬਣ ਜਾਣਾ, ਕਹਿੰਦੇ ਸਾਰੇ ਹੀ ਆ, ਪਰ ਫਿਰ ਹੀ ਭੱਜੇ ਫਿਰਦੇ ਆ ਪੈਸੇ ਦੇ ਮਗਰ, ਤੇ ਅਖੀਰ ਦੇ ਵਿੱਚ ਦੁਖੀ ਹੁੰਦੇ ਆ, ਉਦੋਂ ਕੀ ਫਾਇਦਾ, ਪਛਤਾਏ ਹੋਤ ਕੇ ਅੱਜ ਆਪ ਚਿੜੀਆ ਚੁੱਗੀ ਖੇਤ। ਸੋ ਹੱਕ ਹਲਾਲ ਦੀ ਕਮਾਈ ਦੇ ਉੱਤੇ ਜੇ ਕੋਈ ਬੇਸ ਕਰਦਾ ਤਾਂ ਮੇਰਾ ਜਾਤੀ ਤਜਰਬਾ ਹੈ ਕਿ ਉਹ ਅਰਫਾ ਮੁਜ਼ੱਫਰ ਜੀ ਨੇ। ਅਰਫਾ ਮੁਜ਼ੱਫਰ ਰੀਅਲ ਸਟੇਟ ਦਾ ਇੱਕ ਜਾਣਿਆ ਮਾਨਿਆ ਨਾਂ ਹੈ, ਡੀਲ ਕਰ ਲਓ, ਜਿਵੇਂ ਕਹਿੰਦੇ ਨਾ ਜਾਤ ਨਾ ਪੁੱਛੋ ਸਾਧ ਕੀ ਪੁੱਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ ਪੜਾ ਰਹਿਣ ਦਿਓ ਮਿਆਨ, ਜੇ ਲੜਾਈ ਚ ਕੰਮ ਆਊ ਤਲਵਾਰ ਆਊਗੀ ਮਿਆਨ ਨੇ ਨਹੀਂ ਆਉਣਾ। ਜੇ ਵੈਲਿਊ ਤਾਂ ਸੋਨੇ ਦੇ ਡੱਬੇ ਦੀ ਨਹੀਂ ਹੈ, ਉਹਦੇ ਵਿੱਚ ਜਿਹੜਾ ਗਹਿਣਾ ਪਾਇਆ ਵਾ ਓਰਨਾਮੈਂਟ ਪਾਇਆ ਉਹਦੀ ਹੈ। ਸੋ ਇਸੇ ਤਰ੍ਹਾਂ ਹੀ ਆਪਾਂ ਜਾਤਾਂ ਪਾਤਾਂ ਰਿਸ਼ਤੇਦਾਰੀਆਂ ਪਿੰਡ ਤੋਂ ਲੈ ਕੇ ਆਪਾਂ ਬੰਦੇ ਦੇ ਕਰੈਕਟਰ ਨੂੰ ਦੇਖੋ, ਬੰਦੇ ਦੀ ਪਰਸਨੈਲਿਟੀ ਨੂੰ ਦੇਖੋ। ਤੇ ਮੈਂ ਕਿਉਂਕਿ ਅਰਫਾ ਮੁਜ਼ੱਫਰ ਜੀ ਨੂੰ ਡੀਲ ਕੀਤਾ, ਸ਼ੀ ਇਜ਼ ਅ ਵੰਡਰਫੁਲ ਲੇਡੀ, ਨਾਟ ਓਨਲੀ ਇਨ ਪਰਸਨੈਲਿਟੀ, ਫਿਜ਼ੀਕਲ ਪਰਸਨੈਲਿਟੀ, ਉਹਨਾਂ ਦੀ ਕਹਿਣੀ ਕਰਨੀ ਰਹਿਣੀ ਬੋਲਣੀ ਬੜੀ, ਬਸ ਅੱਲਾ ਦੀ ਖੁਦਾ ਦੀ ਰੱਬ ਦੀ ਰਹਿਮਤ ਹੈ। ਉਹ ਫੇਰਾ ਫੇਰੀ ਜੀ ਕਰਨ ਚ ਵਿਸ਼ਵਾਸ ਨਹੀਂ ਕਰਦੇ, ਚਾਹੁੰਦੇ ਨੇ ਵੀ ਰਾਤ ਨੂੰ ਮੈਂ ਆਰਾਮ ਨਾਲ ਸੋਵਾਂ, ਮੈਂ ਬਹੁਤ ਵਾਰ ਡੀਲ ਕੀਤਾ, ਇਸ ਕਰਕੇ ਮੈਂ ਉਹਨਾਂ ਦੇ ਬਾਰੇ ਕਹਿਣਾ, ਪਰ ਨਾਲ ਮੈਂ ਇਹ ਵੀ ਕਹਿਣਾ ਕਿ ਮੇਰੇ ਗੱਲ ਤੇ ਯਕੀਨ ਨਾ ਕਰੀਓ, ਫੋਨ ਕਰ ਲਓ 1-2-3-4-5 ਬੰਦਿਆਂ ਨੂੰ ਫੋਨ ਕਰੋ, ਸਾਰੇ ਆਉਣਗੇ ਤੁਹਾਡੇ ਮੁਤਾਬਕ, ਜਿਹੜੇ ਨਖਰੇ ਜੇ ਚਲਾਕੀਆਂ ਜੇ ਕਰਦੇ, ਮੈਂ ਬਿਜ਼ੀ ਹਾਂ ਅਗਲੇ ਵੀਕਾਂ ਨੂੰ, ਘਰ ਰਹਿਣ ਦੇ, ਆਪਾਂ ਤਾਂ ਅੱਜ ਹੀ ਬੁਲਾਉਣਾ ਕੱਲ ਹੀ ਬੁਲਾਉਣਾ, ਦੇਖੋ ਭੱਜੇ ਆਉਣਗੇ ਕਿ ਨਹੀਂ ਆਉਣਗੇ, ਉਹ ਸਭ ਝੂਠ ਡਰਾਮੇਬਾਜ਼ੀ ਕਰਦੇ ਹੁੰਦੇ ਨੇ। ਸੋ ਬੁਲਾਓ, ਗੱਲਬਾਤ ਕਰੋ, ਖੁੱਲ ਕੇ ਗੱਲਬਾਤ ਕਰੋ, ਜਿਹੜਾ ਤੁਹਾਨੂੰ ਚੰਗਾ ਲੱਗੇ, ਜੇ ਅਰਫਾ ਜੀ ਜੇ ਮੈਂ ਕਹਿਣਾ ਚੰਗੇ ਲੱਗਣਗੇ, ਤੁਸੀਂ ਉਹਨਾਂ ਨਾਲ ਕਰੋ, ਨਹੀਂ ਜਿੱਥੇ ਮਰਜ਼ੀ ਕਰੋ, ਇੱਕ ਵਾਰੀ ਬੁਲਾਓ ਤਾਂ ਸਹੀ, ਪਤਾ ਲੱਗੂਗਾ ਕਿ ਤੁਹਾਡਾ ਕਿੰਨਾ ਫਾਇਦਾ ਹੁੰਦਾ। ਜੇ ਅਰਫਾ ਜੀ ਨੂੰ ਬੁਲਾਉਣਾ, ਆਫਕੋਰਸ ਤੁਹਾਨੂੰ ਟੈਲੀਫੋਨ ਕਰਨਾ ਪਊਗਾ, ਟੈਲੀਫੋਨ ਹੈਗਾ ਉਹਨਾਂ ਦਾ 6478986245, 647-898-4845 ਉਹਨਾਂ ਦਾ ਨੰਬਰ ਹੈ, ਫੋਨ ਕਰ ਲਓ, ਕੋਈ ਪੈਸਾ ਨਹੀਂ ਲੱਗਣਾ, ਤੁਹਾਡੇ ਸਮੇਂ ਦੇ ਮੁਤਾਬਕ ਹੈ, ਖੁੱਲ ਕੇ ਗੱਲ ਕਰੋ, ਦਿਲ ਚ ਨਹੀਂ ਰੱਖੀ ਦੀ ਆਪਣੇ, ਜਿਹੜਾ ਕੋਈ ਰਿਸ਼ਤੇਦਾਰ ਨੇ ਆਪਾਂ ਨੂੰ ਬਿਜ਼ਨਸ ਦੇਣਾ, ਪੈਸੇ ਹਾਲ ਨਹੀਂ ਕਮਾਉਣੇ ਆ, ਸਾਡਾ ਆਸਾਨ ਉਹਦੇ ਉੱਤੇ, ਉਹਦਾ ਆਸਾਨ ਸਾਡੇ ਤੇ ਨਹੀਂ ਹੈ, ਜਿਹਨੂੰ ਵੀ ਦਿਓਗੇ, ਜਿਹੜਾ ਵੀ ਫਿਰ ਤੁਹਾਨੂੰ ਚੰਗਾ ਹੋਵੇ ਉਹਨੂੰ ਦਿਓ, ਤਾਂ ਕਿ ਬਾਅਦ ਸਾਨੂੰ ਪਛਤਾਉਣਾ ਨਾ ਪਵੇ। ਸੋ ਕੁੱਲ ਮਿਲਾ ਕੇ ਮੈਂ ਇੰਨਾ ਹੀ ਕਹਿਣਾ ਸੀ, ਆਪਾਂ ਟੌਪਿਕ ਜਿਹੜਾ ਲਿਆ ਉਹ ਓਨੈਸਟ ਅਰਨਿੰਗ ਹੈ, ਹੱਕ ਹਲਾਲ ਦੀ ਕਮਾਈ ਤੇ ਲੈ ਰਹੇ ਹਾਂ ਅੱਜ ਗੱਲਬਾਤ, ਤੁਸੀਂ ਵੀ ਪਾਰਟੀਸਪੇਟ ਕਰਨਾ, ਯੂ ਆਰ ਮੋਰ ਦੈਨ ਵੈਲਕਮ, ਕਾਲ ਟੂ ਦਾ ਸਟੂਡੀਓ 416-620-1778, 416-620-1778, ਸਿੰਪਲ ਤਰੀਕੇ ਨਾਲ, ਵਧੀਆ ਤਰੀਕੇ ਨਾਲ, ਆਪਾਂ ਐਵੇਂ ਨਹੀਂ ਨਾ ਕਿਸੇ ਨੂੰ ਨਾਂ ਲੈ ਕੇ ਘੜੀਸਣਾ, ਸਗੋਂ ਤੁਸੀਂ ਪਿਆਰ ਮੁਹੱਬਤ ਨਾਲ ਜੋ ਸਾਡਾ ਜਾਤੀ ਤਜਰਬਾ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਓਨੇ ਚਿਰ ਆਪਾਂ ਸੁਣਦੇ ਹਾਂ ਇੱਕ ਗੀਤ, ਉਸ ਤੋਂ ਬਾਅਦ ਆਪਾਂ ਟੌਪਿਕ ਨੂੰ ਕੰਟੀਨਿਊ ਰੱਖਦੇ ਹਾਂ, ਸੁਣੋ।
ਲਿਖਾ ਧਰਮ ਰਾਜ ਨੇ ਮੰਗਣਾ, ਲਿਖਾ ਧਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ।
ਨਹੀਂ ਚੱਲਣਾ ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ।
ਤਨ ਮਿੱਟੀ ਦੇ ਵਿੱਚ ਰਲਣਾ ਤਨ ਮਿੱਟੀ ਦੇ ਵਿੱਚ ਰਲਣਾ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ
ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ
ਅਦਾਲਤ ਲੇਖਾ ਤੇਰਾ ਕਰਸੀਆ ਸੁਣ ਪੰਦਿਆ ਜਦੋਂ ਧਰਮ ਅਦਾਲਤ ਲੇਖਾ ਤੇਰਾ ਕਰਸੀਆ ਚੰਗੇ ਮੰਦੇ ਕਰਮਾਂ ਦੀ ਜਦੋਂ ਫਾਇਲ ਤੇਰੇ ਅੱਗੇ ਦਰਸ਼ੀਆ ਚੰਗੇ ਮੰਦੇ ਕਰਮਾਂ ਦੀ ਜਦੋਂ ਫਾਇਲ ਤੇਰੇ ਅੱਗੇ ਦਰਸ਼ੀਆ ਧਰਮ ਰਾਜ ਨੇ ਲਿਹਾਜ ਨਹੀਂ ਕਰਨਾ ਧਰਮ ਰਾਜ ਨੇ ਲਿਹਾਜ ਨਹੀਂ ਕਰਨਾ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ
ਪਾਪ ਨਾ ਕਰ ਬੰਦਿਆ ਪਾਪ ਨਾ ਕਰ
ਬੰਦਿਆ ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ। ਅੱਜ ਦਾ ਜਿਹੜਾ ਅਸੀਂ ਟੌਪਿਕ ਲੈ ਰਹੇ ਹਾਂ ਉਹ ਹੈ ਓਨੈਸਟ ਲਿਵਿੰਗ ਕਿ ਹੱਕ ਹਲਾਲ ਦੀ ਕਮਾਈ ਇਮਾਨਦਾਰੀ ਦੀ ਕਮਾਈ ਕਿਹਨੂੰ ਕਹਿੰਦੇ ਨੇ, ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਉਹਦੇ ਵਿੱਚ ਅਸੀਂ ਕੀ ਗੜਬੜ ਕਰਦੇ ਹਾਂ। ਅੱਜ ਦੇ ਸਮਾਜ ਦੇ ਵਿੱਚ, ਅੱਜ ਦੀ ਸੁਸਾਇਟੀ ਦੇ ਵਿੱਚ, ਅੱਜ ਦੀ ਦੁਨੀਆਂ ਦੇ ਵਿੱਚ ਹੱਕ ਹਲਾਲ ਦੀ ਕਮਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਕਿਹੋ ਜਿਹੀ ਅਸੀਂ ਨਹੀਂ ਕਰਦੇ ਹਾਂ, ਠੱਗੀ ਕੀ ਹੁੰਦੀ ਹੈ, ਚੋਰੀ ਕਈ ਹੁੰਦੀ ਹੈ, ਬੇਈਮਾਨੀ ਕੀ ਹੁੰਦੀ ਹੈ। ਆਪਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ, ਇਹ ਲਾਈਵ ਪ੍ਰੋਗਰਾਮ ਹੈ, ਵਿਦਆਊਟ ਐਡਵਰਟਾਈਜ਼ਮੈਂਟ ਹੈ ਤੇ ਇਮਾਨਦਾਰੀ ਨਾਲ ਕਿਸੇ ਨੂੰ ਪਿੰਨ ਪੁਆਣ ਨਹੀਂ ਕੀਤਾ। ਜਿਹੜੀ ਇੱਕ ਨੂੰ ਕਿਸੇ ਨੂੰ ਕਰਦਾ ਤੇ ਤਿੰਨ ਉਂਗਲਾਂ ਮੇਰੇ ਕਿੰਨੀ ਨੂੰ ਨੇ। ਸੋ ਇਸ ਕਰਕੇ ਆਪਾਂ ਆਪਣੇ ਆਪ ਚ ਸੁਧਾਰ ਕਰਨ ਦੀ ਲੋੜ ਹੈ। ਕਈ ਵਾਰੀ ਸੁਣ ਕੇ ਗੱਲ ਸਾਨੂੰ ਪਤਾ ਨਹੀਂ ਹੁੰਦਾ, ਭੋਲੇਪਨ ਚ ਅਣਜਾਣੇ ਚ ਅਸੀਂ ਗਲਤੀ ਕਰ ਬੈਠਦੇ ਹਾਂ ਤੇ ਉਹਦੇ ਸੁਧਾਰ ਕਰ ਲੈਂਦੇ ਹਾਂ ਤੇ ਜਦੋਂ ਵੀ ਸੁਧਾਰ ਕਰ ਲਓ ਉਦੋਂ ਹੀ ਫਾਇਦਾ, ਨੁਕਸਾਨ ਇਹਦਾ ਕੋਈ ਨਹੀਂ। ਗੱਲ ਹੈਗੀ ਹੱਕ ਹਲਾਲ ਦੀ ਕਮਾਈ। ਮੈਂ ਥੋੜੀ ਜਿਹੀ ਦੱਸਦੇ ਹਾਂ ਕਿ ਦੇਖੋ ਅਸੀਂ ਦੁਨੀਆਂ ਦੇ ਜੀਵ ਜਦੋਂ ਦੇ ਇਸ ਦੁਨੀਆਂ ਦੇ ਵਿੱਚ ਆਏ ਹਾਂ, ਮਾਂ ਦੇ ਪੇਟ ਤੋਂ ਬਾਹਰ ਆਏ ਹਾਂ, ਜਿੰਨੇ ਵੀ ਸਾਨੂੰ ਸਵਾਸ ਮਿਲੇ ਨੇ ਪਹਿਲੇ ਤੋਂ ਲੈ ਕੇ ਅਖੀਰਲੇ ਤੱਕ, ਉਹਦੇ ਵਿਚਾਲੇ ਜਿਹੜੀ ਹੈ ਉਹਨੂੰ ਅਸੀਂ ਸਾਡੀ ਲਾਈਫ ਹੈ, ਉਹ ਸਾਡੀ ਜ਼ਿੰਦਗੀ ਹੈ। ਜਦੋਂ ਅਖੀਰਲਾ ਸਾਹ ਨਿਕਲ ਗਿਆ ਕੋਈ ਵੈਲਿਊ ਨਹੀਂ, ਪਹਿਲੇ ਸਾਹ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਕੀ ਹੈ। ਸੋ ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੱਕ ਸਾਡਾ ਇਹ ਮਨੁੱਖੀ ਸਰੀਰ ਹੈ, ਹਿਊਮਨ ਬਾਡੀ ਹੈ, ਵਿਚ ਇਜ਼ ਵੈਰੀ ਪ੍ਰੈਸ਼ੀਅਸ। 184,000,000 ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ। ਅਸੀਂ ਲੱਖਾਂ 84,00,000 ਜੀਆ ਜੂਨ ਦੇ ਵਿੱਚੋਂ ਭੜਕਦੇ 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 ਅਖੀਰ ਦੇ ਵਿੱਚ ਸਾਨੂੰ ਮਨੁੱਖਾ ਜਨਮ ਮਿਲਿਆ, ਹਿਊਮਨ ਬੀਇੰਗ, ਹਿਊਮਨ ਲਾਈਫ ਮਿਲੀ ਹੈ ਤੇ ਇਹ ਬੜੀ ਕਿਸਮਤ ਨਾਲ ਹੈ। ਜੇ ਅਸੀਂ ਇਸ ਦਾ ਫਾਇਦਾ ਉਠਾ ਲਾਂਗੇ, ਇਹਦੇ ਪਰਪਜ਼ ਨੂੰ ਸਮਝ ਕੇ ਉਸ ਪਰਪਜ਼ ਨੂੰ ਪੂਰਾ ਕਰ ਲਿਆ ਤਾਂ ਫਿਰ ਅਸੀਂ ਸਾਡੀ ਜ਼ਿੰਦਗੀ ਸਫਲ ਹੈ, ਨਹੀਂ ਤਾਂ ਫਿਰ ਉਹੀ ਗਧੇ ਘੋੜੇ ਕੁੱਤੇ ਬਿੱਲੀਆਂ ਮੱਛਰ ਨਾਲੀ ਦੇ ਕੀੜੇ ਬਣਾਂਗੇ, ਉਸ ਤਰ੍ਹਾਂ ਚੱਕਰ ਖਾ ਲਿਆ ਪੀ ਲਿਆ ਸੌਂਗੇ। ਸੋ ਸਾਨੂੰ ਇਸ ਲਾਈਫ ਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ। ਇੱਕ ਸਾਨੂੰ ਅੰਦਰੂਨੀ ਚੀਜ਼ਾਂ ਨੇ ਕਿ ਅਸੀਂ ਅੰਦਰੋਂ ਚਾਹੁੰਦੇ ਹਾਂ ਕਿ ਸਾਨੂੰ ਹਰ ਵਕਤ ਖੁਸ਼ੀ ਮਿਲੇ, ਹੈਪੀਨੈਸ ਮਿਲੇ, ਕਦੇ ਵੀ ਮੈਨੂੰ ਦੁੱਖ ਤਕਲੀਫਾਂ ਨਾ ਆਉਣ। ਤੇ ਦੂਜੀ ਬਾਹਰੋਂ ਸਾਨੂੰ ਆਪਣੇ ਤਨ ਦੇ ਵਿੱਚ ਜਿਉਂਦਾ ਰੱਖਣ ਲਈ, ਸਰੀਰ ਨੂੰ ਜਿਉਂਦਾ ਰੱਖਣ ਦੇ ਲਈ ਸਾਨੂੰ ਭੋਜਨ ਦੀ ਲੋੜ ਹੈ, ਫੂਡ ਦੀ ਲੋੜ ਹੈ। ਦੂਜਾ ਸਾਨੂੰ ਗਰਮੀ ਵੀ ਲੱਗੂ, ਠੰਡ ਵੀ ਲੱਗੂ, ਮੀਂਹ ਵੀ ਆਊਗੀ, ਸਾਨੂੰ ਛੱਤ ਦੀ ਲੋੜ ਹੈ। ਤੀਜਾ ਅਸੀਂ ਸੋਸਾਇਟੀ ਚ ਰਹਿੰਦੇ ਹਾਂ ਤੇ ਸਾਨੂੰ ਅੱਜ ਕੱਲ ਦਾ ਸੋਸਾਇਟੀ ਦਾ ਬੁਰਾ ਹਾਲ ਹੀ ਹੈ, ਜਿੰਨਾ ਜ਼ਿਆਦਾ ਨੰਗਪਣਾ ਹੋਵੇ, ਸਰੀਰ ਨੰਗਾ ਹੋਵੇ, ਉਹ ਬਾਹਲਾ ਸੈਲੀਬ੍ਰਿਟੀ ਹੈ। ਪਰ ਫਿਰ ਵੀ ਸੰਤਾਂ ਮਹਾਂਪੁਰਸ਼ਾਂ ਨੇ ਦੁਨੀਆਂ ਵਿੱਚ ਇਹ ਰਖਾਇਆ ਕਿ ਸਾਨੂੰ ਆਪਣਾ ਤਨ ਢਕਣ ਦੇ ਲਈ ਸੋਸਾਇਟੀ ਦੇ ਵਿੱਚ ਕੱਪੜੇ ਦੀ ਲੋੜ ਹੈ। ਸੋ ਬੇਸਿਕ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹ ਰੋਟੀ ਕੱਪੜਾ ਔਰ ਮਕਾਨ ਹੈ, ਠੀਕ ਹੈ ਜੀ। ਹੁਣ ਰੋਟੀ ਕੱਪੜਾ ਔਰ ਮਕਾਨ ਨੂੰ ਪੂਰਾ ਅਸੀਂ ਕਿਵੇਂ ਕਰਾਂਗੇ, ਸਾਡੀਆਂ ਜ਼ਰੂਰਤਾਂ ਬੇਸਿਕਲੀ ਕਿੰਨੀਆਂ ਤੇ ਕਿਵੇਂ ਪੂਰੀਆਂ ਹੋਣਗੀਆਂ। ਜਿੰਨੀਆਂ ਵੀ ਸਾਡੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਅੱਜ ਰੁਪਏ ਪੈਸੇ ਟਕੇ ਦੀ ਲੋੜ ਹੈ। ਤੇ ਰੁਪਇਆ ਪੈਸਾ ਕਿੱਥੋਂ ਆਊਗਾ, ਉਹਦੇ ਲਈ ਅਸੀਂ ਮਿਹਨਤ ਕਰਦੇ ਹਾਂ। ਤੇ ਜਿਹੜੀ ਅਸੀਂ ਮਿਹਨਤ ਕਰਦੇ ਹਾਂ ਉਹ ਦੋ ਪ੍ਰਕਾਰ ਦੀ ਮਿਹਨਤ ਹੁੰਦੀ ਹੈ ਮੋਟੇ ਤੌਰ ਤੇ। ਇੱਕ ਉਹ ਮਿਹਨਤ ਹੈ ਜਿਹੜੀ ਅਸੀਂ ਹੱਡ ਭੰਨ ਕੇ ਆਪਣੀ ਹੱਕ ਹਲਾਲ ਦੀ ਕਮਾਈ ਕਰਦੇ ਹਾਂ, ਜਿਹੜਾ ਸਾਡੀ ਡਿਊਟੀ ਬਣਦੀ ਹੈ, ਜਿਹੜਾ ਸਾਡਾ ਫਰਜ਼ ਬਣਦਾ, ਜਿਹਦੇ ਅਸੀਂ ਹੱਕਦਾਰ ਹਾਂ, ਅਸੀਂ ਉਹੀ ਲੈਂਦੇ ਹਾਂ, ਉਹਦੇ ਵਿੱਚ ਹੀ ਆਪਣੀ ਰੋਟੀ ਕੱਪੜਾ ਔਰ ਮਕਾਨ ਦੀ ਜਿਹੜੀ ਹੈ ਗੁਜ਼ਾਰਾ ਕਰਦੇ ਹਾਂ। ਦੂਜੇ ਪਾਸੇ ਜ਼ਰੂਰਤਾਂ ਇੰਨੀਆਂ ਵਧਾ ਲੈਂਦੇ ਹਾਂ ਤੇ ਅਸੀਂ ਜਿੱਥੇ ਮਰਜ਼ੀ ਫਾਊਲ ਗੇਮ ਖੇਡਦੇ ਹਾਂ, ਜਿਵੇਂ ਜਿੰਨੇ ਵੀ ਅੱਜ ਕੱਲ੍ਹ ਦੇਖੋ ਸੌਕਰ ਦੇ ਮੈਚ ਹੋ ਰਹੇ ਨੇ, ਸੌਕਰ ਦੇ ਮੈਚ ਆਪਾਂ ਦੇਖੇ ਨੇ, ਮੈਂ ਕਿਉਂਕਿ ਲਾਈਵ ਕਰ ਰਹੇ ਹਾਂ, ਤੁਸੀਂ ਦੇਖੋ ਵੀ ਕਈ ਵਾਰੀ ਜਦੋਂ ਗੋਲ ਕਰਨ ਜਾਂਦਾ ਬੰਦਾ ਟੰਗ ਜੀ ਡਾਂ ਤਾਂ ਉਹਨੂੰ ਯੈਲੋ ਕਾਰਡ ਮਿਲਦਾ, ਕਈ ਵਾਰੀ ਰੈੱਡ ਕਾਰਡ ਵੀ ਮਿਲ ਜਾਂਦਾ ਤੇ ਕੋਈ ਪਰਵਾਹ ਨਹੀਂ ਕਰਦਾ, ਕਹਿੰਦੇ ਗੋਲ ਬਚਾ ਲਿਆ। ਸੋ ਇਸ ਕਰਕੇ ਅਸੀਂ ਜਿਹੜੇ ਕੁਦਰਤ ਦੇ ਨਿਯਮ ਨੇ ਉਹਨਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਮਨਮਰਜ਼ੀ ਦੇ ਅਰਥ ਕੱਢ ਕੇ, ਆਪਣੀ ਮਨਮਰਜ਼ੀ ਦੀਆਂ ਤਰੀਕਾ ਦਿਮਾਗ ਵਰਤ ਕੇ ਅਸੀਂ ਪੈਸੇ ਕਮਾਉਣੇ ਆ। ਉਹ ਪੈਸੇ ਨਾ ਤਾਂ ਅਸੀਂ ਸੁਸਾਇਟੀ ਚ ਦੱਸ ਸਕਦੇ ਹਾਂ, ਨਾ ਅਸੀਂ ਖੁੱਲ ਕੇ ਬੋਲ ਸਕਦੇ ਹਾਂ, ਨਾ ਅਸੀਂ ਉਹਨਾਂ ਸਰਕਾਰਾਂ ਜਿਹੜੇ ਕੰਟਰੀ ਜਾਣੇ ਆ ਉਹਨਾਂ ਦੇ ਲਈ ਓਪਨ ਹੁੰਦੇ ਆ, ਉਹਨੂੰ ਅਸੀਂ ਬੇਈਮਾਨੀ ਦੀ ਕਮਾਈ ਕਹਿੰਦੇ ਹਾਂ। ਸੋ ਦੋ ਤਰ੍ਹਾਂ ਦੀ ਸਾਡੀ ਜਿਹੜੀ ਕਮਾਈ ਹੁੰਦੀ ਹੈ, ਜਿਹੜੀ ਕਮਾਈ ਕਮਾਈ ਲਿਵਲੀਹੁੱਡ ਕਿਹਨੂੰ ਕਹਿੰਦੇ ਨੇ, ਜਿਹੜੀਆਂ ਸਾਡੀਆਂ ਸਰੀਰਕ ਜ਼ਰੂਰਤਾਂ ਨੂੰ ਪੂਰਾ ਕਰੇ, ਤੇ ਓਨੈਸਟ ਕਿਹਨੂੰ ਕਹਿੰਦੇ ਨੇ, ਜੇ ਤਾਂ ਅਸੀਂ ਉਹ ਕਮਾਈ ਜਿਹੜੀ ਅਸੀਂ ਸੁਸਾਇਟੀ ਨੂੰ ਦੱਸ ਸਕੀਏ, ਜਿਹੜਾ ਕਿਸੇ ਦਾ ਦੂਜੇ ਦਾ ਨੁਕਸਾਨ ਨਾ ਹੋਵੇ, ਜਿਹੜਾ ਸਰਕਾਰਾਂ ਦੇ ਵਿੱਚ ਅਸੀਂ ਓਪਨ ਹੋ ਸਕੀਏ ਵੀ ਸਾਡੀ ਇਨਕਮ ਕਿੱਥੇ, ਜਿਹੜੀ ਕਿ ਪੈਣੀ ਪੈਣੀ ਦਾ ਅਸੀਂ ਹਿਸਾਬ ਦੇ ਸਕੀਏ, ਉਹ ਹੱਕ ਹਲਾਲ ਦੀ ਕਮਾਈ ਹੈ। ਤੇ ਜੇ ਗੱਲ ਨੂੰ ਪੁੱਛਦੇ ਭਾਈ ਸਾਹਿਬ ਆਹ ਏਡੇ ਏਡੇ ਚਾਰ ਪੰਜ ਮਕਾਨ, ਰਾਮ ਮੰਦਿਰ ਦੀ ਗੱਲ ਲੈ ਲਓ, ਕਿੰਨੇ ਸਾਲਾਂ ਬਾਅਦ ਅਯੋਧਿਆ ਦੇ ਵਿੱਚ ਜਿਹੜੀ ਯੂਪੀ ਹੈ ਉੱਥੇ ਰਾਮ ਚੰਦਰ ਦਾ ਮੰਦਰ ਬਣਿਆ ਬਹੁਤ ਵੱਡਾ, ਕਿੰਨੇ ਹਵਾਈ ਅੱਡੇ ਬਣਾ ਦੇ, ਕਿੰਨੇ ਚੌੜੇ ਬਾਜ਼ਾਰ ਬਣਾ ਦੇ, ਕਿੰਨੀਆਂ ਰਾਖਿਆ, ਬਹੁਤ ਸੁੰਦਰ ਬਣਾਇਆ। ਤੇ ਲੋਕ ਵੀ ਧੜਾ ਧੜ ਹਿੰਦੁਸਤਾਨ ਚੋਂ ਕੀ ਦੁਨੀਆਂ ਭਰ ਚੋਂ ਉੱਥੇ ਜਾਂਦੇ ਨੇ, ਲੱਖਾਂ ਬੰਦੇ ਰੋਜ਼ ਜਾਂਦੇ ਨੇ, ਤੇ ਉਹ ਆਪਣੀ ਸ਼ਰਧਾ ਦੇ ਨਾਲ ਸ਼ਰਧਾ ਦੇ ਨਾਲ ਉਹ ਉੱਥੇ ਜੋ ਵੀ ਹੈ ਉਹ ਦਾਨ ਕਰਦੇ ਨੇ, ਇੱਕ ਰੁਪਈਆ, ਦੋ ਰੁਪਏ, ਦਸ ਰੁਪਏ, ਹਜ਼ਾਰ ਰੁਪਈਆ, ਲੱਖ ਰੁਪਈਆ, ਕਈ ਗਹਿਣੇ ਵੀ ਦਾਨ ਕਰਦੇ ਨੇ, ਵਿਸ਼ਵਾਸ ਹੈ ਉਹਨਾਂ ਦੀ, ਆਸਥਾ ਹੈ। ਤੇ ਹੁਣ ਕੀ ਹੋਇਆ, ਲੋਕ ਤਾਂ ਕਰਕੇ ਆਉਂਦੇ, ਨੱਕ ਵੀ ਰਗੜ ਕੇ ਆਉਂਦੇ, ਭੁੱਲਵਾਂ ਬਖਸ਼ਵਾ ਕੇ ਆਉਂਦੇ, ਜਿਹੜੇ ਉੱਥੋਂ ਦੇ ਚੌਧਰੀ ਹੁੰਦੇ ਨੇ ਜਿਨ੍ਹਾਂ ਨੂੰ ਸੇਵਾਦਾਰ ਕਹਿੰਦੇ ਆ, ਹੱਥ ਤਾਂ ਬੜੇ ਜੋੜਦੇ ਨੇ, ਸਾਨੂੰ ਤਾਂ ਜੀ ਬਸ ਪਰਮਾਤਮਾ ਦੀ ਸੇਵਾ ਮਿਲੀ ਵੀ ਆ, ਉਹ ਕਹਿੰਦੇ ਹੀ ਨੇ ਵਿੱਚੋਂ ਸ਼ੈਤਾਨ ਨੇ, ਉਹ ਫੜਲੇ ਕਿ ਨਹੀਂ ਫੜਲੇ। ਜਿਹੜਾ ਬੰਦਾ 1500 ਰੁਪਇਆ ਮਹੀਨੇ ਦੀ ਤਨਖਾਹ ਤੇ ਲੱਗਿਆ ਸੀਗਾ, 50-50 ਲੱਖ ਰੁਪਏ ਦੀ ਕੋਠੀ ਬਣਾ ਰਿਹਾ, ਕਿੱਥੋਂ ਆਏ ਪੈਸੇ, ਕੰਮ ਤਾਂ ਕਿਤੇ ਹੋਰ ਕਰਦਾ ਨੀ, ਸੋ ਚੜਾਵੇ ਦੇ ਪੈਸੇ ਹੇਰਾ ਫੇਰੀ ਕਰਦੇ ਨੇ। ਮੈਂ ਤੁਹਾਨੂੰ ਜਾਤੀ ਤੌਰ ਤੇ, ਇਹ ਮੇਰਾ ਪਰਸਨਲ ਤਜਰਬਾ ਤੁਹਾਨੂੰ ਦੱਸ ਦੇਣਾ, ਅਜਿਹੇ ਪੈਸੇ ਦਾ ਕਰੀ ਚਲੋ ਬੜਾ ਮਜ਼ਾ ਆਉਂਦਾ, ਕੀ ਕਰੋਗੇ, ਪਹਿਲਾਂ ਤਾਂ ਤੁਹਾਨੂੰ ਊਂ ਡਰ ਲੱਗਿਆ ਵੀ ਕਿੱਥੇ ਸੰਭਾਲੀਏ, ਫੇਰ ਉਹ ਪੈਸਾ ਦਾ ਕਮਾਇਆ ਹੇਰਾ ਫੇਰੀ ਨਾਲ, ਠੱਗੀਆਂ ਨਾਲ, ਉਹ ਜੋੜੋਗੇ ਕਿੱਥੇ, ਘਰ ਵਾਲੇ ਦੀਆਂ ਸਾੜੀਆਂ ਲੈ ਲਓਗੇ, ਕੋਈ ਦਾਰੂ ਪੀਣੀ ਸ਼ੁਰੂ ਕਰ ਦਿਓ, ਕੋਈ ਚਿਕਨ ਖਾਣਾ ਕਰ ਦਿਓ, ਇੱਧਰ ਚਲੇ ਜਾਓ, ਉੱਧਰ ਜਾਓ, ਵੱਧ ਤੋਂ ਵੱਧ ਸੋਨਾ ਲੈ ਲਓਗੇ, ਹੀਰੇ ਲੈ ਲਓਗੇ। ਤੇ ਭਾਈ ਸਾਹਿਬ 100 ਦਿਨ ਚੋਰ ਦੇ ਤੇ 1 ਦਿਨ ਸਾਧ ਦਾ, ਇੱਕ ਰੱਬ ਨੇ ਬਣਾਇਆ ਫਾਰਮੂਲਾ, ਜਿੰਨੀ ਮਰਜ਼ੀ ਕਰੋ ਅਖੀਰ ਤੁਸੀਂ ਫਸਣਾ ਹੀ ਫਸਣਾ, ਜਿਸ ਦਿਨ ਫਸ ਜਾਓਗੇ ਫਿਰ ਪਛਤਾਓਗੇ, ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਕੇ। ਜਿਹੜੇ ਸਾਡੇ ਕੋਈ ਵੀ ਧਾਰਮਿਕ ਸਥਾਨਾਂ ਦੇ ਨੇ, ਚਾਹੇ ਉਹ ਮੰਦਰ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਮੰਦਰ ਦੀ ਜਿਹੜੀ ਪ੍ਰਬੰਧਕ ਨੇ ਉਹ ਬੜੇ ਵਧੀਆ ਨੇ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ, ਜਦੋਂ ਚੰਗਾ ਕੰਮ ਕਰਦੇ ਨੇ, ਇਮਾਨਦਾਰੀ ਨਾਲ ਕੰਮ ਕਰਦੇ ਨੇ, ਉਹਨਾਂ ਨੂੰ ਫੱਟੇ ਲਾਉਣ ਦੀ ਲੋੜ ਨਹੀਂ ਪੈਂਦੀ, ਉਹਦੀ ਵਾਈਬ੍ਰੇਸ਼ਨ ਆਟੋਮੈਟਿਕਲੀ ਲੋਕਾਂ ਦੇ ਵਿੱਚ ਚਲੀ ਜਾਂਦੀ ਹੈ। ਤੁਸੀਂ ਦੇਖੋ ਆਪਾਂ ਘਰ ਦੇ ਵਿੱਚ ਜਾਂਦੇ ਹਾਂ, ਹੁਣ ਮੈਂ ਆਪਣੇ ਘਰੇ ਜਾਊਂਗਾ, ਘਰੇ ਕੀ ਬਣੇ ਆ, ਦਰਵਾਜ਼ਾ ਖੋਲਦੀ ਪਤਾ ਲੱਗ ਜੂਗਾ ਵੀ ਗੋਭੀ ਬਣੀ ਹੈ ਕਿ ਸਾਗ ਬਣਿਆ ਕਿ ਮੀਟ ਬਣਿਆ ਕਿ ਕੀ ਬਣਿਆ। ਘਰ ਵਾਲੀ ਨੇ ਤੁਹਾਨੂੰ ਜੋ ਘੰਟੀ ਖੜਕਾਈ ਨਹੀਂ ਦੱਸਿਆ ਕਿ ਮੈਂ ਸਾਗ ਬਣਾਇਆ, ਗੋਭੀ ਬਣਾਈ ਆ, ਚਿਕਨ ਬਣਾਇਆ, ਕੀ ਬਣਾਇਆ, ਉਹਦੀ ਸਮੈਲ ਸਾਰੇ ਘਰ ਵਿੱਚ ਫੈਲ ਜਾਂਦੀ ਹੈ। ਅਸੀਂ ਪੂਰੀਆਂ ਕੱਢਦੇ ਹਾਂ ਤਾਂ ਹੀ ਤਾਂ ਵਿੰਡੋ ਖੋਲਦੇ ਹਾਂ, ਸਾਰੇ ਪਾਸੇ ਹੁੰਦਾ। ਜਿਹੜੇ ਸਮੋਸੇ ਬਣਾਉਂਦੇ ਨੇ ਤੁਸੀਂ ਫੋਰ ਟ੍ਰੈਨ ਤੋਂ ਲੰਘੋ, ਫਰੈਂਚ ਫਰਾਈ ਚੱਲਦੀਆਂ, ਦੂਰ ਦੂਰ ਖੁਸ਼ਬੂ ਆਉਂਦੀ ਹੈ, ਪਤਾ ਲੱਗਦਾ ਵੀ ਇੱਥੇ ਕਿਤੇ ਨੇੜੇ ਫੈਕਟਰੀ ਆ, ਕੋਈ ਫਰੈਂਚ ਫਰਾਈ ਚੱਲਦੇ ਨੇ। ਸੋ ਉਹ ਖੁਸ਼ਬੂ ਨਹੀਂ ਹਟਦੀ। ਇਸੇ ਕਰਕੇ ਜਿਹੜੇ ਬੰਦੇ 100% ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ। ਉੱਥੇ ਸੰਗਤ ਦੇ ਵਿੱਚ, ਲੋਕਾਂ ਦੇ ਵਿੱਚ ਆਟੋਮੈਟਿਕਲੀ ਫੀਲਿੰਗ ਹੁੰਦੀ ਹੈ ਕਿ ਇਹ ਚੰਗਾ ਕੰਮ ਕਰ ਰਹੇ ਨੇ। ਜਦੋਂ ਚੰਗਾ ਕੰਮ ਕਰਦੇ ਨੇ ਤੇ ਲੋਕ ਫਿਰ ਚੜਾਵਾ ਵੀ ਚੜਾਉਂਦੇ ਨੇ, ਜਦੋਂ ਚੜਾਵਾ ਚੰਗਾ ਚੜ ਜਾਂਦਾ ਫਿਰ ਉਹਨਾਂ ਦੇ ਦਿਮਾਗ ਖਰਾਬ ਹੋ ਜਾਂਦੇ ਨੇ। ਉਹ ਕਹਿੰਦੇ ਨੇ ਵੀ ਚੜਾਵਾ ਜਿਹੜਾ ਜ਼ਿਆਦਾ ਚੜ੍ਹਦਾ, ਅਸੀਂ ਵੱਡੇ ਫੰਕਸ਼ਨ ਕਰਾਉਣੇ ਆ, ਕੋਈ ਦੀਵਾਲੀ ਕਰਾ ਲਈ, ਕੋਈ ਦੁਸ਼ਹਿਰਾ ਕਰਾ ਲਿਆ, ਕੋਈ ਉਹ ਕਰਾ ਲਿਆ, ਕੋਈ ਵਾਹ ਕਰਾ ਲਿਆ, ਕਿੰਨੇ ਝੰਡੇ ਲਾਉਣੇ ਆ, ਕਿੰਨੇ ਟੈਂਟ ਲਾਉਣੇ ਆ, ਤੇ ਉਹ ਉਹਨਾਂ 'ਚ ਈਗੋ ਆ ਜਾਂਦੀ ਹੈ ਡਾਇਰੈਕਟ ਜਾਂ ਇਨਡਾਇਰੈਕਟ। ਲੋਕ ਹੱਥ ਜੋੜਦੇ, ਤੁਸੀਂ ਪ੍ਰਧਾਨ ਜੀ ਬਹੁਤ ਵਧੀਆ ਕੰਮ ਕਰਦੇ ਹੋ, ਸੈਕਟਰੀ ਜੀ ਬਹੁਤ ਕੰਮ ਵਧੀਆ ਕਰਦੇ ਹੋ, ਕੈਸ਼ੀਅਰ ਜੀ ਬਹੁਤ ਵਧੀਆ ਕੰਮ ਕਰਦੇ ਹੋ, ਪਰ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕੈਸ਼ੀਅਰ ਸਾਹਿਬ ਤੁਸੀਂ ਇਹ ਇਮਾਨਦਾਰੀ ਨਾਲ ਪੈਸੇ ਦਾ ਹਿਸਾਬ ਕਿਤਾਬ ਕਰ ਰਹੇ ਹੋ, ਕੀ ਕਰ ਰਹੇ ਹੋ? ਪਹਿਲਾਂ ਠੀਕ ਵਧੀਆ ਕਰਦੇ ਹੋਗੇ, ਹੁਣ ਜਿਹੜੀ ਬੈਠ ਕੇ ਤੁਸੀਂ ਵੰਡ ਲੈਣੇ ਹੋ। ਜੇ ਕੋਈ ਬੰਦਾ ਕੈਸ਼ ਦੀਆਂ ਰਸੀਦਾਂ ਕਰਦਾ, ਸੰਗਤ ਜਾਂਦੀ ਹੈ ਉਹਦੇ ਕੋਲ ਰਸੀਦ ਕੈਸ਼ ਜੀ ਕਰਾਉਂਦੀ, ਉਹ ਕਹਿੰਦੇ ਸਾਨੂੰ ਤਾਂ ਰਸੀਦ ਦੀ ਲੋੜ ਨਹੀਂ, ਉਹ ਚੁੱਪ ਕਰਕੇ ਪਹਿਲਾਂ ਲਿਫਾਫੇ ਜੇ ਪਾ ਦਿੰਦੇ, ਰਾਤ ਨੂੰ ਇੱਕ ਦੋ ਕੱਢ ਕੇ ਲੈ ਜਾਂਦੇ ਹੋ, ਉਹ ਸਵਾਦ ਪੈ ਜਾਂਦਾ, ਸੇਵਾ ਨਹੀਂ, ਉਹ ਤੁਹਾਡੀ ਬੇਈਮਾਨੀ ਕਰਕੇ ਤੁਸੀਂ ਚੌਕੀ ਦੱਸਦੇ ਹੋ। ਕਿਸੇ ਤੋਂ ਕਹਿੰਦੀ ਆਪਣੇ ਆਪਣੇ ਅੰਦਰ ਝਾਤੀ ਮਾਰੋ, ਰੱਬ ਤੁਹਾਡੇ ਅੰਦਰ ਬੈਠਾ, ਪਰ ਅਸੀਂ ਤਾਂ ਰੱਬ ਨੂੰ ਖੜਾਉਣਾ ਸਮਝ ਲਿਆ। ਕਹਿੰਦੇ ਨੇ ਮੱਥੇ ਤਿਲਕ ਹੱਥ ਮਾਲਾ ਵਾਣਾ, ਲੋਕਨ ਰਾਮ ਖਿਲਾਉਣਾ ਜਾਣਨਾ, ਕਿ ਪਰਮਾਤਮਾ ਦਾ ਖਿਡਾਉਣਾ ਸਮਝਦੇ ਹਾਂ ਅਸੀਂ। ਇਸੇ ਕਰਕੇ ਮੰਦਰਾਂ ਚ, ਗੁਰਦੁਆਰਿਆਂ, ਚਰਚਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ, ਉਹ ਦੂਜੇ ਜਿਹੜੇ ਭਗਤ ਹੁੰਦੇ ਨੇ ਉਹ ਸ਼ਰਧਾ ਦੇ ਨਾਲ ਦਾਨ ਪੁੰਨ ਕਰਦੇ ਨੇ, ਤੇ ਜਿਹੜੇ ਸਾਡੇ ਪ੍ਰਬੰਧਕ ਹੁੰਦੇ ਨੇ, ਸਾਰੇ ਨਹੀਂ ਮੈਂ ਕਹਿੰਦਾ, ਸਾਰੇ ਮੈਂ ਕਿਸੇ ਨੂੰ ਨਹੀਂ ਕਹਿੰਦਾ, ਪਰ ਜਿਹੜੇ ਵੀ ਕਰਦੇ ਨੇ ਝਾਤੀ ਤਾਂ ਮਾਰ ਲਓ, ਜਿੰਨੇ ਮਰਜ਼ੀ ਤੁਸੀਂ ਵਧੀਆ ਕੱਪੜੇ ਪਾ ਲਓ, ਹੱਥ ਜੋੜ ਲਓ, ਕੁਛ ਕਰ ਲਓ, ਕੰਮੇ ਕਰ ਲਓ, ਲੋਕਾਂ ਨੂੰ ਪਤਾ ਨਹੀਂ ਲੱਗਦਾ ਤੁਸੀਂ ਰੋਟੀਆਂ ਦੇ ਡੱਬੇ ਕਿਵੇਂ ਲੈ ਜਾਂਦੇ ਹੋ, ਪੈਸੇ ਵਿੱਚੋਂ ਕੱਢ ਕੇ ਕਿਵੇਂ ਲੈ ਜਾਂਦੇ ਹੋ, ਬਿੱਲ ਤੁਸੀਂ ਕਿਵੇਂ ਜ਼ਿਆਦਾ ਨਜਾਇਜ਼ ਬਣਾਉਂਦੇ ਹੋ। ਤੁਸੀਂ ਸੰਗਤ ਨੂੰ ਕਹਿੰਦੇ ਹਿਸਾਬ ਕਿਤਾਬ ਦੇਵਾਂਗੇ, ਕੱਖ ਨਹੀਂ ਹਿਸਾਬ ਕਿਤਾਬ ਦਿੰਦੇ, ਉੱਥੇ ਬਣਾ ਕੇ ਮੋਟਾ ਮੋਟਾ ਜਿਹਾ ਅਕਾਊਂਟੈਂਟ ਨੂੰ ਦੱਸ ਦਿੰਦੇ ਹੋ, ਜੇ ਸਾਫ਼ ਹੋਵੇ ਤਾਂ ਬੋਰਡ ਤੇ ਲਿਖਿਆ ਹੋਵੇ ਵੀ ਇਸ ਮਹੀਨੇ ਸਾਡੀ ਆਹ ਇਨਕਮ ਡੱਬਿਆਂ ਚੋਂ ਨਿਕਲੀ ਆ, ਉਹ ਚੋਂ ਲੱਗੀ, ਇੰਨਾ ਸੋਹਣਾ ਆਇਆ, ਉਹ ਲੱਗਿਆ, ਲੋਕਾਂ ਨੂੰ ਤਾਂ ਦੱਸਦੇ ਨੀ, ਲੋਕਾਂ ਨੂੰ ਤਾਂ ਬੇਵਕੂਫ ਬਣਾਉਣੇ, ਪਰ ਉਹ ਪਰਮਾਤਮਾ ਨੂੰ ਬੇਵਕੂਫ ਨਹੀਂ ਬਣਾ ਸਕਦੇ। ਜਦੋਂ ਬਿਮਾਰੀਆਂ ਨੇ ਆ ਕੇ ਘੇਰ ਲਿਆ ਨਾ, ਖਾਲੀ ਹੱਥੀ ਜਾਓਗੇ, ਇਲਾਜ ਦੀ ਗੰਦੀ ਨਿਕਲੇਗੀ। ਖਾਸ ਕਰਕੇ ਜਿਹੜਾ ਬੰਦਾ ਕਿਸੇ ਜ਼ਿੰਮੇਵਾਰ ਵਾਲੀ ਅਹੁਦੇ ਤੇ ਬੈਠਾ ਹੋਵੇ ਨਾ, ਪੋਜੀਸ਼ਨ ਤੇ ਫੇਰ ਹੇਰਾ ਫੇਰੀ ਕਰੇ, ਉਹ ਮਾੜੀ ਗੱਲ ਹੈ। ਇੱਕ ਜੱਜ ਜਿਹੜਾ ਇਨਸਾਫ ਕਰਦਾ, ਜੇ ਉਹ ਰਿਸ਼ਵਤ ਲਵੇ ਤਾਂ ਉਹਨੂੰ ਸਜ਼ਾ ਜ਼ਿਆਦਾ ਮਿਲਦੀ ਹੈ। ਇੱਕ ਬੰਦਾ ਸਧਾਰਨ ਲੈ ਰਿਹਾ ਰਿਸ਼ਵਤ, ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਸੋ ਜਦੋਂ ਅਸੀਂ ਕਿਸੇ ਵੀ ਕੁਰਸੀ ਦੇ ਉੱਤੇ ਬੈਠ ਜਾਂਦੇ ਹਾਂ, ਸਾਡੀ ਰਿਸਪੋਂਸੀਬਿਲਟੀ ਵੱਧ ਜਾਂਦੀ ਹੈ। ਅਸੀਂ ਡਰਾਮਾ ਦਾ ਕਰਦੇ ਹਾਂ, ਮੈਂ ਚਾਹ ਆਪਣੇ ਲੈ ਕੇ ਆ, ਪਿੱਛੋਂ ਅਸੀਂ ਕਿੰਨਾ ਕੁਛ ਲਿਜਾਂਦੇ ਹਾਂ, ਕੀ ਕੁਛ ਕਰਦੇ ਹਾਂ, ਠੇਕੇ ਦਿੰਦੇ ਹਾਂ, ਕਿਸੇ ਨੂੰ ਹੋਰ ਦਿੰਦੇ ਹਾਂ, ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਸਾਡੀ ਦੁਨੀਆਂ ਝੱਜ ਬਿਝ ਰਿਹਾ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਕਹਾਵਤ ਹੁੰਦੀ ਸੀ ਕਿ ਜੇ ਇਫ ਮਨੀ ਲੋਸ ਨਥਿੰਗ ਲੋਸ, ਜੇ ਪੈਸਾ ਦਾ ਘਾਟਾ ਪੈ ਗਿਆ ਕੁਛ ਨਹੀਂ ਹੋਇਆ, ਜੇ ਹੈਲਥ ਹੋਊਗੀ ਤਾਂ ਥੋੜਾ ਮੋਟਾ ਸਰੀਰ ਨੂੰ ਨੁਕਸਾਨ ਹੋ ਗਿਆ, ਬਟ ਇਫ ਦਾ ਕਰੈਕਟਰ ਲੋਸਟ ਐਵਰੀਥਿੰਗ ਇਜ਼ ਲੋਸ, ਕਰੈਕਟਰ ਨਹੀਂ ਲੂਜ਼ ਹੋਣਾ ਚਾਹੀਦਾ। ਅੱਜ ਕੀ ਹੈ, ਕਰੈਕਟਰ ਲੂਜ਼, ਨਥਿੰਗ ਇਜ਼ ਲੂਜ਼। ਜਿੰਨੇ ਵੀ ਬੰਦੇ ਜੇਲ੍ਹ ਖਾਨਿਆਂ 'ਚ ਆਉਂਦੇ ਨੇ, ਵੱਡੇ ਵੱਡੇ ਮਿਨਿਸਟਰ ਜੇਲ੍ਹ ਕੱਟ ਕੇ ਆਉਂਦੇ ਨੇ, ਫਿਰ ਵੀ ਕਹਿੰਦੇ ਬੱਲੇ 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 ਕੋਠੀਆਂ ਨੇ, ਕੋਈ ਕਹਿੰਦਾ ਉਹਨੂੰ, ਕੋਈ ਚੋਰ ਡਾਕੂ ਬਦਮਾਸ਼ ਜੇਲ੍ਹਾਂ ਕੱਟ ਕੇ ਆਉਂਦਾ ਉਹਨੂੰ ਸੁਸਾਇਟੀ ਮਾੜਾ ਨਹੀਂ ਕਹਿੰਦੀ, ਪਰ ਜੇ ਗਰੀਬ ਉਹਨੂੰ ਮਾੜਾ ਕਹਿੰਦੇ ਨੇ, ਇਹਨੂੰ ਬੁਲਾਓ ਨਾ, ਜੇ ਇਹਦੇ ਕੁਛ ਨਹੀਂ। ਉਹ ਗਰੀਬ ਚਾਰਾ ਕਹਿੰਦਾ ਮੇਰਾ ਮਾਮਾ ਲੱਗਦਾ ਪ੍ਰਧਾਨ ਮੰਤਰੀ, ਉਹ ਪ੍ਰਧਾਨ ਮੰਤਰੀ ਕਹਿੰਦਾ ਨਹੀਂ ਨਹੀਂ ਸਾਡੇ ਗੁਆਂਢੀ ਹੈ। ਸੋ ਅੱਜ ਜਿਹੜੀ ਸਿਚੁਏਸ਼ਨ ਹੈ ਦੁਨੀਆਂ ਦੇ, ਉਹ ਸਾਰੀ ਬਦਲ ਗਈ। ਅੱਗੇ ਹੁੰਦਾ ਸੀ ਆਈਦਰ ਦਾ ਕਿੰਗ ਸ਼ੁੱਡ ਬੀ ਅ ਫਿਲਾਸਫਰ ਔਰ ਦਾ ਫਿਲਾਸਫਰ ਸ਼ੁੱਡ ਬੀ ਅ ਕਿੰਗ, ਕਿ ਰਾਜਾ ਇਮਾਨਦਾਰ ਹੋਣ ਚਾਹੀਦਾ, 100 ਸਾਲ ਦੀ ਦੂਰੋਂ ਸੋਚਣ ਵਾਲਾ ਚਾਹੀਦਾ ਕਿ ਲੋਕਾਂ ਲਈ ਕੀ ਕਰਨਾ, ਸੇਵਾ ਕਰਨੀ। ਅੱਗੇ ਕਰਦੇ ਸੀ ਲੋਕ, ਹੁਣ ਸੇਵਾ ਦੇਣਾ ਉਹ ਤੇ ਮੇਵਾ, ਸੇਵਾ ਕਹੀ ਜਾਂਦੇ ਆ, ਵਿੱਚੋਂ ਪੈਸੇ ਰੱਖੀ ਜਾਂਦੇ ਆ, ਕੋਈ ਇਮਾਨਦਾਰੀ ਨਾਲ। ਘੱਟੋ ਘੱਟ ਮੈਂ ਤਾਂ ਇਹ ਗੱਲ ਕਹਿਣਾ, ਮੈਂ ਆਪਣੇ ਅੰਦਰ ਵੀ ਝਾਤੀ ਮਾਰਦਾ, ਜਿਹੜੇ ਸੁਣਦੇ ਨੇ ਤੁਸੀਂ ਵੀ ਅੰਦਰ ਝਾਤੀ ਮਾਰੋ, ਕਿ ਜਿਹੜਾ ਪੈਸਾ ਅਸੀਂ ਲੁਕਾਉਣੇ ਆ, ਜਿਹੜਾ ਦੱਸ ਨਹੀਂ ਸਕਦੇ, ਉਹ ਹੇਰਾ ਫੇਰੀ ਆ, ਹੋਰ ਕੀ, ਜਿਹੜਾ ਓਪਨ ਦੱਸੋਗੇ ਕੀ ਨੁਕਸਾਨ ਆ ਸਾਨੂੰ, ਵੀ ਕਿੱਥੋਂ ਆਇਆ। ਸੋ ਅੱਜ ਆਪਾਂ ਹੱਕ ਹਲਾਲ ਦੀ ਕਮਾਈ ਗੱਲ ਕਰਾਂਗੇ। ਸੋ ਜਿਹੜੀ ਵੀ ਕਮਾਈ ਹੈ, ਚਾਹੇ ਉਹ ਹੱਕ ਹਲਾਲ ਦੀ ਹੈ ਚਾਹੇ ਬੇਈਮਾਨੀ ਦੀ ਹੈ, ਉਹਨੂੰ ਤਿੰਨ ਪ੍ਰਕਾਰ, ਚਾਰ ਪ੍ਰਕਾਰ ਦੇ ਰਾਜਰ ਲੋਕ ਸਾਨੂੰ ਉਹਨਾਂ ਨਾਲ ਵਾਹ ਪੈਂਦਾ। ਜਿੰਨੀ ਵੀ ਸਾਡੀ ਕਮਾਈ ਹੈ, ਚਾਹੇ ਠੱਗੀ ਦੀ ਹੈ ਚਾਹੇ ਇਮਾਨਦਾਰੀ ਦੀ ਹੈ, ਉਹਦੇ ਵਿੱਚ ਜੇ ਤਾਂ ਇਮਾਨਦਾਰੀ ਦੀ ਹੈ, ਸਾਡੇ ਚ ਕੰਟੈਂਟਮੈਂਟ ਹੁੰਦੀ ਹੈ, ਸਬਰ ਸੰਤੋਖ ਹੁੰਦਾ। ਤੁਸੀਂ ਕਦੇ ਦੇਖਿਆ ਕਿ ਜਿਹੜੀ ਲੇਬਰ ਹੈ ਫੈਕਟਰੀਆਂ ਚ ਕੰਮ ਕਰਦੇ ਨੇ, ਰਕਸ਼ਾ ਚਲਾਉਂਦੇ ਨੇ, ਉਹ ਥੋੜੀ ਮੋਟੀ, ਮੈਂ ਚਲੋ ਮੰਨ ਲਓ ਮੈਂ 100% ਨਹੀਂ ਕਹਿੰਦਾ, ਉਹ ਤਾਂ ਆਟੇ ਦੀ ਨੂਨ ਦੇ ਬਰਾਬਰ ਕਰ ਲੈਂਦੇ ਨੇ, ਉਹ ਭਜਨ ਸੇਵਨ ਕਰਨਗੇ, ਮਾਫੀ ਮੰਗ ਲੈਣ, ਠੀਕ ਹੋਜੂ। ਤੁਸੀਂ ਦੇਖੋ, ਜੇ ਅਸੀਂ ਤੁਰੇ ਜਾਂਦੇ ਹਾਂ। ਕਿਸੇ ਦੇ ਘਰ ਦੇ ਅੱਗੇ ਗੁਲਾਬ ਦੇ ਫੁੱਲ ਲੱਗੇ ਨੇ, ਗੇਂਦੇ ਦੇ ਫੁੱਲ, ਕੋਈ ਵੀ ਫੁੱਲ ਲੱਗਿਆ, ਅਸੀਂ ਉਹ ਫੁੱਲ ਤੋੜ ਲਈਏ ਤੇ ਮਾਲਕ ਆ ਜੇ ਉੱਪਰ, ਉਹ ਸਾਨੂੰ ਕੀ ਕਰੂਗਾ? ਉਹ ਸਾਨੂੰ ਦੋ ਗਾਲਾਂ ਕੱਢੂਗਾ ਵੀ ਕਿਉਂ ਤੋੜਿਆ, ਵੀ ਬਿਨਾਂ ਪੁੱਛੇ ਤੋਂ ਫੁੱਲ ਦਾ ਨੁਕਸਾਨ ਕਰਤਾ, ਥੱਲੇ ਸਿੱਟਤਾ, ਇੰਨੀ ਕੀ ਗੱਲ ਕਰੂ ਨਾ? ਕੀਤੀ ਤਾਂ ਅਸੀਂ ਚੋਰੀ ਆ, ਪਰ ਜੇ ਆ ਗਿਆ ਫੁੱਲ ਦੀ ਚੋਰੀ ਕੀਤੀ ਹੈ। ਇੱਕ ਪਾਸੇ ਮੁਰਗੀ ਆ, ਮੁਰਗਾ ਬੱਕਰੀ ਹੈ, ਉਹਦਾ ਗਲਾ ਵੱਢਤਾ, ਤੇ ਜੇ ਮਾਲਕ ਆ ਗਿਆ, ਮਾਲਕ ਜਿਹੜਾ ਹੈਗਾ ਉਹ ਕੋ ਭਾਈ ਸਾਹਿਬ ਪੈਸੇ ਰੱਖਣੀ, ਉਹ ਪੁਲਿਸ ਨੂੰ ਬੁਲਾਉਣਾ ਲੜੂਗਾ, ਤੁਹਾਨੂੰ ਪੈਸੇ ਲੈ ਲੂਗਾ ਉਹ। ਤੇ ਜੇ ਤੁਸੀਂ ਬੰਦੇ ਨੂੰ ਵੀ ਮਾਰਤਾ ਫਿਰ ਤੁਹਾਨੂੰ ਹੋਊਗੀ, ਫਿਰ ਤੁਹਾਨੂੰ ਸਜ਼ਾ ਹੋਊਗੀ। ਸੋ ਇਸ ਤਰ੍ਹਾਂ ਜਦੋਂ ਅਸੀਂ ਜਿੰਨੇ ਭੈੜੇ ਖੋਟੇ ਕਰਮ ਕਰਦੇ ਹਾਂ ਉਹਦੇ ਹਿਸਾਬ ਦੇ ਨਾਲ ਅਸੀਂ ਆਪਣੇ ਆਪ ਨੂੰ ਜੁਰਮਾਨਾ ਦੇਣ ਲਈ, ਸਜ਼ਾ ਭੁਗਤਣ ਲਈ ਤਿਆਰ ਰਹੀਏ। ਆਹ ਮੇਰੇ ਕਮੀਜ਼ ਪਾਈ ਵੀ ਹੈ ਸ਼ਰਟ, ਥੱਲੇ ਪੈਂਟ ਪਾਈ ਵੀ ਹੈ, ਮੈਂ ਆਰਾਮ ਨਾਲ ਤੁਰਿਆ ਫਿਰਦਾ। ਜੇ ਮੈਂ ਆਪਣੀ ਪਿੰਡ ਦੇ ਵਿੱਚ 10 ਕਿਲੋ ਦਾ ਬੱਟਾ ਪਾ ਲਾਂ ਜਾਂ ਆਪਣੀ ਕਮੀਜ਼ ਦੇ ਵਿੱਚ 10 ਕਿਲੋ ਦਾ ਵੇਟ ਪਾ ਲਾਂ, ਫਿਰ ਮੈਂ ਚੱਲ ਪੂੰਗਾ? ਜਾਂ ਮੈਂ ਦੋਨਾਂ ਹੱਥਾਂ 'ਚ ਚਾਰ ਚਾਰ ਦੁੱਧ ਦੇ ਪੈਕਟ ਚੱਕ ਲਾਂ 10-20 ਪਾਉਂਡ, ਤਾਂ ਗੋਡਿਆਂ ਦੇ ਭਾਰ ਪਊਗਾ ਕਿ ਨਹੀਂ ਪਊਗਾ? ਤੇ ਜੇ ਨਹੀਂ ਆ ਤਾਂ ਖਾਲੀ ਗੋਡੇ ਤੁਰੇ ਜਾਂਦੇ ਨੇ। ਸੋ ਇਸ ਕਰਕੇ ਅਸੀਂ ਆਪਣਾ ਭਾਰ ਦੇਖਣਾ ਵੀ ਕਿੰਨੀ ਕੁ ਅਸੀਂ ਹੇਰਾਫੇਰੀ ਕਰਨੀ ਹੈ। ਜਿਹੜੀ ਜਿੰਨੀ ਕੋਸ਼ਿਸ਼ ਕਰੋ ਨਾ ਹੋਵੇ, ਜੇ ਹੋਵੇ ਵੀ ਤਾਂ ਬਹੁਤ ਘੱਟ ਅਣਜਾਣੇ ਚ ਹੋਵੇ, ਜਿਹਦਾ ਕਿ ਸਾਨੂੰ ਬਹੁਤੇ ਦੁੱਖ ਨਾ ਭੋਗਣੇ ਪੈਣ। ਜਿਸ ਤਰ੍ਹਾਂ ਮੈਂ ਫੁੱਲ ਦੀ ਇਗਜ਼ਾਮਪਲ ਦਿੱਤੀ ਹੈ, ਜਿਸ ਤਰ੍ਹਾਂ ਮੈਂ ਕਮੀਜ਼ ਦੀ ਇਗਜ਼ਾਮਪਲ ਦਿੱਤੀ ਹੈ, ਜਾਂ ਮੈਂ ਅਣਜਾਣੇ ਪਣ ਦਿੱਤੀ ਹੈ, ਉਹ ਤਾਂ ਬਖਸ਼ੀ ਜਾਊ। ਪਰ ਜੇ ਅਸੀਂ ਜਾਣਬੁੱਝ ਕੇ ਕਰੀ ਜਾਂਦੇ ਹਾਂ ਢੇਰਾਂ ਦੇ ਢੇਰ, ਕਿਉਂਕਿ ਜਿਸ ਤਰ੍ਹਾਂ ਗਵਾਰੇ ਦੇ ਵਿੱਚ ਫੂਕ ਮਾਰਦੇ ਨਾ, ਅਸੀਂ ਕਹਿੰਦੇ ਵੱਧ ਤੋਂ ਵੱਧ ਫੈਲਾ ਲਈਏ, ਵੱਧ ਤੋਂ ਵੱਧ ਫੈਲਾ ਲਈਏ, ਜੋ ਫੈਲਾਈਏ ਪਟਾਕਾ ਪੈ ਜਾਂਦਾ। ਸੋ ਇਸ ਤਰ੍ਹਾਂ ਜਦੋਂ ਅਸੀਂ ਹੇਰਾਫੇਰੀ ਦੇ ਢੇਰਾਂ ਦੇ ਢੇਰ ਜਮ੍ਹਾਂ ਕਰੀ ਜਾਂਦੇ ਹਾਂ, ਕੋਈ ਸਾਨੂੰ ਪੁੱਛਣ ਵਾਲਾ ਨਹੀਂ, MLA ਬਣ ਗਏ, ਮਿਨਿਸਟਰ ਬਣ ਗਏ, ਪਤਾ ਸਾਰਿਆਂ ਨੂੰ ਹੈ, ਯੂ ਸਕਰੈਚ ਮਾਈ ਬੈਕ, ਆਈ ਸਕਰੈਚ ਯੂਅਰ ਬੈਕ, ਇਹ ਸੁਸਾਇਟੀ ਸਾਰੇ ਨੰਗੇ ਨੇ, ਚਾਹੇ ਕੋਈ ਕਿਸੇ ਪਾਰਟੀ ਦਾ, ਕੋਈ ਕਿਸੇ ਜਿਹੇ ਅਹੁਦੇ ਦਾ। ਪਰ ਅਲਟੀਮੇਟਲੀ ਰੱਬ ਦੇ ਘਰ ਵਿੱਚ ਦੇਰ ਹੈ, ਅੰਧੇਰ ਨਹੀਂ। ਪੱਕੀ ਗੱਲ ਹੈ, ਮੇਰਾ ਵਿਸ਼ਵਾਸ ਹੈ, ਕਿਸੇ ਨਾ ਕਿਸੇ ਦਿਨ ਮਾਂਜੇ ਜਾਓਗੇ। ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲਓ, ਚੋਰ ਦੇ ਪੈਰ ਨਹੀਂ ਹੁੰਦੇ। ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿਨ ਬਹੁਤੀ ਜੁੜੇ ਨਾ, ਗਰਜ ਥੁੜੇ ਨਾ, ਤੇ ਭੁੱਖਾ ਮੁੜੇ ਨਾ। ਬਹੁਤੀ ਜੁੜੇ ਨਾ, ਇੰਨੇ ਇਕੱਠੇ ਢੇਰ ਨਾ ਕਰ ਲਓ, ਤੇ ਗਰਜ ਥੋੜੇ ਨਾ, ਸਾਡੀਆਂ ਲੋੜਾਂ ਪੂਰੀਆਂ ਹੋ ਜਾਣ, ਹੋਰ ਤੁਸੀਂ ਵੱਡ ਅਸੀਂ ਵਾਂਟ, ਤੇ ਭੁੱਖਾ ਮੁੜੇ ਨਾ, ਥੋੜਾ ਮੋਟਾ ਪੁਨਰਾਮ ਵੀ ਕਰ ਲਈਏ। ਪਰ ਸਾਡੀਆਂ ਤਾਂ ਆਸਾਂ ਪਰਬਤ ਜਿੰਨੀਆਂ, ਮੌਤ ਨਾਵਾਂ ਹੇਠ ਕਿੰਨੀਆਂ ਇੱਛਾਵਾਂ ਨੇ। ਪਹਿਲਾਂ ਕਹਿੰਦੇ ਸੀ ਜੀ ਸਾਨੂੰ ਜਦੋਂ ਕੈਨੇਡਾ ਆਏ ਸੀਗਾ ਬੇਸਮੈਂਟ ਮਿਲ ਜੇ, ਬੇਸਮੈਂਟ ਮਿਲ ਗਈ ਤੇ ਕੰਡੋਮੀਨੀਅਮ ਮਿਲ ਜੇ, ਕੰਡੋਮੀਨੀਅਮ ਮਿਲ ਜੇ ਤੇ ਟਾਊਨ ਹਾਊਸ ਮਿਲ ਜੇ, ਫਿਰ ਸੈਮੀ ਮਿਲ ਜੇ, ਫਿਰ ਡਿਟੈਚ ਮਿਲ ਜੇ, ਫਿਰ 2000 ਦਾ ਮਿਲ ਜੇ, ਫਿਰ 4000 ਸਕੁਅਰ ਫੁੱਟ ਮਿਲ ਜੇ, ਫਿਰ ਫਾਰਮ ਹਾਊਸ ਮਿਲ ਜੇ। ਉਧਰੋਂ ਕਾਰ ਦੀ ਗੱਲ ਲੈ ਲਓ, ਪਹਿਲਾਂ ਪੁਰਾਣੀ ਲੈਣੀ ਆ, ਫਿਰ ਹੋਂਡਾ ਲੈ ਲੈਣਾ, ਫਿਰ ਸਿਵਿਕ ਲੈ ਲੈਣੇ ਆ, ਫਿਰ ਮਜ਼ਦਾ ਲੈ ਲੈਣਾ, ਫਿਰ BMW ਲੈ ਲੈਣੇ ਆ, ਫਿਰ ਮਰਸੀ ਲੈ ਲੈਣਾ, ਫਿਰ ਪੋਰਸ ਲੈ ਲੈਣਾ, ਫਿਰ ਰੋਇਲ ਰੇਂਜ ਰੋਵਰ ਲੈਣਾ, ਫਿਰ ਰੋਇਲ ਕਿਹਦੇ ਐਂਡ ਹੁੰਦਾ। ਆ ਸ਼ਰਟਾਂ ਜਦੋਂ ਇੰਡੀਆ ਚ ਹੁੰਦੀਆਂ ਸੀ 3-4 ਹੁੰਦੀਆਂ ਸੀ, ਮੈਂ ਕਾਲਜ ਪੜ੍ਹਾਉਂਦਾ ਰਹੇ, 7 ਸ਼ਰਟਾਂ ਸੀ, ਰੋਜ਼ ਬਦਲ ਕੇ ਆਉਂਦੇ, ਹਾਲਾਂਕਿ ਮੈਨੂੰ ਕਹਿੰਦੇ ਤੂੰ ਰੋਜ਼ ਬਦਲ ਕੇ ਆਉਣਾ। ਇੱਥੇ ਸ਼ਰਟਾਂ ਦੇ ਢੇਰਾਂ ਦੇ ਢੇਰ ਲੱਗੇ, ਜਨਾਨੀਆਂ ਦੇ ਕੱਪੜੇ ਦੇਖ ਲਓ, 3-3 ਲਵਾਰੀਆਂ ਭਰੀਆਂ ਪਈਆਂ, ਉਹਨਾਂ ਨੂੰ ਪਤਾ ਹੀ ਨਹੀਂ ਕੀ ਹੈ ਕੀ ਨਹੀਂ। ਇੰਨਾ ਸਾਡਾ ਲਾਲਚ ਵੱਧ ਗਿਆ, ਉਹ ਲਾਲਚ ਤਾਂ ਹੀ ਵਧੂਗਾ ਜਦੋਂ ਸਾਡੀ ਇਨਕਮ ਆਈ ਜਾਂਦੀ ਹੈ। ਜੇ ਇਨਕਮ ਤੁਹਾਡੀ ਹੱਕ ਲਾਲਦੀ ਹੈ, ਠੀਕ ਹੈ, ਜਿੰਨੇ ਮਰਜ਼ੀ ਲਓ, ਪਰ ਥੋੜੀ ਝਾਤੀ ਮਾਰ ਲਓ ਵੀ ਅਸੀਂ ਕੀ ਵਾਕਈ ਸਾਡੀ ਇਨਕਮ ਜਿਹੜੀ ਹੈ ਹੱਕ ਲਾਲਦੀ ਹੈ ਕਿ ਨਹੀਂ ਹੈਗੀ। ਸੋ ਦੇਖੋ, ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਕਿਉਂ ਕਦੋਂ ਜਾਂਦੇ ਹਾਂ? ਜਦੋਂ ਸਾਨੂੰ ਕੋਈ ਤਕਲੀਫ ਹੁੰਦੀ ਹੈ ਸਰੀਰ ਨੂੰ, ਜਦੋਂ ਸਾਨੂੰ ਸਰੀਰ ਨੂੰ ਤਕਲੀਫ ਹੁੰਦੀ ਹੈ ਤੇ ਡਾਕਟਰ ਕੀ ਕਹਿੰਦਾ? ਡਾਕਟਰ ਕਹਿੰਦਾ ਵੀ ਭਾਈ ਸਾਹਿਬ ਆਹ ਤੇਰੇ ਟੈਸਟ ਆ ਗਏ, ਤੇਰੀ ਆਹ ਰਿਪੋਰਟ ਹੈ, ਤੂੰ ਆਹ ਤਾਂ ਲੈਣੀ ਹੈ ਦਵਾਈ। ਸਪੋਜ਼ ਸ਼ੂਗਰ ਦੀ ਪ੍ਰੋਬਲਮ ਹੈ, ਵੀ ਤੇਰੇ ਬਲੱਡ ਦੇ ਵਿੱਚ, ਯੂਰਿਨ ਦੇ ਵਿੱਚ ਸ਼ੂਗਰ ਦੀ ਕੰਪਲੇਂਟ ਆਈ ਹੈ, ਹੁਣ ਤੂੰ ਮੈਟਫਾਰਮਨ ਲੈ ਲੈ, ਗਲੈਬੋਰਾਈਡ ਲੈ ਲੈ, ਡਿਗਜ਼ੋ ਲੈ ਲੈ, ਓਜ਼ੈਂਪਿਕ ਦਾ ਲਾ ਲੈ, ਤੇ ਨਾਲ ਨਾਲ ਜੇ ਤੈਨੇ ਆਪਣੀਆਂ ਕਿਡਨੀਆਂ, ਲੀਵਰ ਤੇ ਹੱਥ ਪੈਰ ਕਟਾਉਣ ਤੋਂ ਬਚਾਉਣੇ ਆ ਨਾ, ਤਾਂ ਰੋਜ਼ ਕਸਰਤ ਵੀ ਕਰਿਆ ਕਰ। ਨੰਬਰ 1, ਨੰਬਰ 2, ਖਾਣ ਪੀਣ ਕਰਨੀ, ਜਿਹੜੇ ਪਕੌੜੇ, ਜਲੇਬੀਆਂ, ਲੱਡੂ, ਹਾਂਜੀ, ਮੈਂਗੋ ਸ਼ੇਕ ਪੀਨੇ ਆ, ਦਵਾ ਦਵ, ਇਹਨੂੰ ਘਟਾ ਕੇ ਮਿੱਠਾ ਬੰਦ ਕਰ ਦੇ, ਫਰਾਈ ਚੀਜ਼ਾਂ ਬੰਦ ਕਰ ਦੇ। ਮਤਲਬ ਕੀ ਕਿ ਡਾਕਟਰ ਇੱਕ ਪਾਸੇ ਸਾਨੂੰ ਕਹਿੰਦਾ ਦਵਾਈ ਲੈ ਲਓ, ਤੇ ਦੂਜੇ ਪਾਸੇ ਸਾਨੂੰ ਕਹਿੰਦਾ ਪਰਹੇਜ਼ ਕਰ ਲਓ। ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਖੁਸ਼ੀ ਲੈਣੀ ਹੈ ਤਾਂ ਭਜਨ ਸਿਮਰਨ ਵੀ ਕਰਨਾ ਪੈਂਦਾ। ਜਿਹੜੇ ਮਰਜ਼ੀ ਰੱਬ ਦਾ ਨਾਂ ਲਓ, ਰੱਬ ਸਭ ਇੱਕੋ ਹੀ ਹੈ, ਪਾਵਰ ਇੱਕੋ ਹੀ, ਪਾਵਰ ਦਾ ਨਾਂ ਹੈ। ਅਲੱਗ ਅਲੱਗ ਦੇਸ਼ਾਂ ਚ ਅਲੱਗ ਅਲੱਗ ਧਰਮਾਂ ਦੇ ਵਿਚ ਨੌ ਦੇ ਅਲੱਗ ਅਲੱਗ ਰੱਖਤੇ ਅਸੀਂ ਭੂਲੇ ਆ ਲੜੀ ਜਾਂਦੇ ਹਾਂ ਸਾਰੇ ਕਹਿੰਦੇ ਮੇਰਾ ਧਰਮ ਵੱਡਾ ਮੇਰਾ ਧਰਮ ਵੱਡਾ ਮੇਰਾ ਧਰਮ ਵੱਡਾ ਗਿਆ ਕੋਈ ਵੀ ਨਹੀਂ ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ ਲੜਤੇ ਹੈ ਵੋ ਜਿਨ੍ਹੇ ਕਭੀ ਪੜ੍ਹਤੇ ਨਹੀਂ ਦੇਖਾ ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ ਨਾ ਗੀਤਾ ਬੁਰੀ ਹੈ ਨਾ ਕੁਰਾਨ ਬੁਰਾ ਹੈ ਬਸ ਜੋ ਦਿਮਾਗ ਮੇ ਘੁਸ ਗਿਆ ਹੈ ਨਾ ਵੋ ਸ਼ੈਤਾਨ ਬੁਰਾ ਹੈ ਲੋਕਾਂ ਨੇ ਪਾਤਾ ਵੀ ਨਹੀਂ ਸਾਡਾ ਧਰਮ ਵਧੀਆ ਦੂਜੇ ਮਾੜੇ ਨੇ ਕੋਈ ਮਾੜਾ ਨਹੀਂ ਕਿਉਂਕਿ ਪਰਮਾਤਮਾ ਸਾਡੇ ਵਿਚ ਹੈ ਕਣ ਕਣ ਚ ਬਿਰਾਜਮਾਨ ਹੈ ਸਾਡੇ ਸ਼ਰੀਰ ਚ ਵੀ ਹੈ ਜੇ ਪਰਮਾਤਮਾ ਸਾਰੇ ਥਾਂ ਤੇ ਹੈ ਤੇ ਫਿਰ ਸਾਡੇ ਵਿਚ ਵੀ ਹੈ ਹੈ ਕਿ ਨਹੀਂ ਹੈਗਾ ਜੇ ਪਰਮਾਤਮਾ ਸਾਰੇ ਥਾਂ ਤੇ ਸਾਡੇ ਵਿਚ ਵੀ ਹੈ ਤੇ ਜੇ ਉਹ ਕਣ ਕਣ ਦੇ ਵਿਚ ਹੈ ਤੇ ਫਿਰ ਸਾਡੇ ਵਿਚ ਹੋਣ ਦੇ ਕਰਕੇ ਸਾਡੀ ਕਰਤੂ ਜੇ ਉਹ ਜਾਣਦਾ ਤਾਂ ਸਾਨੂੰ ਵੀ ਜਾਣਦਾ ਉਹਨੂੰ ਨੀ ਪਤਾ ਪਰਮਾਤਮਾ ਨੂੰ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਲਓਗੇ ਪਰਮਾਤਮਾ ਨੂੰ ਬੇਵਕੂਫ ਨਹੀਂ ਬਣਾ ਸਕਦੇ ਅਸੀਂ ਬੜੇ ਸਾਫ਼ ਸੁਥਰੇ ਕੋਈ ਅੱਜ ਤੱਕ ਕਹਿੰਦਾ ਵੀ ਮੇਰਾ ਤਾਂ ਜੀ ਘਰ ਵਾਲਾ ਨਾ ਨੌਕਰੀ ਤੇ ਜਾ ਕੇ ਚੋਰੀ ਕਰਕੇ ਲਿਆਉਂਦਾ ਠੱਗੀ ਕਰਕੇ ਆਉਂਦਾ ਉਹ ਵਾਲਮਾਰਟ ਤੇ ਲੱਗਿਆ ਹੋਇਆ ਉਹ ਕੌਸਕੋ ਤੇ ਲੱਗਿਆ ਆਉਂਦਾ ਹੋਇਆ ਦੋ ਸੈੱਲ ਫੋਨ ਚੱਕ ਲਿਆਉਂਦਾ ਉਹ ਚੱਕ ਲਿਆਉਂਦਾ ਕੋਈ ਨੀ ਕਹਿੰਦਾ ਸਾਰਾ ਇਮਾਨਦਾਰ ਹੈ ਪਰ ਜਿੱਦਣ ਫਸ ਜਾਂਦਾ ਫਿਰ ਵੀ ਨੀ ਉਹ ਮੰਨਦਾ ਫਿਰ ਵੀ ਕਹਿੰਦਾ ਨਹੀਂ ਨਹੀਂ ਉਹ ਕਹਾਣੀਆਂ ਜਾਂ ਪਾਉਂਦਾ ਪਰ ਸਜ਼ਾ ਮਿਲਦੀ ਉਹਨੂੰ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੱਥੇ ਦਵਾਈ ਭਜਨ ਸਿਮਰਨ ਕਰਨਾ ਉੱਥੇ ਪਰਹੇਜ਼ ਕਰਨਾ ਕਿ ਸਾਡਾ ਖਾਣ ਪੀਣ ਕਿਹੋ ਜਿਹਾ ਹੋਣਾ ਚਾਹੀਦਾ ਸਾਡਾ ਕਰੈਕਟਰ ਕਿਹੋ ਜਾਂਦਾ ਇੱਕ ਤਾਂ ਕਰੈਕਟਰ ਨੇ ਆਹ ਲੈਪਟਾਪ ਹੈ ਨਾ ਸੈੱਲ ਫੋਨ ਮੈਂ ਹਮੇਸ਼ਾ ਕਹਿਣਾ ਇਹਨੇ ਜ਼ਿੰਦਗੀ ਸਾਡੀ ਬਰਬਾਦ ਕਰਤੀ ਸਾਡੇ ਟਾਈਮ ਦੇ ਵਿੱਚ ਜਦੋਂ ਅਸੀਂ ਵੀ ਕੈਨੇਡਾ ਚ ਆਏ ਸੀ 87 ਚ ਨਹੀਂ ਹੁੰਦਾ ਸੀ ਸੈੱਲ ਫੋਨ ਮੈਨੂੰ ਯਾਦ ਹੈ 92 ਚ ਜਾ ਕੇ ਵੱਡੇ ਸਾਰੇ ਫੋਨ ਉਹ ਲਏ ਨੇ ਫੋਨਾਂ ਦਾ ਫਾਇਦਾ ਵੀ ਹੈ ਅਸੀਂ ਸੁਨੇਹਾ ਵਧੀਆ ਦੇ ਦਿੰਦੇ ਹਾਂ ਨੌਲੇਜ ਦੀਆਂ ਗੱਲਾਂ ਆਉਂਦੀਆਂ ਪਰ ਦੂਜਾ ਵੀ ਦੇਖੋ ਨਾ ਤਸਵੀਰ ਜਿਹੜੀ ਸਾਹਮਣੇ ਹੋਇਆ ਪਾਪਾ ਜੀ ਦੀ ਤਸਵੀਰ ਕਿੰਨੀ ਸੋਹਣੀ ਯਾਦ ਹੈ ਪਿੱਛੇ ਬਰੰਜੀਆਂ ਲੱਗੀਆਂ ਹੁੰਦੀਆਂ ਨੇਲ ਦੇ ਲੱਗੀਆਂ ਹੁੰਦੀਆਂ ਕੱਪੜਾ ਲੱਗਿਆ ਹੁੰਦਾ ਕਾਗਜ਼ ਲੱਗਿਆ ਹੁੰਦਾ ਜਿਹੜਾ ਦੂਜਾ ਪਾਸਾ ਉਹ ਦੇਖੋ ਸੈੱਲ ਫੋਨ ਦਾ ਸੈੱਲ ਫੋਨ ਦਾ ਦੂਜਾ ਪਾਸਾ ਕੀ ਹੈ ਕਿ ਪੁੱਠੇ ਕੰਮ ਕਰਦੇ ਆ ਬੇਈਮਾਨੀਆਂ ਕਰਦੇ ਆ ਚੋਰੀਆਂ ਕਰਦੇ ਆ ਬਦਕਾਰੀਆਂ ਕਰਦੇ ਆ ਸਭ ਕੁਛ ਕਰਦੇ ਆ ਫਿਰ ਕਹਿੰਦੇ ਗੋਡੇ ਦੇ ਉਸਗੇ ਗਿੱਟੇ ਦੇ ਉਸਗੇ ਬੈਠੇ ਹੁੰਦੇ MLA ਹੈ ਮਿਨਿਸਟਰ ਸਾਹਿਬ ਨੇ ਅਸੈਂਬਲੀ ਚ ਬੈਠੇ ਹੁੰਦੇ ਨੇ ਪ੍ਰੂਫ ਹੋਇਆ ਅਸੈਂਬਲੀ ਚ ਬੈਠੇ ਪਿੱਛੇ ਉਹਨਾਂ ਨੂੰ ਨੀ ਪਤਾ ਸੀ ਉਹ ਪੜ੍ਹੇ ਹੋਏ ਵੀ ਕਿੰਨੇ ਕੁ ਪੜ੍ਹੇ ਹੁੰਦੇ ਨੇ MLA ਤੇ ਮਿਨਿਸਟਰ ਉਹ ਪਿੱਛੇ ਦੇਖਿਆ ਕੈਮਰੇ ਲੱਗੇ ਸੀ ਉਹ ਚ ਭਾਈ ਸਾਹਿਬ ਬਲਿਊ ਮੂਵੀਆਂ ਦੇਖਦੇ ਸੀ ਫਿੱਟ ਲਾਣ ਤਾਂ ਹੈ ਜੀ ਸੋ ਅਸੀਂ ਕਰਦੇ ਕੀ ਆ ਇਹਦਾ ਸੈੱਲ ਫੋਨ ਚੱਲਿਆ ਇਹਦੇ ਵਿੱਚ ਪੁੱਠੇ ਨੇ ਛੋਟੇ ਛੋਟੇ ਜਵਾਕ ਅੱਜ ਕੱਲ੍ਹ ਦੇਖੋ ਮੈਂ ਜਾਤੀ ਤੌਰ ਤੇ ਗੱਲ ਕਹਿੰਦਾ ਪਹਿਲਾਂ ਤਾਂ ਅਰਪਣ ਸ਼ਰਮਾ ਜੀ ਅਨੁਪਮ ਸ਼ਰਮਾ ਸ਼ਾਇਦ ਮੈਂ ਨਹੀਂ ਪੜ੍ਹ ਸਕਿਆ ਉਹ ਪ੍ਰੋਗਰਾਮ ਦੇਖ ਰਹੇ ਰਮੇਸ਼ ਜੋਧਪੁਰੀਆ ਜੀ ਦੇਖ ਰਹੇ ਨੇ ਦਿਨੇਸ਼ ਜੀ ਦੇਖ ਰਹੇ ਨੇ ਪੁਰਸ਼ੋਤਮ ਜੀ ਦੇਖ ਰਹੇ ਨੇ ਜਗਦੀਸ਼ ਜੀ ਦੇਖ ਰਹੇ ਨੇ ਅਸ਼ਦ ਦੇਖ ਰਿਹਾ ਜਿਸ਼ਾਨ ਦੇਖ ਰਹੇ ਨੇ ਇਹ ਮੈਂ ਨੌ ਪੜ੍ਹ ਤੇ ਬਾਕੀ ਨੂੰ ਲਿਸਟ ਅੱਗੇ ਨਿਕਲ ਗਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮੈਂ ਨਾਂ ਨਹੀਂ ਲਿਆ ਉਹਦੇ ਲਈ ਮਾਫ਼ੀ ਤੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਜਦੋਂ ਸਾਡਾ ਟਾਈਮ ਸੀਗਾ ਮੈਂ ਤੁਹਾਨੂੰ ਓਪਨਲੀ ਗੱਲ ਕਰਦਾ ਕਿਉਂਕਿ ਗੱਲ ਲਕੋਸ਼ ਬੋ ਵਾਲੀ ਨਹੀਂ ਅਸੀਂ ਕਾਲਜ ਵੀ ਪੜ੍ਹੇ ਯੂਨੀਵਰਸਿਟੀ ਚ ਪੜ੍ਹੇ ਯੂਨੀਵਰਸਿਟੀ ਚ ਪਿਆਰ ਤਾਂ ਹਰੇਕ ਚਾਹੁੰਦਾ ਮੁੰਡੇ ਕੁੜੀਆਂ ਨਾਲ ਉਹ ਪਿਆਰ ਮੈਂ ਰੂਹਾਨੀ ਪਿਆਰ ਨਹੀਂ ਕਰਦਾ ਕਿਸੇ ਕੁੜੀ ਨੂੰ ਬੁਲਾਉਣਾ ਹੋਵੇ ਦਿਲ ਚ ਤਾਂ ਹੁੰਦਾ ਸੀ ਵੀ ਇਹਨੂੰ ਪਿਆਰ ਹੈ ਮੈਨੂੰ ਸੋਹਣੀ ਲੱਗਦੇ ਚੰਗੀ ਲੱਗਦੇ ਪਰ ਹਿੰਮਤ ਨਹੀਂ ਪੈਂਦੀ ਸੀ ਪਰਚੀ ਦੇ ਦੀਏ ਅੱਜ ਤਾਂ ਛੋਟੇ ਛੋਟੇ ਸਕੂਲਾਂ ਦੇ 8-8-9 ਸਾਲ ਦੇ ਬੱਚੇ ਦੇ ਆ ਮੇਰਾ ਬੁਆਏਫ੍ਰੈਂਡ ਆ ਮੇਰੀ ਗਰਲਫ੍ਰੈਂਡ ਆ ਇੱਕ ਛੱਡਦੇ ਨੇ ਦੂਜਾ ਛੱਡਦੇ ਨੇ ਤੀਜਾ ਦੋ ਤਿੰਨ ਵਿਆਹ ਹੋਈ ਜਾਂਦੇ ਨੇ ਫਿਰ ਉਹ ਸਾਡਾ ਕਿਸ ਤਰ੍ਹਾਂ ਦਾ ਪਿਆਰ ਹੋਊਗਾ ਜੀ ਕਿਸੇ ਨਾਲ ਧੋਖਾ ਹੀ ਆ ਆਹ ਹੁਣ ਇੰਡੀਆ ਦੇ ਵਿੱਚ ਤੁਸੀਂ ਕੁੜੀ ਪੜ੍ਹੀ ਜੋ ਗੋਇਲ ਕੁੜੀ ਹੈ ਉਹ ਅਮੀਰਾਂ ਦੀ ਕੁੜੀ ਸੀਗੀ ਉਹਦੀ ਮੰਗਣੀ ਕਰਤੀ ਹਸਬੈਂਡ ਨਾਲ ਬੜਾ ਹੱਸ ਹੱਸ ਕੇ ਖੇਡ ਜੇ ਕਿੰਨਾ ਡਰਾਮਾ ਚਲਾਇਆ ਏਅਰਪੋਰਟ ਤੇ ਘੁੰਮਣ ਬਾਹਰ ਘੁੰਮਣ ਜਾਂਦੇ ਏਅਰਪੋਰਟ ਤੇ ਜਾ ਕੇ ਜਹਾਜ਼ ਏਅਰਪੋਰਟ ਪਾਰਟ ਦਾ ਇੱਕ ਉੱਪਰ ਕਹਿੰਦੇ ਚਲੋ ਉੱਥੇ ਨਹੀਂ ਤਾਂ ਉੱਥੇ ਜਾਂਦੇ ਯਕੀਨ ਮੁੰਡੇ ਨੂੰ ਹੈ ਹੀ ਨਹੀਂ ਉਹਨੂੰ ਲੱਗਦਾ ਮੇਰੀ ਜਨਾਨੀ ਮੇਰੀ ਵਾਈਫ ਮੈਨੂੰ ਬੜਾ ਪਿਆਰ ਕਰਦੀ ਹੈ ਉੱਥੇ ਧੱਕਾ ਦੇ ਤਾਂ ਬਚ ਗਿਆ ਉਹਨੂੰ ਕਹਿੰਦੀ ਨਹੀਂ ਨਹੀਂ ਸੱਪ ਸੀ ਤਾਂ ਬਚ ਗਿਆ ਆ ਹੁਣ ਧੱਕਾ ਉੱਪਰੋਂ ਦੇ ਕੇ ਖਾਈ ਸਿੱਟ ਤਾਂ ਮਾਰਤਾ ਤੇ ਬੁਆਏਫ੍ਰੈਂਡ ਦੇ ਉਹਨਾਂ ਨੇ ਫੋਨ ਟਰੇਸ ਆਊਟ ਕਰਦੇ ਸੋ ਇਹ ਸਾਰਾ ਕੁਝ ਨਰਕ ਹੈ ਅਸੀਂ ਲਾਈਫ ਨੂੰ ਹੈਲ ਕਰ ਰਹੇ ਹਾਂ ਚਾਹੇ ਪੈਸੇ ਨਾਲ ਕਰ ਰਹੇ ਹਾਂ ਚਾਹੇ ਸੈਕਸ ਨਾਲ ਕਰ ਰਹੇ ਹਾਂ ਜੇ ਮਰਜ਼ੀ ਕਰ ਰਹੇ ਹਾਂ ਸੋ ਜਿਹੜੀ ਸਾਫ ਸੁਥਰੀ ਲਾਈਫ ਹੈ ਨਾ ਸੰਤ ਮਹਾਤਮਾ ਉਹਦੇ ਵਰਗੀ ਕੋਈ ਰੀਸ ਨਹੀਂ ਹੈ ਮੈਂ ਕਹਿੰਦਾ ਜਿਹੜੇ ਬੰਦੇ ਦਾ ਕਰੈਕਟਰ ਚੰਗਾ ਕੋਈ ਹੇਰਾ ਫੇਰੀ ਨਹੀਂ ਕਰਦਾ ਕੁਛ ਨਹੀਂ ਕਰਦਾ ਜੇ ਰੂਡ ਵੀ ਬੋਲਦੇ ਨਾ ਲੋਕ ਉਹਦੀ ਪਿੱਛੋਂ ਜੇ ਮੌਕੇ ਤੇ ਨਹੀਂ ਪਿੱਛੋਂ ਵੀ ਯਾਦ ਕਰਦੇ ਨੇ ਵੀ ਬੰਦਾ ਜੋ ਮਰਜ਼ੀ ਹੈ 100% ਇਮਾਨਦਾਰ ਹੈ ਝੂਠ ਨਹੀਂ ਬੋਲਦਾ ਫਰੀ ਉਹਦਾ ਕਰੈਕਟਰ ਬਹੁਤ ਵਧੀਆ ਭੈਣ ਨੂੰ ਭੈਣ ਸਮਝਦਾ ਮਾਂ ਨੂੰ ਮਾਂ ਸਮਝਦਾ ਬੇਟੀ ਨੂੰ ਬੇਟਾ ਸਮਝਦਾ ਅੱਜ ਕੀ ਹੈ ਡਰਾਮੇ ਆ ਉਪਰੋਂ ਬੇਟਾ 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 ਭੈਣ ਜੀ ਨਾਲ ਚੌਥੇ ਦਿਨ ਵਿਆਹ ਕਰਾਉਂਦੇ ਖੇ ਖਾਈ ਜਾਂਦੇ ਨੇ ਸਭ ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ ਸੋ ਅੱਜ ਆਪਾਂ ਕਲਯੁਗ ਤੋਂ ਬਸਣਾ ਹੀ ਬਚਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਇਹ ਗੱਲ ਯਕੀਨ ਕਰੋ ਸੰਤ ਮਹਾਤਮਾ ਕਹਿੰਦੇ ਨੇ ਕਿ ਸਾਹਿਬ ਲੇਖਾ ਮੰਗ ਸੀ ਬਾਹੂ ਰਤੀ ਘੱਟ ਨਾ ਮਾਸਾ ਹੂ ਇੱਥੇ ਤਾਂ ਅਸੀਂ ਵਧੀਆ ਵਧੀਆ ਵਕੀਲ ਕਰਕੇ ਵੀ ਸਾਨੂੰ ਇਨਕਮ ਟੈਕਸ ਦੇ ਛਾਪੇ ਪੈ ਗਏ ਜਾਂ ਕਿ ਚੋਰੀ ਚ ਫਸ ਗਏ ਬਚ ਜਾਂਗੇ ਪ੍ਰੂਫ ਕੋਰਟਾਂ ਚ, ਪਰ ਜਿਹੜੀ ਅਸਲੀ ਰੱਬ ਦੀ ਕੋਰਟ ਆ ਉੱਥੇ ਨਹੀਂ ਬਚਣਾ, ਉੱਥੇ ਤਾਂ ਫੱਟੇ ਤੁਹਾਡੇ ਮੂਹਰੇ ਰੱਖਦਾ ਨੇ, ਨਾ ਕੋਈ ਵਕੀਲ ਹੋਣਾ ਨਾ ਦਲੀਲ ਹੋਣਾ, ਫਿਰ ਰੋਵੋਗੇ ਪਿੱਟੋਗੇ, ਵੈਸੇ ਤਾਂ ਦੁਨੀਆਂ ਚ ਹੀ ਰੋਂਦੇ ਆ ਜਦੋਂ ਬਿਮਾਰੀਆਂ ਕੇ ਘੇਰ ਲੈਂਦੀਆਂ ਲਾਤ ਪੁੱਠੇ ਨਿਕਲ ਜਾਂਦੇ ਨੇ, ਅਸੀਂ ਦੂਜਿਆਂ ਨੂੰ ਬਲੇਮ ਕਰਦੇ। ਮੇਰੇ ਕੋਲ ਅਜਿਹੀਆਂ ਬਹੁਤ ਐਗਜ਼ਾਮਪਲਾਂ ਨੇ ਜਦੋਂ ਬੰਦੇ ਨੇ ਫੇਰਾ ਫੇਰੀਆਂ ਕਰਕੇ ਰੇਤੇ ਦੀ ਥਾਂ ਤੇ ਸਮਿੰਟ ਪਾ ਕੇ, ਜਾਂ ਕੋਈ ਪ੍ਰੋਫੈਸਰ ਹੈ ਟਿਊਸ਼ਨਾਂ ਰੱਖ ਕੇ ਕਾਲਜ ਪੜ੍ਹਾਉਣਾ ਨਹੀਂ ਠੀਕ, ਮਾਸਟਰ ਨੇ ਵੀ ਜਵਾਕਾਂ ਨਾਲ ਬਦਫੈਲੀਆਂ ਕਰਨੀਆਂ, ਜਦੋਂ ਫਾਜਾਂ ਦੇ ਅਲੱਗ ਅਲੱਗ ਨਹੀਂ ਵੀ ਫਾਇਦੇ ਤਾਂ ਉਸ ਤਰ੍ਹਾਂ ਘਰ ਵਾਲੀ ਵੀ ਹੈਗੀ ਇਧਰ ਉਧਰ ਵੀ ਮੂੰਹ ਮਾਰੀ ਜਾਂਦਾ, ਪੈਸੇ ਵੀ ਇਧਰੋਂ ਕਰੀ ਜਾਂਦੇ, ਨਾ ਘਰ ਵਾਲੀ ਕਹਿੰਦੀ ਆ ਵੀ ਆ ਭਾਈ ਸਾਹਿਬ ਦਾ ਲਿਫਾਫਾ ਫੜ ਕੇ ਲਿਆ ਕਿੱਥੋਂ ਆਇਆ, ਉਹਦੀ ਕਹਿੰਦਾ ਥੱਲਿਓਂ ਦੀ ਫੜਾ ਦੇ, ਉਹ ਫਿਰ ਭੁਗਤਣੇ ਪੈਂਦੇ ਨੇ, ਕਮਰੇ ਚ ਬੈਠੇ ਰੋਂਦੇ ਹੋ, ਬਿਮਾਰੀਆਂ ਘੇਰ ਲੈਂਦੀਆਂ, ਹਾਰਟ ਅਟੈਕ ਹੋ ਜਾਂਦਾ, ਬਲੱਡ ਪ੍ਰੈਸ਼ਰ ਹੋ ਜਾਂਦਾ, ਬ੍ਰੇਨ ਹੈਮਰੇਜ ਹੁੰਦਾ, ਲੱਤ ਖੜੀ ਹੋ ਜਾਂਦੀ ਹੈ, ਜਨਾਨੀ ਖਰਾਬ ਨਿਕਲਦੀ ਹੈ, ਜਨਾਨੀ ਛੱਡ ਜਾਂਦੀ ਹੈ, ਨਿਆਣੇ ਜਾਂਦੇ, ਇਹ ਸਾਡੇ ਕਰਮ ਨੇ ਜਿਹੜੇ ਬੀਜਦੇ ਆ। ਕਿਹਾ ਨਹੀਂ ਜਾਂਦਾ ਜਿਹੋ ਜਿਹਾ ਬੀਜੋਗੇ ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੇ ਜਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਿਹੋ ਜਿਹਾ ਬੀਜ ਬੀਜਦੇ ਉਹੋ ਜਿਹਾ ਤੁਹਾਨੂੰ ਫਲ ਮਿਲੂਗਾ। ਜੇ ਮਿਰਚਾਂ ਦਾ ਬੀਜੋਗੇ ਤਾਂ ਮਿਰਚਾਂ ਖਾਣ ਨੂੰ ਮਿਲਣੀਆਂ, ਜੇ ਅੰਬ ਬੀਜੋਗੇ ਤਾਂ ਮਿੱਠਾ ਸਵਾਦ ਆਊਗਾ। ਇਹ ਕੰਮ ਕਰਨ ਤੋਂ ਸਾਡੀ ਜਿਹੜੀ ਹਿਊਮਨ ਬੀਂਗ ਹੈ ਨਾ, ਇਹ ਸਾਨੂੰ ਚੋਇਸ ਦਿੱਤੀ ਹੈ ਰੱਬ ਨੇ ਕਿ ਸਾਡੀ ਮਰਜ਼ੀ ਹੈ, ਸਾਨੂੰ ਜ਼ਮੀਨ ਦਿੱਤੀ ਬੀਜ ਦਿੱਤੀ, ਜ਼ਮੀਨ ਸਾਡੇ ਕੋਲ ਪਈ ਹੈ, ਜਿਹੜੀ ਕਿਹੜੀ ਬੀਜੋਗੇ ਉਹਦਾ ਫਲ ਵੱਢ ਲਉਂਗੇ ਅਸੀਂ। ਜੇ ਉਦੋਂ ਅਸੀਂ ਬੱਚੇ ਜੰਮਦੇ ਹਾਂ, ਸੋਰੀ ਮੈਨੂੰ ਇਹ ਨਾ ਕਿ ਮੈਂ ਤਾਂ ਓਪਨ ਲਾਈਵ ਕਰ ਰਿਹਾ, ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ ਜਾਂ ਪ੍ਰੈਗਨੈਂਟ ਹੋਣ ਦੀ ਸਿਚੁਏਸ਼ਨ ਸਮਝ ਲਓ, ਜਿਹੜਾ ਬੰਦਾ ਦਾਰੂ ਪੀ ਕੇ ਕਰੀ ਜਾਂਦਾ ਹੋਰ ਕਰੀ ਜਾਂਦਾ, ਮੈਂ ਇਹਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਨਾ ਮੈਂ ਬਹਿਸ ਕਰਦਾ। ਇੱਕ ਬੰਦਾ ਜਦੋਂ ਆਪਣਾ ਆਦਮੀ ਤੇ ਜਨਾਨੀ ਇਕੱਠੇ ਹੁੰਦੇ ਨੇ, ਮਤਲਬ ਇਕੱਠੇ ਹੁੰਦੇ ਨੇ ਤੇ ਉਸ ਵੇਲੇ ਰੱਬ ਦਾ ਨਾਂ ਵੀ ਲੈਂਦੇ ਨੇ, ਉਹ ਜਿਹੜਾ ਵੀਰਜ ਡਿੱਗਦਾ ਸੀਮਨਸ ਡਿੱਗਦਾ ਉਹ ਜੇ ਰੱਬ ਦਾ ਨਾਂ ਲੱਗੋਗੇ ਬੱਚਾ ਭਗਤ ਹੋਊਗਾ। ਜੇ ਤੁਸੀਂ ਪ੍ਰੈਗਨੈਂਟ ਹੋ ਹਰ ਟਾਈਮ ਹੱਕ ਲਾਲ ਦੀ ਕਮਾਈ ਵੀ ਕਰੋਗੇ, ਰੱਬ ਦਾ ਨਾਂ ਵੀ ਯਾਦ ਕਰੋਗੇ ਸਵੇਰੇ ਸ਼ਾਮ ਕਰੋਗੇ, ਬੱਚਾ ਦੇਖ ਲਓ ਭਗਤ ਬਣੂਗਾ। ਜੇ ਪ੍ਰੈਗਨੈਂਟ ਹੋ ਗਏ ਵਿੱਚ ਹੀ ਹੇਰਾ ਫੇਰੀ ਕਰਦੇ, ਵਿੱਚ ਹੀ ਸੁੱਟੇ ਮਾਰਦੇ, ਵਿੱਚ ਹੀ ਸ਼ਰਾਬ ਪੀ ਜਾਣੀ, ਵਿੱਚ ਚਾਰ ਫੇਰ ਨਿਗਾਹ ਰੱਖੀ ਨਾ, ਫਿਰ ਨਿਆਣੇ ਨੇ ਵੀ ਤਾਂ ਉਹੋ ਜਿਹਾ ਹੀ ਹੋਣਾ। ਮੈਂ ਇਹ ਗੱਲ ਜਾਤੀ ਤਜਰਬਿਆਂ ਦੇ ਆਧਾਰ ਤੇ ਗੱਲ ਕਰ ਰਿਹਾ, ਸੁਣੀਆਂ ਸੁਣਾਈਆਂ ਗੱਲਾਂ ਤੇ ਨਹੀਂ। ਅਸੀਂ ਰੋਂਦੇ ਹਾਂ, ਚਲਾਕੀ ਕਰੀ ਜਾਂਦੇ ਵੀ ਕਿਸੇ ਨੂੰ ਪਤਾ ਨਾ ਲੱਗੇ, ਕਿਸੇ ਨੂੰ ਪਤਾ ਨਾ ਲੱਗੇ, ਕਿਸੇ ਨਾ ਪਤਾ ਨਾ ਲੱਗੇ। ਤੁਸੀਂ ਕਿਵੇਂ ਨਹੀਂ ਲੱਗੂਗਾ ਪਤਾ, ਇੱਕ ਦਿਨ ਦਾ ਪੜਦਾ ਖੁਲੂ, ਝੂਠ ਤੇ ਝੂਠ ਕਹਿੰਦੇ ਨਾ, ਇੱਕ ਝੂਠ ਨੂੰ ਛਪਾਉਣ ਦੇ ਲਈ 100 ਝੂਠ ਹੋਰ ਬੋਲਣਾ ਪੈਂਦਾ, ਨਾਲੇ ਪਰਮਾਤਮਾ ਤੁਹਾਡੀ ਧੁਰ ਅੰਦਰ ਜਾਣਦਾ ਵੀ ਕਿੰਨੀ ਕਿਸ਼ਤਾਨੀ ਕਰ ਲਓਗੇ, ਅਖੀਰ ਚਲੋਗੇ ਕਿੰਨੇ ਕੁ ਪੈਸੇ ਇਕੱਠੇ ਕਰ ਲਓਗੇ, ਇਹ ਚੱਲਣੇ ਨਹੀਂ ਕੰਮ। ਸੋ ਇਸ ਕਰਕੇ ਜਿਹੜੀ ਸਾਡੀ ਕਮਾਈ ਹੈ, ਇੱਕ ਤਾਂ ਚੋਰ ਸਾਡਾ ਪ੍ਰੋਫੈਸ਼ਨ ਹੁੰਦਾ ਵੀ ਬੰਦਾ ਦੇਖਿਆ ਨਹੀਂ ਚੱਕ ਕੇ ਲੈ ਜਾਓ ਚੀਜ਼, ਉਹਦਾ ਇੰਤਜ਼ਾਮ ਅੱਜ ਕੱਲ੍ਹ ਕੈਮਰਿਆਂ ਨੇ ਕਰਤਾ, ਫਰਜ਼ਾਂ ਨੇ ਕੈਮਰੇ ਦੇਖਦੇ ਨਹੀਂ, ਉਹ ਸਾਰਾ ਕੁਝ ਰਿਕਾਰਡ ਚ ਆ ਜਾਂਦਾ, ਫਿਰ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੁੰਦਾ। ਦੂਜੇ ਹੁੰਦੇ ਨੇ ਡਾਕੂ, ਉਹ ਬਦਮਾਸ਼ੀ ਦੇ ਜ਼ੋਰ ਤੇ ਜਿਵੇਂ ਕਹਿੰਦੇ ਗੈਂਗਸਟਰ ਬਣੇ ਆ ਫਲਾਣੇ ਦਾ ਤਿਮਕੇ ਦਾ, ਪੈਸੇ ਦਿੰਦੇ ਨੇ ਗੋਲੀ ਆ ਕੇ ਮਾਰ, ਤੁਹਾਡੀ ਜਾਨ ਪਛਾਣ ਵੀ ਨਹੀਂ ਹੁੰਦੀ, ਉਹਨਾਂ ਤੋਂ ਅਸੀਂ ਕੁਝ ਨਹੀਂ ਕਰਦੇ। ਇੱਕ ਹੁੰਦੇ ਨੇ ਠੱਗ, ਅੱਜ ਕੱਲ੍ਹ ਠੱਗੀ ਦਾ ਜ਼ਮਾਨਾ, ਉਪਰੋਂ ਮਨ ਜਿੱਤਦਾ ਨੇ। ਤੁਸੀਂ ਦੇਖੋ ਕੋਈ ਵੀ ਬੰਦਾ ਰੀਅਲ ਸਟੇਟ ਦਾ ਬੰਦਾ ਤੁਹਾਨੂੰ ਕਹੂਗਾ ਜੀ ਅਸੀਂ ਮਕਾਨ ਵਿਚਾ ਦਿੰਦੇ ਹਾਂ, ਤੁਹਾਨੂੰ ਇੰਨੇ ਪਰਸੈਂਟ ਦੇ ਦਿਓ ਜੀ, ਉਹਨਾਂ ਨੇ ਤੁਹਾਡੇ ਤੋਂ ਕੀ ਲੈਣਾ, ਮਿੱਠੀਆਂ ਗੱਲਾਂ ਬਣਾਉਣੇ, ਆਪਣੇ ਪੈਸੇ ਬਣਾ ਕੇ ਤੂੰ ਕੌਣ ਤੇ ਮੈਂ ਕੌਣ, ਜਿਹੜੇ ਮਾਸਟਰ ਨੇ ਵੀ ਤੈਨੂੰ ਮੈਂ ਪਾਸ ਕਰਾ ਦੂੰ। ਕਈ ਵਾਰੀ ਹੁਣ ਅੱਜ ਕੱਲ੍ਹ ਸੈੱਲ ਫੋਨ ਦਾ ਫਾਇਦਾ ਵੀ ਹੈ, ਮਾਸਟਰ ਪ੍ਰੋਫੈਸਰ ਕਹਿੰਦਾ ਵੀ ਕੋਈ ਨੀ ਕੋਈ ਨੀ, ਤੂੰ ਮੇਰੇ ਕੋਲ ਆ ਜੀ, ਮੈਂ ਤੈਨੂੰ ਪਾਸ ਕਰਾ ਦੂੰ, ਮੈਂ ਤੈਨੂੰ ਆਏ ਕਰਾ ਦੂੰ, ਬਾਅਦ ਨੀਂਦ ਪੁੱਠੀ ਹੈ, ਉਹ ਕਾਲਾ ਕੁੜੀਆਂ ਨੂੰ ਪਤਾ ਹੁੰਦਾ ਵੀ ਮੈਨੂੰ ਉਹ ਲਿਜਾ ਕੇ ਖਰਾਬ ਕਰੂਗਾ, ਉਹ ਰਿਕਾਰਡ ਕਰ ਲੈਂਦੇ, ਫਿਰ ਉਹਦੇ ਛਿੱਤਰ ਪੈਂਦੇ ਨੇ। ਕੋਈ ਦੁਕਾਨਦਾਰ ਹੈ ਝੂਠੇ ਜਾਂਦੇ, ਅੱਜ ਕੀ ਹੈ ਕਿਸੇ ਦੁਕਾਨ ਤੇ ਚਲੇ ਜਾਓ, ਚਲੋ ਹਲਵਾਈ ਦੀ ਐਗਜ਼ਾਮਪਲ ਤੋਂ ਸ਼ੁਰੂ ਕਰ ਲੈਣੇ, ਹਲਵਾਈ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਮੈਂ ਫੇਰ ਵਾਰ ਵਾਰ ਕਹਿ ਰਿਹਾ, ਹਲਵਾਈ ਦੀ ਦੁਕਾਨ ਤੇ ਹੈ, ਸਮੋਸੇ ਬਣਾਏ ਉਹਨੇ ਜਾਂ ਬਰਫੀ ਬਣਾਈ, ਲੱਡੂ ਬਣਾਏ, ਉਹ ਨਹੀਂ ਵਿਕੀਆਂ, ਉਹ ਜਿਹੜੀ ਬਾਸੀ ਪਈ ਹੈ, ਜਦੋਂ ਤੁਸੀਂ ਕਹਿੰਦੇ ਟੇਸਟ ਖਾਓ ਦਿਖਾਉਂਦਾ ਚੰਗੀ ਦਾ, ਤੇ ਵਿੱਚ ਥੋੜੀ ਜਿਹੀ ਪੁਰਾਣੀ ਪਾ ਆਉਂਦਾ, ਵਿੱਚ ਸਮੋਸੇ ਵੀ ਠੰਡੇ ਪਾ ਆਉਂਦਾ, ਇਹ ਹੇਰਾ ਫੇਰੀ ਤੇ ਹੋਰ ਕੀ ਹੈ। ਤੁਸੀਂ ਸਬਜ਼ੀ ਵਾਲੀ ਦੁਕਾਨ ਤੇ ਚਲੇ ਜਾਓ, ਰੇਹੜੀ ਲਾਉਂਦੇ ਨੇ ਗਰੀਬ ਬੰਦਾ, ਉਹਨੇ ਉਨੀ ਕੀ ਕਰਨੀ ਹੈ ਨਾ, ਉਹਨੇ ਸੋਨੇ ਦੀ ਕਿੱਥੋਂ ਕਰੂ, ਉਹ ਕੀ ਕਰਦਾ ਰੇਹੜੀ ਦੀ ਦੁਕਾਨ ਤੇ ਖੜਾ, ਤੁਸੀਂ ਕਹਿੰਦੇ 2 ਕਿਲੋ ਸੇਬ ਦੇ ਦਿਓ, ਉਹਨੇ 2 ਕਿਲੋ ਜੇ 10 ਨੇ 8 ਕੁ ਠੀਕ ਪਾਉਂਦਾ, 2 ਪੁਰਾਣੇ ਪਾਉਂਦਾ। ਮੈਂ ਤੁਹਾਨੂੰ ਜਾਤੀ ਤਜਰਬਾ ਦੱਸਦਾ, ਲੁਧਿਆਣੇ ਮੈਂ ਕਿੰਨੇ ਵਾਰੀ ਉੱਥੇ ਆਪਣੀ ਸਿਸਟਰ ਦੇ ਘਰ ਜਾਣਾ ਸੀ, ਗਲੇ ਨਿਕਲਦੇ ਹੁੰਦੇ ਸੀ, ਬੇਈਮਾਨੀ ਹੋਰ ਕੀ ਹੈ। ਤੁਸੀਂ ਐਨਕਾਂ ਦੀ ਦੁਕਾਨ ਸਾਡੀ ਰਹੀ ਹੈ, ਐਨਕਾਂ ਦੀ ਦੁਕਾਨ ਦੇ ਕੇ ਗੁੱਚੀ ਲੈ ਲਓ, ਪ੍ਰਾੜਾ ਲੈ ਲਓ, ਰੋਲੈਕਸ ਲੈ ਲਓ, ਜਿਹੜੀਆਂ ਜਿਹੜੀਆਂ ਵੀ ਹੁੰਦੀਆਂ ਹੋਣਗੀਆਂ, ਹੁਣ ਪਤਾ ਕਿਸੇ ਨੂੰ ਕੱਖ ਨਹੀਂ ਲੱਗਦਾ, ਤੁਸੀਂ ਦਿਖਾਉਣੇ ਅਸਲੀ ਆ, ਵੇਚਦੇ ਹੋ ਨਕਲੀਆਂ, ਥੋੜੇ ਪੈਸੇ ਵੱਧ ਬਣਾਉਣੇ, ਤੁਹਾਨੂੰ ਪਤਾ ਨਹੀਂ ਹੈ ਕੀ ਗੱਲ ਹੈ। ਹਾਂਜੀ, ਤੁਸੀਂ ਤੋਲਦੇ ਹੋ ਥੱਲੇ ਪੈਰ ਰੱਖ ਲੈਣੇ, ਕੰਡਾ ਉੱਪਰ ਰੱਖ ਲੈਣੇ, ਜੇ 5 ਕਿਲੋ ਉਹਦੀ ਥੱਲੇ 5.5 ਕਿਲੋ ਲੈ ਲੈਣੇ, ਜਾਂ ਘੱਟ ਤੋਲ ਕੇ ਦੇ ਦਿੰਦੇ ਹੋ, ਪਤਾ ਨਹੀਂ ਲੱਗਦਾ, ਉੱਪਰ ਚੱਕ ਹੀ ਜਾਂਦੇ ਹੋ ਕੁਝ ਕਰ। ਜੇ ਅਸੀਂ ਕੋਈ ਵੀ ਪ੍ਰੋਫੈਸ਼ਨ ਕਰਦੇ ਹਾਂ, ਜੇ ਅਸੀਂ ਤਹਿਸੀਲਦਾਰ ਲੱਗੇ ਹਾਂ, SDO ਲੱਗੇ ਹਾਂ, DC ਲੱਗੇ ਹਾਂ, ਪੁਲਿਸ ਦਾ ਥਾਣੇਦਾਰ ਲੱਗੇ ਹਾਂ, DSP ਲੱਗੇ, IG ਲੱਗਿਆ, ਉੱਥੇ ਮੋਟੇ ਪੈਸੇ ਬਣਾਈ ਜਾਂਦੇ ਆ ਵੀ ਤੈਨੂੰ ਫੜ ਲੂੰਗਾ ਨਹੀਂ, ਪੈਸੇ ਦੇ ਥੱਲੇ ਲੁਕੋ ਲਾਉਂਦੇ ਨੇ। ਕਿਸੇ ਨੂੰ ਪੁੱਛੋ ਵੀ ਥਾਣੇਦਾਰ ਸਾਹਿਬ, DSP ਸਾਹਿਬ, IG ਸਾਹਿਬ, DIG ਸਾਹਿਬ, ਤੁਹਾਡੀ ਤਨਖਾਹ ਕਿੰਨੀ ਹੈ, ਕੋਠੀਆਂ ਤੁਸੀਂ ਇੰਨੀਆਂ ਬੜੀਆਂ ਪਾਈਆਂ, ਫਿਰ ਉਹ ਪੈਸੇ ਨੂੰ ਸੰਭਾਲਣੀ, ਕੋਈ ਆਪਣੇ ਭਰਾ ਦੇ ਨਾਂ ਤੇ ਲਵਾਉਂਦਾ, ਕੋਈ ਭਤੀਜੇ ਦੇ ਨਾਂ ਤੇ ਲਵਾਉਂਦਾ, ਗੋਹ ਲਵਾਉਂਦਾ, ਅਲਟੀਮੇਟਲੀ ਆ ਠੰਡ ਠੰਡ ਗੋਪਾਲ ਬਲਾ ਔਲਾਦ ਪੁੱਠੀ ਔਲਾਦ ਕਹਿਣਾ ਨਹੀਂ ਮੰਨਦੇ, ਆਪ ਘਰੇ ਬੈਠੇ ਰਹੋ, ਦਾਰੂ ਪੀ ਕੇ ਸਰੀਰ ਗਾਲ ਲੈਂਦੇ ਹੋ ਆਪਣਾ, ਉੱਠਿਆ ਜਾਂਦਾ ਨਹੀਂ ਤੁਹਾਡੇ ਕੋਲੋਂ, ਤੁਸੀਂ ਲੋਕਾਂ ਜਿੰਨਾ ਮਰਜ਼ੀ ਤੁਹਾਡੇ ਕਰਕੇ ਵਾਲਾ ਮੂੰਹ ਤੇ ਨਹੀਂ ਕਹਿੰਦਾ, ਪਿੱਛੋਂ ਵਾਲਾ ਕਹਿੰਦਾ ਵੀ ਠੱਗ ਸੀ ਬੰਦਾ, ਜਿਹੜਾ ਸਾਧ ਹੁੰਦਾ ਉਹਨੂੰ ਲੋੜ ਹੀ ਨਹੀਂ ਪੈਂਦੀ ਵਾਲੇ ਪੈਸੇ ਇਕੱਠੇ ਕਰਨ ਦੀ, ਜ਼ਿੰਦਗੀ 'ਚ ਤਾਂ ਖੁਸ਼ੀ ਲੈਣੀ ਹੈ। ਗੱਲ ਇਹ ਨਹੀਂ ਵੀ ਮੇਰੇ ਕੋਲ 11, ਮੈਂ ਕਹਿੰਦਾ ਮੇਰੇ ਕੋਲ ਬਹੁਤ ਵੱਡਾ ਘਰ ਹੈ, ਮਕਾਨ ਨੇ, ਪਰ ਅੰਦਰੋਂ ਖੁਸ਼ੀ ਹੋਣੀ ਚਾਹੀਦੀ, ਮਕਾਨਾਂ ਤੋਂ ਕੀ ਲੈਣਾ, ਜੇ ਖੁਸ਼ੀ ਹੈ ਹੱਕ ਲਾ ਦੀ ਇੰਜੋਏ ਕਰੋ, ਥੈਂਕਸ, ਤੁਹਾਨੂੰ ਕੋਈ ਫਿਕਰ ਨਹੀਂ, ਗੌਰਮੈਂਟ ਛਾਪਾ ਪਾਉਂਦੀ ਜਦੋਂ ਮਰਜ਼ੀ ਪਾਉਂਦੀ ਹੈ, ਤੁਹਾਡੇ ਕੋਲ ਕਲੀਅਰ ਇਕੱਲਾ ਇਕੱਲਾ ਟੈਕਸ ਦਾ ਕਿੱਥੋਂ ਪੈਸਾ ਆਇਆ, ਇੰਜੋਏ ਵੀ ਕਰੋ। ਪਰ ਅਸੀਂ ਤਾਂ ਉਦੋਂ ਜਦੋਂ ਅਸੀਂ ਲੁਕ ਛਿਪ ਕੇ ਕਰਦੇ ਹਾਂ, ਜਦੋਂ ਅਸੀਂ ਟਰੱਕ ਚਲਾਉਂਦੇ ਹਾਂ ਪੁੱਛੋ ਕੀ ਕਰਦੇ ਹਾਂ, ਅਸੀਂ ਤਾਂ ਜੀ ਟਰੱਕ ਲੈ ਕੇ ਜਾਂਦੇ ਹਾਂ, ਅਮਰੀਕਾ ਲੈ ਕੇ ਜਾਂਦੇ, ਕੈਨੇਡਾ ਲੈ ਜਾਂ, ਲੋਕਲ ਜਾਂਦੇ ਹਾਂ, ਤੇ 4 ਕੁ ਮਹੀਨਿਆਂ ਪਿੱਛੋਂ ਦੇਖਿਆ ਤੁਹਾਡੇ ਮੁੰਡਾ ਨਹੀਂ ਦਿਸਿਆ ਜੀ, ਉਹ ਇੰਡੀਆ ਗਿਆ ਹੋਇਆ, ਇੰਡੀਆ ਨਹੀਂ ਗਿਆ ਵਾ, ਉਹ ਜੇਲ੍ਹ ਚ ਗਿਆ ਹੋਇਆ, ਡਰੱਗਸ ਫੜ ਕੇ ਫੋਟੋ ਆਏ ਨੇ, ਸਵੇਰੇ ਸਤਪਾਲ ਜੋਹਲ ਜਿਹੜੇ ਰੀਜਨਲ ਕੌਂਸਲ ਦੇ ਇਲੈਕਸ਼ਨ ਲੜ ਰਹੇ ਨੇ ਹੁਣ, ਹੋਰ ਵੀ ਨੇ, ਢਿੱਲੋਂ ਸਾਹਿਬ ਵੀ ਲੜ ਰਹੇ ਨੇ, ਹੋਰ ਵੀ ਨੇ, ਉਹ ਸਵੇਰੇ ਖਬਰਾਂ ਭੇਜਦੇ ਨੇ, ਰੋਜ਼ ਹੀ ਕੋਈ ਨਾ ਕੋਈ ਖਬਰ ਹੁੰਦੀ ਹੈ ਵੀ 20 ਸਾਲ ਦਾ ਨੌ ਕੀ ਰੱਖਿਆ, ਹੁਣ ਮੈਂ ਨੌ ਭੁੱਲ ਗਿਆ, ਨੌ ਮੈਂ ਕੱਲ ਹੱਸ ਰਿਹਾ ਸੀ, ਨੌ ਘਰਦੇ ਨੇ ਕਿੰਨਾ ਸੋਚ ਸਮਝ ਕੇ ਰੱਖਿਆ, ਸੁੰਦਰ ਸਿੰਘ ਪਤਾ ਨੀ ਕੀ ਖੂਬਸੂਰਤ ਇਸ ਤਰ੍ਹਾਂ, ਤੇ ਫੜ ਲਿਆ ਇਹ ਰਿਹਾ ਚੋਰੀ ਦੇ ਕੇਸ ਚ, ਆਹ ਯੰਗ ਬੱਚੇ ਆਉਂਦੇ ਨੇ ਇਮੀਗ੍ਰੇਸ਼ਨ ਇੱਥੇ ਕੈਨੇਡਾ ਚ ਆਉਂਦੇ ਨੇ, ਕੋਈ ਚੋਰੀ ਦੇ ਕੇਸ ਫੜਦਾ, ਕੋਈ ਬਦਕਾਰੀ ਦੇ ਕੇਸ ਫੜ ਲੈਂਦਾ, ਮਾਂ ਬਾਪ ਨੂੰ ਕਹਿੰਦੇ ਨੇ ਪੈਸੇ ਭੇਜ ਦਿਓ, ਉਹਨਾਂ ਨੂੰ ਪਤਾ ਨੀ ਉਹ ਜੇਲ੍ਹ ਚ ਪਏ ਨੇ। ਸੋ ਬੁਰੇ ਕੰਮ ਕਾ ਬੁਰਾ ਨਤੀਜਾ, ਕਿਉਂ ਬਈ ਚਾਚਾ? ਹਾਂ ਭਤੀਜਾ ਕੁਨਾਲ ਜੀ, ਮੇਰਾ ਪ੍ਰੋਗਰਾਮ ਸੁਣ ਰਹੇ ਨੇ, ਸੋ ਇਸ ਕਰਕੇ ਮੈਂ ਲਾਈਵ ਕਰ ਰਿਹਾ, ਇਹਦਾ ਕੋਈ ਫਾਇਦਾ ਹੋਣਾ ਚਾਹੀਦਾ। ਸੋ ਸਾਨੂੰ ਕੋਸ਼ਿਸ਼ ਕਰਨੀ ਹੈ, ਨੋ ਮੈਟਰ ਵਟ ਵੀ ਹੈਵ ਟੂ ਅਡੋਪਟ ਓਨੈਸਟ ਮੀਨਸ। ਹਲਦੀ ਦੇ ਵਿੱਚ ਮਸਾਲੇ ਪਾ, ਹੋਰ ਚੀਜ਼ਾਂ ਪਾ ਦਿਆਂ, ਬਿਮਾਰੀ ਦੇਖੋ ਹੁਣ ਆਪਣੇ ਘਰ ਚ, ਆਪਾਂ ਕਹਿੰਦੇ ਦੀਵਾਲੀ ਦੇ ਸ਼ਹਿਰ ਨੂੰ ਮਿਠਾਈਆਂ ਵਧੀਆ ਮਿਲਦੀਆਂ, ਫਲਾਣਾ ਹਲਵਾਈ ਮਸ਼ਹੂਰ ਹੈ ਸ਼ਹਿਰ ਚੋ, ਪਤਾ ਕੀ ਕਰਦਾ, ਢੇਰਾਂ ਦੇ ਢੇਰ ਨਕਲੀ ਪਨੀਰ ਬਣਾਈਆਂ, ਨਕਲੀ ਖੋਆ ਬਣਾਈਆਂ, ਜ਼ਹਿਰ ਪਿਲਾਉਂਦੇ ਨੇ, ਉਹ ਡਰਦੇ ਹੀ ਨਹੀਂ ਕਿਸੇ ਤੋਂ ਵੀ ਕਿਸੇ ਦੀ ਜ਼ਿੰਦਗੀ ਬਰਬਾਦ ਹੋਈ ਨਾ। ਹੁਣ ਪਿੱਛੇ ਕੱਲ ਪਰਸੋਂ ਬੜੀਆਂ ਦਵਾਈਆਂ ਇੰਡੀਆ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ, ਜਿਹੜੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ, ਜੇ ਕੋਲੈਸਟਰੋਲ ਦੀ ਹੈ, ਜੇ ਬਲੱਡ ਪ੍ਰੈਸ਼ਰ ਦੀ, ਉਹ ਨਕਲੀ ਫੜ ਲਈਆਂ, ਉਹਨਾਂ ਨੂੰ ਫਰਕ ਹੀ ਨਹੀਂ, ਭਾਈ ਸਾਹਿਬ ਅਗਲਾ ਪੈਸੇ ਖਰਚਦਾ ਦਵਾਈ ਲੈਂਦਾ, ਉਹਦੇ ਨਾਲ ਮੌਤ ਹੋਜੂ, ਨਾ ਕੋਈ ਡੋਨੋ ਬੜੀ ਕੇਅਰਸ। ਡਾਕਟਰ ਹੁੰਦੇ ਸੀ ਅੱਗੇ ਰੱਬ ਦਾ ਰੂਪ ਮੰਨਿਆ ਜਾਂਦਾ ਸੀ, ਅੱਜ ਦੇ ਸਮੇਂ ਚ ਕੁਛ ਰੱਬ ਦੇ ਵੀ ਰੂਪ ਹੈਗੇ, ਇਹ ਨਹੀਂ ਗੱਲ, ਚੰਗੇ ਵੀ ਨੇ, ਪਰ ਕਿਉਂਕਿ ਪੈਸੇ ਦੀ ਭੇਡ ਚੱਲ ਗਈ ਹੈ ਕਿ ਭੀਮ ਸੈਨ ਡਾਕਟਰ ਨੇ ਤਾਂ ਜੀ 2 ਕੋਠੀਆਂ ਪਾ ਲਈਆਂ, ਤੇ ਸੁਰੇਸ਼ ਸਿੰਗਲੇ ਨੇ ਇੱਕੋ ਹੀ ਪਾਈ ਆ, ਸੁਰੇਸ਼ ਸਿੰਗਲੇ ਦਾ ਕੰਪੀਟੀਸ਼ਨ ਹੋਜੂਗਾ, ਉਹਦਾ ਮੁੰਡਾ ਲੈ ਕੇ ਹੋਰ ਪੈਸੇ ਕਮਾਓ, ਹੋਰ ਕਮਾਓ, ਟੈਸਟ ਦੇ ਗਲਤ ਰਿਜ਼ਲਟ ਲੈ ਲਓ, ਪੈਸਾ 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 ਪੈਸਾ, ਨਾ ਸਰੀਰ ਕੰਮ ਆ, ਢਿੱਡ ਫੁੱਟਬਾਲ ਵਰਗਾ, ਮੂੰਹ ਸ਼ਕਲ ਕੱਖ ਨਹੀਂ ਹੈ, ਘਰ ਦੇ ਵਿੱਚ ਉਹ ਜਿਹੜੀ ਵੱਡੀਆਂ ਕੋਠੀਆਂ ਪਾਈਆਂ, ਉੱਥੇ ਜਾਣੋ ਰਾਤ ਨੂੰ ਡਰਦੇ ਨੇ ਜੇ ਵੀ ਕੋਈ ਹੋਲੀ ਨਾ ਆ ਜੇ, ਰਹਿਣਾ ਤੁਸੀਂ ਉੱਥੇ ਹੀ ਹੈ, ਫਿਰ ਇਹ ਪੈਸਾ ਕਿਉਂ ਹੈ? ਬੰਦਾ ਚੰਗਾ ਭਲਾ ਮਰ ਜਾਂਦਾ, ਪੈਸੇ ਦੇ ਲਾਲਚ, ਕਹਿੰਦੇ ਨੇ ਜੇ ਟੀਕਾ ਛੇਤੀ ਲਾਉਣਾ ਪਊਗਾ, 20,000 ਦਾ 2 ਲੱਖ ਦਾ ਇਹਨੂੰ ਸ਼ਾਇਦ ਬਚ ਜੇ, ਘਰ ਦਾ ਰੋਂਦੇ ਰੋਂਦੇ ਆਪਣੇ ਜ਼ਮੀਨ ਚ ਗਹਿਣੇ ਰੱਖ ਕੇ ਰੋਂਦੇ ਨੇ, ਤੇ ਉਹ ਮਰਿਆ ਪਹਿਲਾਂ ਹੀ ਹੁੰਦਾ, ਕਦੇ ਨਾ ਕਦੇ ਭੇਦ ਖੋਲੇ ਜਾਂਦੇ। ਕਈ ਚੰਗੇ ਵੀ ਨੇ, ਕਈ ਬਹੁਤ ਚੰਗੇ ਨੇ, ਆਪਣੇ ਕੋਲੋਂ ਵੀ ਪੈਸਾ ਕਰਕੇ ਆਪਣੇ ਪੁੰਨਦਾਨ ਕਰਦੇ ਨੇ। ਆ ਸੋਨੂ ਸੂਦ ਸਾਡੇ ਮੋਗੇ ਵਾਲਾ, ਮੈਂ ਉਹਦੀ ਕੋਈ ਵਿਕਾਸ ਨਹੀਂ ਕਰਦਾ, ਮੈਂ ਤਾਂ ਉਹਨੂੰ ਕਦੇ ਮਿਲਿਆ ਵੀ ਨਹੀਂ, ਨਾ ਕਦੇ ਮੈਂ ਸੁਣਿਆ। ਆਪਣਾ ਕੋਵਿਡ ਚੱਲਿਆ ਸੀਗਾ, ਲੋਕਾਂ ਨੂੰ ਘਰਾਂ ਚ ਭੇਜਣ ਦਾ ਕੰਮ ਕਰਦਾ ਜੀ, ਹੁਣ ਵੀ ਜਾ ਕੇ ਕੋਈ ਨਾ ਕੋਈ ਹੈਲਪ ਕਰਦਾ। ਇਮਰਾਨ ਖਾਨ ਦਾ ਸਾਡੇ ਪਾਕਿਸਤਾਨ ਦਾ ਜਿੰਨਾ, ਹਾਲਾਂਕਿ ਜੇਲ੍ਹ ਚ ਆ ਉਹ, ਮੈਂ ਉਹ ਚੱਕਰ ਚ ਹੀ ਨਹੀਂ ਪੈਂਦਾ, ਪਰ ਇੱਕ ਗੱਲ ਪੱਕੀ ਹੈ ਕਿ ਉਹਦੇ ਤੇ ਅੱਜ ਤੱਕ ਕੋਈ ਇਹ ਐਲੀਗੇਸ਼ਨ ਗਿਆ ਕਿ ਉਹਨੇ ਪਰਸਨਲ ਇੱਕ ਪੈਸਾ ਵੀ ਖਾਧਾ। ਉਹਦੀ ਜਨਾਨੀ ਖਾ ਗਈ, ਮੈਨੂੰ ਨਹੀਂ ਪਤਾ, ਉਹਦੀਆਂ ਭੈਣਾਂ ਖਾ ਗਈਆਂ, ਮੈਨੂੰ ਨਹੀਂ ਪਤਾ, ਉਹਦੇ ਮਿਨਿਸਟਰ ਖਾ ਗਏ, ਮੈਨੂੰ ਨਹੀਂ ਪਤਾ, ਪਰ ਉਹਨੇ ਨਹੀਂ ਖਾਧਾ, ਉਹ ਇਮਾਨਦਾਰ ਹੈ। ਜੇ ਉਹਨੇ ਖਾਣਾ ਹੁੰਦਾ ਤਾਂ ਉਹਨੂੰ ਕਿਲੋ ਰੁਪਏ ਸੀ ਆਪਣੀ ਮਾਂ ਦੇ ਨਾਂ ਤੇ, ਸ਼ੌਕਤ ਖਾਨਮ ਹਸਪਤਾਲ ਬਣਾਉਣ ਦੀ, ਕੈਂਸਰ ਦਾ ਬਣਾਇਆ, ਯੂਨੀਵਰਸਿਟੀ ਬਣਾਈਆਂ, ਇਹ ਸਾਰੇ ਹੀ ਮੰਨਦੇ ਨੇ। ਹਾਂ, ਉਹ ਚ ਆਪਣੇ ਨੁਕਸ ਨੇ, ਆਂਢ ਗੁਆਂਢ ਚ ਜਿੰਨੇ ਨੇ ਉਹਨਾਂ ਨੂੰ ਘੇਰ ਘੇਰ ਕੇ, ਉਹ ਵੀ ਨਹੀਂ ਚਾਹੁੰਦੇ ਵੀ ਜੇਲ੍ਹ ਚ ਰਹੇ ਤੇ ਸਾਡਾ ਤੋਰੀ ਫੁਲਕਾ ਚੱਲਦਾ ਰਹੇ। ਜੇ ਸਾਡੇ ED ਨੇ ਪਾਕਿਸਤਾਨ ਦੇ ਵਿੱਚ, ਉਹ ਐਂਬੂਲੈਂਸ ਦੀਆਂ ਗੱਡੀਆਂ ਚੱਲਦੀਆਂ, ਗਰੀਬ ਬੰਦਾ ਸੀਗਾ, ਦੇਖੋ ਉਹਦੀ ਕਿੰਨੀ ਜੈ ਜੈਕਾਰ ਹੁੰਦੀ ਹੈ, ਕਿੰਨਾ ਪੈਸਾ ਲੋਕ ਚੜਾਵਾ ਚੜਾਉਂਦੇ, ਰਿਸਪੈਕਟ ਕਰਦੇ ਨੇ। ਸਾਡੇ ਭਗਤ ਪੂਰਨ ਸਿੰਘ ਜੀ ਨੇ ਅੰਮ੍ਰਿਤਸਰ ਦੀ ਕਿੰਨੀ ਇੱਜ਼ਤ ਮਾਨ ਕੀਤੀ ਜਾਂਦੀ ਹੈ। ਸਾਡੇ ਗੁਲਜ਼ਾਰਲੀ ਲਾਲ ਨੰਦਾ ਸੀਗੇ, ਪ੍ਰਾਈਮ ਮਿਨਿਸਟਰ ਹੋਏ ਨੇ, ਉਹਨਾਂ ਦੀ ਕਿੰਨੀ ਕਹਿੰਦੇ ਹੱਕ ਲਾਲ ਦੀ ਕਮਾਈ ਕਰਨਾ, ਅੱਜ ਕੱਲ੍ਹ ਦਾ ਪਤਾ ਹੀ ਨਾ ਉਹਦਾ ਕਿੰਨੇ ਕੁਛ ਹੈ। ਜੋ ਛੋਟਾ ਟੁੱਟਿਆ ਜਿਹਾ MLA ਬਣ ਜਾਂਦਾ ਨਾ, ਉਹਦੇ ਕਿੰਨੇ ਪੈਸੇ, ਝੂਠ ਹੀ ਬੋਲੀ ਜਾਂਦਾ, ਝੂਠ ਹੀ ਬੋਲੀ ਜਾਂਦਾ, ਉਹ ਕਿੰਨੇ ਪੈਸੇ ਆਉਂਦੇ, ਉਹਦੇ MLA ਦੀ ਤਨਖਾਹ ਕਿੰਨੀ ਕੁ ਹੁੰਦੀ ਹੈ। ਸੋ ਇਹ ਫਾਇਦਾ ਨਹੀਂ ਹੈ, ਚੰਗਾ ਕੰਮ ਕਰੋ। ਕਿਉਂਕਿ ਚੰਗਾ ਕੰਮ ਜਦੋਂ ਤੁਸੀਂ ਕਰੋਗੇ ਵੈਨ ਵੀ ਅਡੋਪਟ ਓਨੈਸਟ ਮੀਨਸ ਆਵਰ ਲਾਈਫ ਨੋ ਡਾਊਟ ਆਵਰ ਲਾਈਫ ਵਿਲ ਬੀ ਇਨ ਏ ਪੂਅਰ ਕੰਡੀਸ਼ਨ ਗਰੀਬ ਹੋਵਾਂਗੇ ਬਟ ਵੀ ਆਰ ਸੈਲਫ ਕੰਟੈਂਟਡ ਸਾਨੂੰ ਸਬਰ ਸੰਤੋਖ ਆਊਗਾ ਮੂੰਗੀ ਦੀ ਦਾਲ ਕਰੇਲਿਆਂ ਦਾ ਖਾ ਕੇ ਹੀ ਮਜ਼ਾ ਆਜੂਗਾ ਜਿਹੜਾ ਚਿਕਨ ਖਾਣ ਚ ਵੀ ਨਹੀਂ ਆਉਣਾ ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਆਪਾਂ ਦੇਵੀ ਦੇਵਤਿਆਂ ਦੀ ਗੁਰੂ ਨਾਨਕ ਸਾਹਿਬ ਦੀ ਭਾਈ ਮਾਲਕ ਤੇ ਲਾਲੋ ਦੀ ਕਹਾਵਤਾਂ ਪੜ੍ਹਦੇ ਹਾਂ ਪਰ ਉਹਦੇ ਤੋਂ ਅਸੀਂ ਸਿੱਖਿਆ ਕੀ ਹੈ ਸਿੱਖਦੇ ਕੁਛ ਨਹੀਂ ਆ ਦੂਜਿਆਂ ਕਦੀ ਉਂਗਲੀ ਕਰੀ ਜਾਂਦੇ ਹਾਂ ਵੀ ਉਹ ਨਹੀਂ ਇਮਾਨਦਾਰ ਉਹ ਇਮਾਨਦਾਰ ਉਹ ਨਹੀਂ ਇਮਾਨਦਾਰ ਤੁਸੀਂ ਆਪ ਨੇ ਦੇਖੋ ਆਪਾਂ ਦੁਨੀਆਂ ਤੋਂ ਕੀ ਲੈਣਾ ਜਦੋਂ ਡੰਡੇ ਪਏ ਜੇ ਸਪੀਡ ਹਾਈਵੇ ਦੇ ਉੱਤੇ 150 ਦੀ ਚਲਾਉਣੀ ਹੈ ਪੁਲਿਸ ਨੇ ਤੁਹਾਨੂੰ ਟਿਕਟ ਦੇਣਾ ਤੁਹਾਡੀ ਇਹ ਗੱਲ ਨਹੀਂ ਮੰਨਣੀ ਕਿ ਉਹ ਫਲਾਣ ਸਾਰੇ ਚਲਾਉਂਦੇ ਨੇ ਜੀ ਸਾਰੇ ਚਲਾਉਂਦੇ ਗੋ ਟੂ ਹੈਲ ਯੂ ਆਰ ਰਿਸਪੋਂਸੀਬਲ ਫਾਰ ਯੋਰ ਓਨ ਐਕਸ਼ਨ ਜੇ ਤੁਸੀਂ ਹੇਰਾਫੇਰੀ ਕਰਦੇ ਹੋ ਮਿਲਾਵਟਾਂ ਕਰਦੇ ਹੋ ਹੇਰਾਫੇਰੀ ਕਰਕੇ ਚੋਰੀ ਕਰਦੇ ਹੋ ਚੱਕੀ ਕਰਦੇ ਹੋ ਤੇ ਫਿਰ ਤੁਸੀਂ ਸਜ਼ਾ ਵੀ ਤਾਂ ਆਪ ਭੁਗਤੋਗੇ ਅੜਿੱਕੇ ਜ਼ਰੂਰ ਹੋਣਾ ਤੁਸੀਂ ਦੂਸਰੀ ਗੱਲ ਇਹ ਹੈ ਵੀ ਜਿਹੜੇ ਓਨੈਸਟ ਪੀਪਲ ਹੁੰਦੇ ਨਾ ਦੇ ਨੈਵਰ ਹਾਈਸ ਦੇ ਆਰ ਡੀਸ ਉਹਨਾਂ ਨੂੰ ਪੁੱਛੋ ਕੀ ਕੰਮ ਕਰਦੇ ਹੋ ਉਹ ਕਹਿੰਦੇ ਜੀ ਮੇਰੇ ਤਾਂ ਆਰ ਕੇ ਮਸਾਲੇ ਦੀ ਦੁਕਾਨ ਹੈ ਮੇਰੀ ਤਾਂ ਬੂਟਾਂ ਦੀ ਦੁਕਾਨ ਹੈ ਮੇਰੀ ਤਾਂ ਸਾਧੂ ਸੂਦ ਦੀ ਹਲਵਾਈ ਦੀ ਦੁਕਾਨ ਹੈ ਮੇਰੇ ਤਾਂ ਜੀ ਉਹ ਕੇਸਰ ਦਾ ਢਾਬਾ ਹੈ ਪਰ ਜਿਹੜੇ ਬੰਦੇ ਲੁਕਾਉਂਦੇ ਨੇ ਕੀ ਕੰਮ ਕਰਦੇ ਨੇ ਉਹ ਕਹਿੰਦੇ ਜੀ ਟਰੱਕ ਤੇ ਟਰਾਂਸਪੋਰਟ ਦਾ ਕੰਮ ਕਰਦੇ ਆ ਕਰਦਾ ਜੇ ਟਰਾਂਸਪੋਰਟ ਦਾ ਪਤਾ ਹੀ ਹੈ ਹੁਣ ਕਿਹੜਾ ਕੰਮ ਹੁੰਦਾ ਬਿਨਾਂ ਜੇ ਅਸੀਂ ਜੈਲਸੀ ਹੈ ਇਹ ਜੈਲਸੀ ਨੇ ਸਾਡਾ ਕੰਮ ਬਰਬਾਦ ਕੀਤਾ ਵਾ ਅਸੀਂ ਖੁਸ਼ ਨਹੀਂ ਹੁੰਦੇ ਪੋਜ਼ਿਟਿਵ ਨਹੀਂ ਅਪਰੋਚ ਕਰਦੇ ਜਦੋਂ ਅਸੀਂ ਦੇਖਦੇ ਹਾਂ ਮੇਰਾ ਰਿਸ਼ਤੇਦਾਰ ਮੇਰਾ ਭਰਾ ਮੇਰਾ ਚਾਚਾ ਮੇਰਾ ਤਾਇਆ ਮੇਰਾ ਫੁੱਫੜ ਮੇਰਾ ਗੁਆਂਢੀ ਬਾਹਰ ਨਿਕਲ ਕੇ ਵੱਡਾ ਟਰੱਕ ਲੈ ਲਿਆ ਇੱਥੇ ਕਾਰ ਚ ਆਉਂਦਾ ਇੱਥੇ ਹੋਰ ਆਉਂਦਾ ਅਸੀਂ ਇਹ ਨਹੀਂ ਸਿੱਖਦੇ ਵੀ ਉਹਨੇ ਕਿਵੇਂ ਲਿਆ ਜੇ ਉਹਨੇ ਮਾੜਾ ਲਿਆ ਅਸੀਂ ਕਿ ਲੈਣਾ ਭੁਗਤੂ ਆਪੀ ਪਰ ਜੈਲਸੀ ਹੁੰਦੇ ਵੀ ਮੈਂ ਵੀ ਇਹ ਤੋਂ ਵੱਡਾ ਹੋਣਾ ਛੇਤੀ ਹੋਣਾ ਛੇਤੀ ਫਿਰ ਕਿਵੇਂ ਹੋਵੇਗੇ ਜਿਹੜੇ ਬੱਚੇ ਇੱਥੇ ਆਉਂਦੇ ਨੇ ਕੈਨੇਡਾ ਚ ਉਹ ਕਿਉਂ ਫਸ ਰਹੇ ਨੇ ਅੱਜ ਕੱਲ੍ਹ ਕਿਉਂਕਿ ਜਦੋਂ ਦੇਖਦੇ ਨੇ ਜਿਹੜੇ ਕਮਰੇ ਚ 5-6 ਰਹਿੰਦੇ ਨੇ ਵੀ ਜਿਹੜੇ ਚਾਰ ਕੁ ਮੁੰਡੇ ਰਹਿੰਦੇ ਨੇ ਜਾਣ ਪਛਾਣ ਤਾਂ ਉਹਨੇ ਪਿੰਡ ਦੇ ਹੁੰਦੇ ਨੇ ਨੇੜੇ ਤੇੜੇ ਹੁੰਦੇ ਨੇ ਵੀ ਇਹਨੇ ਤਾਂ ਆਉਂਦੇ ਸਾਰੀ ਕਾਰ ਲੈ ਲਈ ਟੋਇਟਾ ਦੀ ਤੇ ਇਹ ਤਾਂ ਯਾਰ ਹੋਟਲ ਚ ਰਹਾ ਉੱਥੇ ਰਾਜਧਾਨੀ ਚ ਜਾ ਕੇ ਬਰਾੜ ਵਾਲੇ ਦੇ ਜਾ ਕੇ ਚੰਗੇ ਸਵੇਰੇ ਸ਼ਾਮ ਪਰੌਂਠੇ ਜਾਂ ਤਿੰਨ ਤਿੰਨ ਇਹਦੀਆਂ ਗਰਲ ਫਰੈਂਡਾਂ ਨੇ ਹਾਂਜੀ ਸੋ ਉਹ ਕਹਿੰਦਾ ਫਿਰ ਮੈਂ ਵੀ ਬੰਦਾ ਕਹਿੰਦਾ ਆ ਜਾ ਫਿਰ ਤੈਨੂੰ ਵੀ ਕਰਾ ਦਿੰਦੇ ਆ ਗੱਲ ਹਨਾ ਰਾਤ ਨੂੰ ਆ ਜਾਈ ਉਹ ਕਹਿੰਦੇ ਜੇ ਕੋਈ ਕੁੜੀ ਆ ਉਹਨੂੰ ਕਹਿੰਦੇ ਮਾੜੇ ਹੋਟਲ ਚ ਹੀ ਜਾਣਾ 2 ਘੰਟੇ ਤੈਨੂੰ $500 ਮਿਲ ਜੂ ਉਹ ਪੈ ਜਾਂਦੇ ਨੇ ਉਸ ਚੱਕਰ ਚ ਫਿਰ ਲਈ ਚਲੋ $500 ਬਿਮਾਰੀਆਂ ਲੱਗਣਗੀਆਂ ਭਾਂਤ ਭਾਂਤ ਦੀਆਂ ਕਿਸ ਦਿਨ ਫਸ ਜਾਓਗੇ ਪ੍ਰੋਸਟੀਟਿਊਸ਼ਨ ਦੇ ਵਿੱਚ ਜੋ ਕਹਿੰਦਾ ਇੱਥੋਂ ਕੀ ਹੈ ਤੂੰ ਮਾੜੀ ਕਾਰ ਦਾ ਚੱਕ ਚੱਕ ਕੇ ਅੱਗੇ ਦਿਆ ਤੈਨੂੰ 2000 ਮਿਲ ਜੂਗਾ ਇਹ ਤਾਂ 2 ਮਿੰਟ ਦਾ ਕੰਮ ਹੀ ਹੈ ਜੇ ਕਿਸ ਦਿਨ ਫਸ ਜਾਓਗੇ ਨਹੀਂ ਫਸੋਗੇ ਫਿਰ ਇਹ ਗੱਲਾਂ ਕੁਛ ਨਾ ਕੁਛ ਯਕੀਨ ਕਰੋ ਰਵਿਦਾਸ ਭਗਤ ਜੀ ਨੇ ਕਿਹਾ ਸੀਗਾ ਏਕ ਭਰੋਸਾ ਰਾਮ ਕਾ ਰੱਬ ਦੇ ਉੱਤੇ ਭਰੋਸਾ ਰੱਖੋ ਦੂਸਰਾ ਭਰੋਸਾ ਸਤਿਕਾਰ ਸੱਚੀ ਕਾਰ ਹੋਣੀ ਚਾਹੀਦੀ ਹੈ ਹੱਕ ਲਾਲ ਦੀ ਕਮਾਈ ਹੋਣੀ ਹੈ ਰਕਸ਼ਾ ਵਾਲਾ ਜ਼ਿਆਦਾ ਵਧੀਆ ਸਾਡੇ ਨਾਲ ਸਫਲ ਹੋਗਾ ਜੀਵਨਾ ਕਹਿ ਰਵਿਦਾਸ ਚਮਾਰ ਭਗਤ ਰਵਿਦਾਸ ਨੇ ਗੁਰੂ ਰਵਿਦਾਸ ਜੀ ਨੇ ਕਿਹਾ ਕਿ ਉਹਦਾ ਜੀਵਨ ਸਫਲ ਹੈ ਕਿਹਦਾ ਸਫਲ ਰੱਬ ਚ ਯਕੀਨ ਕਰੋ ਰੱਬ ਦਾ ਨਾਂ ਜਪੋ ਤੇ ਨਾਲ ਨਾਲ ਹੱਕ ਲਾਲ ਦੀ ਕਮਾਈ ਕਰੋ ਰਵਿਦਾਸ ਜੀ ਨੇ ਜੁੱਤੀਆਂ ਗੰਢ ਕੇ ਅੱਜ ਉਹਦੇ ਮੱਥੇ ਰਗੜਦੇ ਹਾਂ ਆਪਾਂ ਆ ਨੀਰਜ ਮੋਦੀ ਨੇ ਕਿੰਨੇ ਜਵਾਹਰਾਤਾਂ ਦੇ ਕਿਤੇ ਸਾਡੀ ਉਹ ਜਿਹੜੀ ਸੈਲੀਬ੍ਰਿਟੀ ਸੀ ਅਭਿਸ਼ੇਕ ਬੱਚਨ ਦੀ ਅਮਿਤਾਭ ਬੱਚਨ ਦੀ ਨੂੰ ਕਿੰਨੀਆਂ ਹੀਰੋਇਨ ਕੋਈ ਟੰਡਨ ਅਮਰੀਕ ਪਤਾ ਨਹੀਂ ਰਵੀਨਾ ਟੰਡਨ ਜੋ ਸ਼ੋਰੂਮ ਖੇਡਦਾ ਸੀ ਉਹਨਾਂ ਤੋਂ ਉਦਘਾਟਨ ਕਰਦਾ ਸੀ ਵੱਡੇ ਵੱਡੇ ਹੀਰੇ ਦੇ ਵੀ 3 ਕਰੋੜ ਦਾ 5 ਕਰੋੜ ਦਾ 10 ਕਰੋੜ ਦਾ ਆ ਹੁਣ ਪਤਾ ਲੱਗਿਆ ਉਹਦਾ 5 ਰੁਪਈਆਂ ਦਾ ਨਹੀਂ ਸੀਗਾ ਪੱਥਰ ਹੀ ਸੀਗੇ ਫੇਰਾ ਫੇਰੀਆਂ ਬੈਂਕਾਂ ਤੋਂ ਲੋਨ ਲੈ ਲੈਣਾ ਇਧਰੋਂ ਕਰ ਲੈਣਾ ਲੋਨ ਲੈਣਾ ਇਹ ਕੀ ਨੇ ਮੈਂ ਕਿਸੇ ਨੂੰ ਪਿੰਨ ਪੁਆਨ ਨਹੀਂ ਕਰ ਰਿਹਾ ਪਰ ਤੁਸੀਂ ਦੇਖੋ ਆਪਣੇ ਅੰਦਰ ਵੀ ਲੋਨ ਤੁਸੀਂ ਦਵਾ ਦਵਾ ਕੇ ਮੋਰਟਗੇਜਾਂ ਦਵਾ ਕੇ ਜਾਲੀ ਪੇਪਰ ਤਿਆਰ ਕਰਕੇ ਕੁਛ ਬੈਂਕਾਂ ਲਾਉਂਦੇ ਆ ਕੁਛ ਤੋਂ ਨਿਆਲੂ ਨੂੰ ਮਕਾਨ ਦਵਾ ਦੇਣ ਕਿਸ਼ਤ ਪੂਰੀ ਨਹੀਂ ਹੁੰਦੀ ਮੁੜ ਕੇ ਵਾਲਾ ਕਰਾਏ ਦੇ ਮਕਾਨ ਦੇ ਵਾਲਾ ਗਾਲਾਂ ਕੱਢਦਾ ਦਿਨ ਰਾਤ ਇਮਾਨਦਾਰ ਬੰਦਾ ਉਹ ਹੈ ਜਿਹੜਾ ਗਰੁੱਪ ਦੇ ਵਿੱਚ ਵੀ ਇਕੱਠ ਦੇ ਵਿੱਚ ਵੀ ਇਮਾਨਦਾਰ ਹੋਵੇ ਤੇ ਇਕੱਲਾ ਵੀ ਇਮਾਨਦਾਰ ਹੋਵੇ ਦੇਖੋ ਜਿਹੜਾ ਰੋਜ਼ ਦਾ ਫੁੱਲ ਹੈ ਗੁਲਾਬ ਦਾ ਫੁੱਲ ਹੈ ਉਹ ਜਿੱਥੇ ਵੀ ਹੋਵੇ ਚਾਹੇ ਫੁੱਲਾਂ ਚ ਹੋਵੇ ਚਾਹੇ ਕੱਲਾ ਲੈ ਜਾਓ ਉਹਨੇ ਸੇਮ ਸਮੈਲ ਦੇਣੀ ਹੈ ਸੇਮ ਖੁਸ਼ਬੂ ਦੇਣੀ ਹੈ ਪਰ ਜਿਹੜੇ ਆ ਅਸੀਂ ਬੰਦੇ ਆ ਨਾ ਸ਼ੈਤਾਨ ਇਹ ਅਲੱਗ ਅਲੱਗ ਰੂਪ ਹੈ ਸਾਡਾ ਇਕੱਠ ਦੇ ਵਿੱਚ ਗਰੁੱਪ ਦੇ ਵਿੱਚ ਸਾਡਾ ਰੂਪ ਡਿਫਰੈਂਟ ਹੁੰਦਾ ਇਕੱਲੇ ਦਾ ਰੂਪ ਸਾਡਾ ਅਲੱਗ ਹੁੰਦਾ ਆ ਜਿੰਨੇ ਸੰਤ ਮਹਾਂਪੁਰਸ਼ ਨੇ ਮੈਂ ਨਿੰਦਿਆ ਨਹੀਂ ਕਰ ਰਿਹਾ ਚੰਗੇ ਵੀ ਨੇ ਬਹੁਤ ਕਿੰਨੀਆਂ ਵਧੀਆ ਗੱਲਾਂ ਕਰਦੇ ਪੜ ਪੜ ਪੰਡਤ ਔਰਾਂ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਉਹ ਵੇਦਾਂ ਚੋਂ, ਸ਼ਾਸਤਰਾਂ ਚੋਂ, ਗੀਤਾ ਚੋਂ, ਗ੍ਰੰਥ ਸਾਹਿਬ ਚੋਂ, ਗੁਰੂ ਸਾਹਿਬਾਂ ਦੀਆਂ ਬਾਣੀਆਂ ਚੋਂ ਪੜ੍ਹ ਪੜ੍ਹ ਕੇ ਉਹਨਾਂ ਦਾ ਇਹੀ ਕੰਮ ਹੈ। ਜੋਤ ਜਗਾਤੀ, ਮੰਤਰ ਪਾਠ ਤਾਂ ਅਗਲਾ ਕਹਿੰਦਾ ਬੜਾ ਪਵਿੱਤਰ ਹੈ, ਪਰ ਜਦੋਂ ਕੱਲਾ ਦੌ ਲੱਗਦਾ ਜਵਾਨ ਕੁੜੀਆਂ ਨਾਲ ਬਲਾਤਕਾਰ ਕਰ ਲੈਂਦੇ ਨੇ। ਕੋਈ ਬੰਦਾ ਦੁਖੀ ਹੋਇਆ ਵੀ ਚਲੋ ਮੰਦਰ ਜਾਓ ਜਾਂ ਗੁਰਦੁਆਰਾ, ਸਾਰੇ ਮੈਂ ਫੇਕਣਾ ਨਹੀਂ, ਉੱਥੇ ਜਾ ਕੇ ਭਾਈ ਜੀ ਰਗੜਾ ਮਾਰ ਦਿੰਦੇ ਨੇ, ਅਗਲਾ ਸੋਚਦਾ ਵੀ ਚੱਲ ਮੈਂ ਇੱਕ ਤੋਂ ਡਿੱਗਿਆ ਸਮਾਨ ਤੋਂ ਪਤਾ ਨੀ ਅੜਕਿਆ ਖੰਜੂਰ ਚ, ਕਹਿੰਦੇ ਨੇ ਸਾਰੇ ਵਾਮ ਚ ਨੰਗੇ ਨੇ ਅਸੀਂ, ਕਿਉਂਕਿ ਸਾਡਾ ਜਿਹੜੀ ਹੈ ਨਾ ਉਹ ਸਿਸਟਮ ਹੀ ਬਦਲ ਗਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਇਹ ਗੱਲਾਂ ਪੜ੍ਹੀ ਜਾਂਦੇ ਜਿਵੇਂ ਦੇਖੋ ਮੈਨੂੰ ਗੱਲ ਸੁਣੋ, ਸਾਡਾ ਦੁਖਦਾ ਸਿਰ, ਮੇਰਾ ਸਿਰ ਪੜਿਆ ਜਾ ਰਿਹਾ, ਕੋਈ ਬੰਦਾ ਮੈਨੂੰ ਜਾਂ ਡਾਕਟਰ ਕੋਲ ਕਹਿੰਦਾ ਵੀ ਭਾਈ ਸਾਹਿਬ ਤੂੰ ਅਲੀਵ ਲੈ ਲੈ, ਐਨਾਸੀਨ ਲੈ ਲੈ, ਐਸਪਰੋ ਲੈ ਲੈ, ਤੇਰਾ ਸਿਰ ਠੀਕ ਹੋ ਜੂ, ਦੋ ਗੋਲੀਆਂ ਲੈ ਲੈ ਨਾਲ ਪਾਣੀ ਦਾ ਗਲਾਸ ਲੈ ਲੈ, ਅਸੀਂ ਕੀ ਕਰਦੇ ਹਾਂ? ਕਰਦੇ ਤਾਂ ਨਹੀਂ, ਚਲੋ ਮੰਨ ਲਓ ਮੈਂ ਐਗਜ਼ਾਮਪਲ ਦਿੰਦਾ, ਅਸੀਂ ਕਹੀਏ ਸਿਰ ਦੁਖਦਾ ਅਲੀਵ ਲੈ ਲਓ, ਉੱਤੋਂ ਦੀ ਪਾਣੀ ਪੀ ਲਓ, ਕਰੀ ਚੱਲੋ, ਰੱਟਾ ਮਾਰੀ, ਸਿਰ ਠੀਕ ਹੋ ਜੂਗਾ। ਇਹਦਾ ਮੂੰਹ ਜਵਾਨੀ ਹੈ, ਪੜ੍ਹੀ ਜਾਂਦੇ ਗ੍ਰੰਥ ਪੋਥੀਆਂ ਨੂੰ ਪੜ੍ਹੀ ਜਾਂਦੇ, ਪਰ ਉਹਦੇ ਤੇ ਅਮਲ ਤਾਂ ਕਦੇ ਕੀਤਾ ਨੀ, ਕਰਦੇ ਉਹੀ ਪੁੱਠੇ ਕੰਮ, ਤੇ ਫਿਰ ਸਾਡਾ ਅਸਰ ਕੀ ਹੋਊਗਾ? ਜਿੰਨਾ ਚਿਰ ਅਸੀਂ ਪੜ੍ਹਦੇ ਹਾਂ, ਜਿਹੜਾ ਕੁਛ ਪੜ੍ਹਦੇ ਹਾਂ ਉਹਦੇ ਉੱਤੇ ਜਦੋਂ ਅਮਲ ਖਾਊਗਾ ਨਾ, ਤੇ ਫਿਰ ਸਾਡਾ ਹੋਊਗਾ ਗੱਲ। ਹੱਕ ਪਰਾਇਆ ਨਾਨਕਾ ਉਸ ਗਾਏ, ਉਸ ਸੂਰ ਉਸ ਗਾਏ, ਕਹੀ ਜਾਂਦੇ ਹਾਂ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ। ਪਰ ਜਿਹੜੇ ਕਹਿੰਦੇ ਨੇ ਉਹਨੂੰ ਪੁੱਛ ਕੇ ਤੂੰ ਇਹ ਗੱਲ ਇੰਪਲੀਮੈਂਟ ਵੀ ਕੀਤੀ ਆਪਣੇ ਤੇ? ਨਹੀਂ, ਆਪਣੇ ਤੇ ਇੰਪਲੀਮੈਂਟ ਨਹੀਂ ਕਰਨਾ, ਦੂਜਿਆਂ ਨੂੰ ਦੂਜਿਆਂ ਦੀਆਂ ਗੱਲਾਂ ਸੁਣ ਸੁਣਾ ਕੇ ਗੱਲਾਂ ਕਰਦੇ ਹਾਂ ਅਸੀਂ। ਸੋ ਇਸ ਕਰਕੇ ਇੱਕ ਵਕੀਲ ਸਾਹਿਬ ਸੀਗੇ, ਵਕੀਲ ਬਚ ਕੇ ਇਹਨਾਂ ਨੂੰ ਵੀ ਲੈ ਲਈਏ ਆਪਾਂ ਨਾਲ, ਵਕੀਲ ਸਾਹਿਬ ਸੀਗੇ, ਉਹਦੇ ਕੋਲ ਕੋਈ ਕੇਸ ਆਇਆ ਪ੍ਰੋਪਰਟੀ ਦਾ, 10 ਸਾਲ ਲਮਕਦੇ ਰਹੇ, ਪੇਸ਼ੀ ਦਰ ਪੇਸ਼ੀ, ਤਰੀਕ ਜਿਵੇਂ ਕਹਿੰਦੇ ਸਨੀ, ਤਰੀਕ ਪਰ ਤਰੀਕ, ਤਰੀਕ ਪਰ ਤਰੀਕ, ਤਰੀਕ ਪਰ ਤਰੀਕ, ਹਰ ਤਰੀਕ ਦੇ ਉੱਤੇ ਪੈਸੇ ਵੀ ਆਹ ਹਾਲ ਪਾਉਣੇ, ਇਹਦੇ ਪਾਉਣੇ ਆ, ਵਿਚਾਰਾ ਗਰੀਬ ਚਲਿਆ ਜਾ ਕਰੇ। ਇੱਕ ਦਿਨ ਕੀ ਹੋਇਆ, ਜਿਵੇਂ ਕਹਿੰਦਾ 100 ਦਿਨ ਚੋਰ ਦਾ, 1 ਦਿਨ ਸਾਧ ਦਾ, ਆਹ ਗੱਲ ਇੱਥੇ ਵੀ ਲਾਗੂ ਹੋ ਗਈ। ਉਹਨੂੰ ਜਾਣਾ ਪੈ ਗਿਆ ਕਿਤੇ ਵਿਆਹ ਸ਼ਾਦੀ ਦੇ, ਇੰਨੇ ਨੂੰ ਉਹਦਾ ਮੁੰਡਾ ਜਿਹੜਾ ਯੰਗ ਸੀ ਉਹ ਵੀ ਵਕੀਲ ਬਣ ਗਿਆ। ਉਹ ਆਪਣੇ ਮੁੰਡੇ ਨੂੰ ਕਹਿੰਦਾ ਬੇਟਾ ਗੱਲ ਇਹ ਹੈ, ਅੱਜ ਉਹਦੀ ਫਲਾਣੇ ਦੀ ਪੇਸ਼ੀ ਆ, ਤੂੰ ਲੁੱਕ ਆਫਟਰ ਕਰਨੀ, ਤੇ ਮੈਨੂੰ ਜਾਣਾ ਪੈਣਾ। ਕਹਿੰਦਾ ਕੋਈ ਗੱਲ ਹੀ ਨਹੀਂ, ਡੈਡੀ ਜੀ ਕਰ ਲੂੰਗਾ। ਉਹਨੇ ਡੈਡੀ ਜੀ ਚਲੇ ਗਏ, ਉਹਨੇ ਮਿਹਨਤ ਕਰਕੇ ਪੜਿਆ ਵੀ ਕੇਸ ਤਾਂ ਬੜਾ ਕਲੀਅਰ ਆ ਬੰਦੇ ਦਾ, ਇਹਦੇ ਨਾਲ ਨਜਾਇਜ਼ ਗੱਲ ਹੋਈ ਹੈ। ਜਦੋਂ ਜੱਜ ਦੇ ਪੇਸ਼ ਹੋਏ, ਅੱਗੇ ਤਾਂ ਤਰੀਕ ਅੱਗੇ ਪਵਾ ਲਾਂਦਾ ਸੀਗਾ, ਉਹ ਕਹਿੰਦਾ ਜੀ ਮੈਂ ਬਹਿਸ ਕਰੂੰਗਾ। ਜੱਜ ਦੇ ਸਾਹਮਣੇ ਬਹਿਸ ਕੀਤੀ, ਜੱਜ ਨੇ ਰਾਈਟ ਵੇ ਫੈਸਲਾ ਕਰਤਾ ਉਹਦੇ ਹੱਕ ਚ। ਮੁੰਡਾ ਬੜਾ ਹੀ ਖੁਸ਼ ਵੀ ਡੈਡੀ ਨੂੰ ਦੱਸੂਗਾ ਵੀ ਤੂੰ ਤਾਂ 10 ਸਾਲ ਹੋ ਗਏ ਲਮਕਾਉਂਦੇ ਨੂੰ, ਮੇਰਾ ਪਹਿਲਾ ਕੇਸ ਲੜਿਆ, ਪਹਿਲੇ ਜਿੱਤ ਗਿਆ। ਜਦੋਂ ਡੈਡੀ ਸਾਹਿਬ ਆਏ ਘਰ, ਮੁੰਡੇ ਦੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲਦੀ ਜਾ ਰਹੀ ਸੀ, ਮੈਂ ਡੈਡੀ ਨੂੰ ਦੱਸੂ ਕਿੰਨਾ ਖੁਸ਼ ਹੋਊਗਾ। ਕਹਿੰਦਾ ਡੈਡੀ ਤੈਨੂੰ ਪਤਾ ਕੀ ਹੋਇਆ? ਕਹਿੰਦੇ ਕੀ? ਕਹਿੰਦੇ ਜਿਹੜਾ ਕੇਸ ਆਪਣਾ 10 ਸਾਲ ਦਾ ਤੁਸੀਂ ਲਮਕਾਈ ਜਾਂਦੇ ਸੀ, ਅੱਜ ਮੈਂ ਜੱਜ ਸਾਹਿਬ ਸਾਹਮਣੇ ਪੇਸ਼ ਹੋ ਗਿਆ ਵੀ ਲਓ ਜੀ ਮੈਂ ਦਲੀਲਾਂ ਦੇਣਾ, ਆਰਗੂਮੈਂਟ ਕਰਦਾ, ਤੇ ਜੱਜ ਸਾਹਿਬ ਨੇ ਮੇਰੇ ਹੱਕ ਚ ਫੈਸਲਾ ਕਰਤਾ, ਆਪਾਂ ਕੇਸ ਜਿੱਤ ਗਏ। ਉਹ ਬੰਦਾ ਵੀ ਬੜਾ ਖੁਸ਼ ਹੋਇਆ, ਗਰੀਬ, ਉਹਨੇ ਟੱਕ ਇਹਨਾਂ ਦੇ ਮੂੰਹ ਤੇ ਥੱਪੜ ਮਾਰਿਆ। ਕਹਿੰਦਾ ਵੱਡਾ ਬਣਿਆ ਫਿਰਦਾ ਵਕੀਲ ਆਪਣੇ ਆਪ ਨੂੰ। ਉਹ ਕਹਿੰਦਾ ਡੈਡੀ ਕੀ ਗੱਲ ਹੋ ਗਈ, ਮੈਂ ਤਾਂ ਕੇਸ ਜਿੱਤਿਆ। ਕਹਿੰਦਾ ਕੇਸ ਮੈਂ ਨੀ ਜਿੱਤ ਸਕਦਾ ਸੀ, ਕੇਸ ਤਾਂ ਮੈਂ ਪਹਿਲੇ ਦਿਨ ਹੀ ਜਿੱਤ ਜਾਂਦਾ, ਮੈਂ 10 ਸਾਲ ਤਾਂ ਲਮਕਾਇਆ ਸੀ, ਆਪਣੇ ਘਰ ਦਾ ਤੋਰੀ ਫੁਲਕਾ ਚੱਲਦਾ ਸੀ। ਇਹਨੂੰ ਕਹਿੰਦੇ ਨੇ ਬੇਈਮਾਨੀ। ਇਹ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਗੱਲਾਂ ਨੇ। ਅਸੀਂ ਐਗਜ਼ਾਮ ਦੇਣ ਜਾਂਦੇ ਹਾਂ, ਉੱਥੇ ਮੇਰੇ ਟਾਈਮ ਦੇ ਵਿੱਚ ਇਹ ਹੁੰਦਾ ਸੀਗਾ, ਜਦੋਂ ਅਸੀਂ ਵੀ ਐਗਜ਼ਾਮ ਪਹਿਲਾਂ ਦਿੰਦੇ ਸੀ, ਨਕਲ ਪਰਚੀਆਂ ਜਾਂ ਮਾਰਦੀ ਨਕਲ, ਚਲੋ ਉਦੋਂ ਬਾਅਦ ਆਪ ਪ੍ਰੋਫੈਸਰ ਲਾ ਗਏ। ਸਾਨੂੰ ਵੀ ਲੋਕ ਅਪਰੋਚ ਕਰਦੇ ਸੀ ਵੀ ਸਾਡਾ ਮੁੰਡਾ ਜੀ ਕੁੜੀਆਂ ਨੂੰ ਮਾੜੀ ਜੀ ਨਕਲ ਨੁਕਲ ਮਰਵਾ ਕੇ ਪਾਸ ਕਰਦੇ, ਜਾਂ ਪੇਪਰ ਆ ਤੁਸੀਂ ਨੰਬਰ ਵਧਾ ਦਿਓ। ਜਿਹੜਾ ਗਰੀਬ ਬੰਦਾ ਉਹ ਕੀ ਕਰੂਗਾ? ਉਹ ਪਿੱਛੇ ਰਹਿ ਜੂਗਾ। ਮੈਂ ਤੁਹਾਨੂੰ ਅੱਜ ਇਮਾਨਦਾਰੀ ਆਉਣ ਦੀ ਇਹ ਗੱਲ ਕਹਿੰਦਾ, ਚਾਹੇ ਕਹੋ ਠੀਕ ਹੈ ਜੇ ਗਲਤ ਹੈ। ਮੇਰਾ ਹਮੇਸ਼ਾ ਅਸੂਲ ਹੁੰਦਾ ਸੀ ਵੀ ਜੇ ਪਰਚੀ ਮਾਰਨੀ ਹੈ ਨਕਲ ਕਿਤਾਬ ਹੀ ਲਿਆਓ। ਗਰੀਬ ਬੰਦਾ ਮਸਾਂ ਦਾ ਕਿਤਾਬ ਲਿਆਉਂਦਾ ਵੀ ਉਹ ਮੈਨੂੰ ਕਹਿੰਦੇ ਤੁਸੀਂ ਤਾਂ ਰੋਕਦੇ ਨੀ ਨਕਲ ਮਾਰਨੋ। ਮੈਂ ਕਿਹਾ ਪਾਸ ਹੋ ਜਾਣਗੇ ਤੁਸੀਂ ਕੀ, ਆਪਾਂ ਕਿਹੜੇ ਇਮਾਨਦਾਰ ਦੁੱਧ ਧੋਤੇ ਵੇ ਆ? ਜੇ ਪਾਸ ਹੋ ਜਾਂਦੇ ਨੌਕਰੀ ਮਿਲੂ, ਜੇ ਸਖਤੀ ਕਰਾਂਗੇ, ਅਮੀਰ ਨੇ ਸ਼ਿਫਾਰਿਸ਼ ਲਾ ਕੇ ਆਪਣੇ ਨੰਬਰ ਵਧਾਉਣਾ, ਗਰੀਬ ਬੰਦੇ ਦਾ ਕੀ ਕਸੂਰ ਹੋਊਗਾ? ਸੋ ਚੰਗਾ ਮਾੜਾ ਇਹ ਤਾਂ ਰੱਬ ਨੂੰ ਪਤਾ ਕੀ ਕਰਨਾ, ਪਰ ਕੋਸ਼ਿਸ਼ ਕਰੋ ਵੀ ਜਿੰਨਾ ਵੀ ਹੋਵੇ ਉਹ ਸਾਨੂੰ ਵਧੀਆ ਕਰਨ ਦੀ ਲੋੜ ਹੈ। ਅਸੀਂ ਵਧੀਆ ਕਰਦੇ ਨਹੀਂ ਹਾਂ, ਇੱਕ ਕਿਉਂਕਿ ਦੇਖੋ ਸਾਡਾ ਕੀ ਹੈ, ਬੁੱਢਾ ਹੋਇਆ ਸਰੀਰ ਕੰਬਣ ਲੱਗੀ ਦੇ, ਜੇ 100 ਵਰੇ ਵੀ ਜੀਵਨਾ ਤਾਂ ਬੁੱਢਾ ਹੋਇਆ ਸਰੀਰ ਕੰਬਣ ਲੱਗੀ ਦੇ, ਜੇ 100 ਵਰੇ ਵੀ ਜੀਵਨਾ ਪੀਤਨ ਹੋ ਸਿੱਖੇ। ਜੇ 100 ਸਾਲ ਵੀ ਫਰੀ ਸਕਦੇ ਜੂਨਾ ਪੂਗਾ, ਖੀਰ ਤਾਂ ਮਰਨਾ ਹੀ ਮਰਨਾ, ਕਿਉਂਕਿ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਤੁਹਾਨੂੰ ਲੋਕ ਇੱਜ਼ਤ ਕਰਨ, ਰੱਬ ਦੀ ਦਰਗਾਹ ਇੱਜ਼ਤ ਕਰੇ। ਬੜਾ ਹੋਇਆ ਤਾਂ ਕਿਆ ਹੋਇਆ, ਜੈਸੇ ਪੇੜ ਖੰਜੂਰ, ਖੰਜੂਰ ਦਾ ਦਰਖਤ ਉਹ ਉੱਪਰ ਤੱਕ ਹੁੰਦਾ, ਪੰਛੀ ਕੋ ਛਾਇਆ ਨਹੀਂ, ਫਲ ਆ ਗਿਆ ਸੀ ਦੂਰ, ਅਸੀਂ ਫਲ ਤੋੜ ਨਹੀਂ ਸਕਦੇ ਉਹਦੇ ਨਾਲ, ਤੇ ਪੰਛੀ ਉਹਦੇ ਬਹਿਰੇ ਕੋਲ ਛਾ ਨਹੀਂ ਹੁੰਦੀ ਟ੍ਰੀ ਦੇ। ਸੋ ਸਾਨੂੰ ਚੰਗਾ ਕੰਮ ਕਰਨਾ, ਕਿਉਂਕਿ ਜਦੋਂ ਅਸੀਂ ਮਰ ਜਾਂਦੇ ਹਾਂ ਨਾ, ਹਰੇਕ ਕੀ ਕਹਿੰਦੇ ਆ ਮਰਨੇ ਵਾਲਾ, ਹਰ ਮਰਨੇ ਵਾਲਾ ਸ਼ਖਸ ਹਮਕੋ ਯਹੀ ਸਮਝਾਤਾ ਹੈ ਜਿਹੜਾ ਮਰ ਰਿਹਾ, ਕਿ ਇਸ ਦੁਨੀਆ ਮੇ ਤੇਰਾ ਕੁਛ ਨਹੀਂ, ਤੂੰ ਕਿਸ ਸੇ ਦਿਲ ਲਗਾਤਾ ਹੈ। ਕਹਿੰਦੇ ਆ ਵੀ ਮੈਂ ਆਪਣੇ ਮੁੰਡੇ ਲਈ, ਕੁੜੀ ਲਈ, ਪੋਤੇ ਲਈ, ਤੋਤੇ ਲਈ, ਉਹ ਕਰਦਿਆਂ ਉਹ ਕਰਦਿਆਂ, ਵਾਈਫ ਲਈ, ਕੋਈ ਨੀ ਕੰਮ ਆਉਣਾ। ਜਦੋਂ ਹੀ ਸਾਡੇ ਸਾਹ ਨਿਕਲ ਗਏ ਨਾ, ਕਿਸੇ ਨੇ ਕੁਛ ਨੀ ਪੁੱਛਣਾ। ਸਾਨੂੰ ਹਕੀਕਤ ਕੀ ਸਮਝਣ ਦੀ ਲੋੜ ਹੈ, ਅੱਜ ਦਾਗ ਫੁੱਲ ਪਰਸੋਂ ਚੁਗਨੇ, ਇਹੀ ਹਕੀਕਤ ਹੈ ਨਾ ਇੰਡੀਆ ਦੇ ਵਿੱਚ। ਅੱਜ ਦਾਗ, ਅੱਜ ਸਾਨੂੰ ਅੱਗ ਲਾ ਦੇਣਗੇ, ਪਰਸੋਂ ਜਾ ਕੇ ਸਾਡੇ ਉਹ ਹੱਡੀਆਂ ਚੁਗ ਲਿਆਉਣਗੇ। ਪਿਆ ਭੋਗ ਤੇਰੀ ਖਤਮ ਕਹਾਣੀ, ਬਸ ਤੇਰੀ ਖਤਮ ਕਹਾਣੀ। ਇੱਕ ਮੁੱਠੀ ਦੀ ਰਾਖ ਉਹ ਬੰਦਿਆ, ਉਹ ਵੀ ਤੇਰੇ ਨਾਲ ਨੀ ਜਾਣੀ, ਉਹ ਗੰਗਾ ਚ ਜਾ ਕੇ ਤਰ ਦੇਣਗੇ ਤੇ ਰਹਿ ਗਈ ਠੰਡ ਠੰਡ ਕਪਾਲ। ਸੋ ਅਸੀਂ ਅਮੀਰ ਆ ਗਰੀਬ ਆ ਦੁਨੀਆਂ ਚ, ਜਦੋਂ ਸਾਡੀ ਫੂਕ ਨਿਕਲ ਗਈ, ਜਾਤੇ ਹੀ ਸ਼ਮਸ਼ਾਨ ਮੇ ਮਿਟ ਗਈ ਸਭ ਲਕੀਰ, ਪਾਸ ਪਾਸ ਜਲ ਰਹੇ ਥੇ ਗਰੀਬ ਔਰ ਅਮੀਰ। ਅਸੀਂ ਸ਼ਮਸ਼ਾਨ ਘਾਟ ਚ ਦੇਖਿਆ ਜੇ ਦੋ ਡੈਡ ਬਾਡੀ ਜਲ ਰਹੀਆਂ, ਅਮੀਰ ਵੀ ਗਰੀਬ ਵੀ, ਉੱਥੇ ਕੋਈ ਨੀ ਪੁੱਛਦਾ, ਉੱਥੇ ਤਾਂ ਮਿੱਟੀ ਜਲ ਰਹੀ ਹੁੰਦੀ ਹੈ। ਸੋ ਕੋਸ਼ਿਸ਼ ਕਰੋ ਕਿ ਜਿਤਨਾ ਦੀਆ ਮਾਲਕ ਨੇ ਮੁਝੇ, ਉਤਨੀ ਮੇਰੀ ਔਕਾਤ ਨਹੀਂ, ਯੇ ਤੋ ਰਹਿਮਤ ਹੈ ਉਸਕੀ, ਵਰਨਾ ਮੁਝਮੇ ਕੋਈ ਬਾਤ ਨਹੀਂ। ਥੈਂਕ ਯੂ ਵੈਰੀ ਮੱਚ। ਸੁਣੋ ਲਾਸਟ ਗਾਣਾ।
अपने कर्म की कद में क्या जानो, अपने कर्म की कद में क्या जानो, मैं क्या जानो बाबा रे, अपने कर्म की कद में क्या जानो, अपने कर्म की कद में क्या जानो, मैं क्या जानो बाबा रे, अपने कर्म की कद में क्या जानो।
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बाशक, 6472903773 6472903773।
ਕਾਜੀ ਜਿੰਨਾ ਵੀ ਸੋਹਣਾ ਹੋਵੇ, ਥੋੜੀ ਬਿਨਾ ਨਹੀਂ ਹੂੰ ਡਟਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਹੈਲੋ ਨਵਦੀਪ
ਕੀ ਹਾਲ ਹੈ ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ
ਫਿਕਰ ਦੀ ਕੋਈ ਗੱਲ ਨਹੀਂ ਹੈ ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ ਯੂਕੇ ਇੰਡੀਆ ਪਾਕਿਸਤਾਨ ਸਾਊਦੀ ਅਰੇਬੀਆ ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9936 416-243-9836 ਜਾਂ ਫਿਰ ਵਿਜ਼ਿਟ ਕਰੋ beavertel.com
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ